व्यापारी हर के नाम के 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 हर के नाम के
Thank you. कहत कबीर सुनो
ਸੁਨੋਹਰੇ ਸੰਤੋ गही थे हमारी आन गही थे हमारी हर के नाम के व्यापारी हर के नाम के व्यापारी
हर के नाम के व्यापारी
हर के नाम के व्यापारी
ਵਾਲੇ ਸੇਵਾਦਾਰਾਂ ਨੂੰ ਬੇਨਤੀ ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ ਸੋ ਜਿੰਨੀਆਂ ਵੀ ਸੰਗਤਾਂ ਉੱਧਰ ਲੰਗਰ ਵਿੱਚ ਨੇ ਜਾਂ ਪੰਡਾਲ ਤੋਂ ਬਾਹਰ ਨੇ ਸਾਰਿਆਂ ਨੂੰ ਬੇਨਤੀ ਭਾਈ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
जो हमारी विद होती मेरे सतगुरा साबित तुम हर जानो अपे हम रुलते फिरते कोई बात ना पूछता गुर सतगुर संग की रे हम थपे फरीदा काले मैंने कपड़े काला मैंने गुनाही नहीं पर मैं फिरा लोग कहे दरवे हम अब गुण परे गुण नहीं अमृत शाड बिखे बिख खे माया मोह परम भूले सुतदा रास्यों प्रीत लगाई एक उत्तम पंथ सुनयो गुर संगत एक उत्तम पंथ सुनयो गुर संगत तह मलंत जम त्रास मटाई किरदास पाठ कीरत की गुर रामदास रखो शरण आई एक उत्तम पंथ सुनयो गुर संगत आओ प्यारे रल के सच्चे ज्ञान दी संगत वाले पासे तुरिए, मन करके सच्चा ज्ञान अपनी जिंदगी विच ले आईए। सतगुरु दा साडी जिंदगी च आउणा सच्चा ज्ञान आउणा ही है। जिहदी जिंदगी च सच्चा ज्ञान आया उहदा विहार बदल गया, उहदी सोच बदल गई, उहदी प्रैक्टिकलिटी बदल गई, उहदा रहण सहण बदल गया। उह सच्चा ज्ञान उहदी जिंदगी तों दर्शन दिंदा है। सतगुरु दे दर्शन हुंदे आ, बिल्कुल हुंदे आ। साडी सुरत ज्ञान जिंदगी च लियावे ते विहार वधिया कर लवे, सच्चा ज्ञान बंदे चों दिसदा है। सच्चा ज्ञान उहदी प्रैक्टिकलिटी चों दिसदा है। विहार चों सच्चे ज्ञान दे दर्शन हुंदे, सतगुरु बंदे चों दिसदा है। सच्चा ज्ञान फिर सुन, सुरत सच्चा ज्ञान लवे, जिवें हुण आपां इत्थे सुणदे आ समझदे आ, सच्चा ज्ञान ले लिया, फिर अपने काम बदल लिए, सोच बदल गई, प्रैक्टिकलिटी बदल गई, विहार बदल गया, ते सच्चा ज्ञान बंदे दी जिंदगी चों दिसदा है। मैं फिर बेनती करदा, पढ़ाई दे दर्शन हुंदे आ कि नहीं, किवें भला स्टूडेंट दे विहार तों, जिहड़ा 18 साल ला के आया ਉਹਦੀ ਜ਼ਿੰਦਗੀ ਬਦਲ ਗਈ, ਉਹਦਾ ਵਿਹਾਰ ਬਦਲ ਗਿਆ, ਉਹਦੀ ਪੜ੍ਹਾਈ ਦੇ ਦਰਸ਼ਨ ਉਹਦੇ ਚੋਂ ਹੁੰਦੇ। ਸਤਿਗੁਰੂ ਸੱਚਾ ਗਿਆਨ ਤੁਹਾਡੇ ਚੋਂ ਦੱਸਣਾ ਚਾਹੀਦਾ ਹਰ ਇੱਕ ਦੇ ਵਿੱਚ। ਸਾਡੀ ਪ੍ਰੈਕਟੀਕਲਿਟੀ ਜਦੋਂ ਬਦਲ ਗਈ, ਵਿਹਾਰ ਬਦਲ ਗਿਆ, ਸੱਚਾ ਗਿਆਨ ਜਿਉਣ ਲੱਗ ਪਏ, ਉਹਦਾ ਹੀ ਰੂਪ ਬਣ ਗਏ, दर्शन होंदे है सच्चे ज्ञान। इस करके लागू करांगे जीवन सोहना बन जाएगा, पवित्र हो जाएगा, फिर हर काम ही पवित्र हो जाता, विहार ही बदल जाता। जे को सिख गुरु सेती सन्मुख होवै, होवै ता सन्मुख सिख कोई, जियो रहे गुरु नाल दिलों, जियो हो रहे गुरु नाल। गुर के चरण हिरदय ते आए, अंतर आत्मा संभाले, गुरु दे वचना नू अपने जीवन विच थमावे। आप छड सदा रहे परना, गुर बिन अवर ना जाना है कोए, कहे नानक सुनो संतो सो सिख सन्मुख। सन्मुख होण दा मतलब है प्रवान होना, सन्मुख होने का मतलब है पसंद आना, वह पसंद आ गया, सन्मुख हो गया, प्रवान हो गया, जेड़ा अपनी जिंदगी दे विच गुरु दे वचना नू लागू कर ले, प्रैक्टिकल कर ले। सुनना सौखा, सुनाउणा किहड़ा औखा, अज दे समय च बड़ी दुनिया सुना भी लैंदी। पढ़ना सौखा, पढ़ाउणा बड़ा सौखा, पर औखा है जेड़ा वह है लागू करना। ਸੁਣਾਉਣ ਵਾਲਿਆਂ ਲਈ ਲਾਗੂ ਕਰਨਾ ਔਖਾ ਹੈ, ਤੇ ਸੁਣਨ ਵਾਲਿਆਂ ਲਈ ਲਾਗੂ ਕਰਨਾ ਔਖਾ ਹੈ। ਪੜ੍ਹਨਾ ਪੜ੍ਹਾਉਣਾ ਔਖਾ ਨਹੀਂ, ਲਾਗੂ ਕਰਨਾ ਔਖਾ। ਤੇ ਸੱਚਾ ਗਿਆਨ ਸਾਡੀ ਜ਼ਿੰਦਗੀ 'ਚ ਲਾਗੂ ਹੋਵੇ, ਇਹ ਅਸੀਂ ਕੋਸ਼ਿਸ਼ ਕਰੀਏ। ਸੰਗਤ ਨੂੰ ਬੇਨਤੀ ਹੈ, ਕਾਫੀ ਆ ਗਏ ਆ ਜਿਹੜੇ ਬਾਹਰ ਆਵਾਜ਼ ਸੁਣਦੇ ਆ, ਆਓ ਸਾਰੇ ਫਟਾਫਟ ਪੰਡਾਲ 'ਚ ਬੈਠੀਏ ਤੇ ਰਲ ਮਿਲ ਕੇ ਗੁਰਮਤ ਵਿਚਾਰਾਂ ਦੀ ਸਾਂਝ ਪਾਈਏ। ਵੇਲੇ ਨਾਲ ਸ਼ੁਰੂ ਕਰੀਏ, ਵੇਲੇ ਨਾਲ ਸਮਾਪਤੀ ਹੋ ਸਕੇ। ਕਹਿੰਦੇ ਜ਼ਿੰਦਗੀ ਤੇ ਸੀ ਬੜੀ ਮਾੜੀ, ਪਰ ਇੱਕ ਹੁਣ ਨਵਾਂ ਰਾਹ ਮਿਲ ਗਿਆ, ਰਾਹ ਲੱਭ ਗਿਆ। ਇੱਕ ਉੱਤਮ ਪੰਥ ਸੁਣਿਓ, ਕਿਹੜਾ ਚੰਗਾ ਪੰਥ, ਪੰਥ ਦਾ ਮਤਲਬ ਹੁੰਦਾ ਰਾਹ, ਇੱਕ ਚੰਗੇ ਰਾਹ ਦਾ ਪਤਾ ਲੱਗਿਆ। ਹੁਣ ਤੱਕ ਤੇ ਗਲਤ ਹੀ ਗਏ ਆ, ਹੁਣ ਤੱਕ ਤੇ ਕੁਰਾਹੇ ਪਏ ਆ, ਹੁਣ ਤੱਕ ਤੇ ਮੰਜ਼ਿਲ ਤੇ ਅੱਪੜੇ ਹੀ ਨਹੀਂ ਕਿਤੇ, ਪਰ ਹੁਣ ਕਹਿੰਦੇ ਔਗਣਾਂ ਦੇ ਭਰੇ ਹੋਏ ਸੀ। ਜ਼ਿੰਦਗੀ ਬੜੀ ਭੈੜੀ ਬਣਾ ਲਈ ਸੀ ਦੁਚਿੱਤੇ ਹੋਣ ਕਰਕੇ, ਪਰ ਹੁਣ ਇੱਕ ਉੱਤਮ ਪੰਥ ਸੁਣਿਓ ਗੁਰਸਿਰਗਤ, ਇੱਕ ਨਵਾਂ ਰਾਹ ਪਤਾ ਲੱਗਿਆ। ਤਹਿ ਮਲੰਤ ਜਮ ਤਰਾਸ ਮਿਟਾਈ, ਹੁਣ ਵਕਾਰਾਂ ਦਾ ਡਰ ਖਤਮ ਹੋਇਆ, ਜਮਾਂ ਦਾ ਜਿਹੜੇ ਦਿਨ ਰਾਤ ਮਾਰਦੇ ਸੀ ਉਹਨਾਂ ਜਮਾਂ ਦਾ ਹੁਣ ਖਤਰਾ ਘਟਿਆ, ਔਗਣਾਂ ਦਾ ਖਤਰਾ ਘਟਿਆ, ਔਗਣ ਘਟੇ ਹੈ, ਪਾਪ ਘਟੇ ਹੈ, ਵਕਾਰ ਘਟੇ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਲੋ ਸਾਰੇ ਪੜ੍ਹਦੇ
ਸਾਧ ਸੰਗ ਮੇਰੀ ਜਲਨ ਬੁਝਾਈ,
ਵਕਾਰਾਂ ਦੀ ਜਿਹੜੀ ਜਲਨ ਜਿਹੜੇ ਤੰਗ ਕਰਦੇ ਆ ਸਦਾ,
ਸਾਧ ਸੰਗ ਮੇਰੀ ਜਲਨ ਬੁਝਾਈ, ਸਾਧ ਸੰਗ ਮੇਰੀ ਜਲਨ ਬੁਝਾਈ, ਸਾਧ ਸੰਗ ਮੇਰੀ ਜਲਨ ਬੁਝਾਈ, ਸਾਧ ਸੰਗ ਸੰਗ ਮੇਰੀ ਜਲਨ ਬੁਝਾਈ, ਸਾਧ ਸੰਗ ਮੇਰੀ ਜਲਨ ਬੁਝਾਈ, ਸਾਧ ਸੰਗ ਸੰਗ ਮੇਰੀ ਜਲਨ ਕਵਨ ਕੁਨ ਪਤ ਮਿਲੋ ਕਵਨ ਕੁਨ ਪਤ
ਇੱਕ ਰਸ ਨਹੀਂ ਇੱਕ ਰਸ ਸਾਰੇ ਨਾਲ
ਵਾਹਿਗੁਰੂ 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 ਵਾਹਿਗੁਰੂ
ਸਾਰੇ ਬੋਲੋ
ਵਾਹਿਗੁਰੂ 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 ਵਾਹਿਗੁਰੂ
ਸੰਗਤ ਮਿਲੇ ਸੋ ਦਰਿਆ ਮੇਰੇ ਮਾਧੋ ਜੀ ਸਤ 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 ਸੰਗਤ ਮਿਲੇ ਸੋ ਦਰਿਆ ਮੇਰੇ ਮਿਲੇ ਸੋ ਦਰਿਆ ਮਿਲੇ ਸੋ ਚਰਿਆ ਇੱਕ ਵਾਰ ਫੇਰ ਕਹੋ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਭੈਣਾ ਵੀ ਕਹੋ ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ
ਸਤ ਸੰਗਤ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਓ ਸਾਰੇ ਵੀਰ ਭਰਾ ਭੈਣਾਂ ਮਾਤਾਵਾਂ, ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਕੁਝ ਸਮਾਂ ਰਲ ਮਿਲ ਕੇ ਆਪਾਂ ਵਿਚਾਰ ਕਰਨੀ ਹੈ, ਹਰ ਗੱਲ ਨੂੰ ਲੌਜੀਕਲੀ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਔਰ ਇੰਨੇ ਸੌਖੇ ਢੰਗ ਨਾਲ ਸਮਝੀਏ ਕਿ ਪ੍ਰੈਕਟੀਕਲ ਕਰਨਾ ਬੜਾ ਸੌਖਾ ਹੋ ਜਾਏ, ਔਰ ਧਰਮ ਸਾਡਾ ਕਰਮ ਬਣੇ ਤੇ ਸਾਡਾ ਕਰਮ ਹੀ ਸਾਡਾ ਧਰਮ ਬਣੇ, ਧਰਮ ਤੇ ਕਰਮ ਵੱਖ ਵੱਖ ਨਾ ਹੋਣ। ਜਿੰਨਾ ਚਿਰ ਸਾਡਾ ਕਰਮ ਧਰਮ ਨਹੀਂ ਬਣਦਾ ਉਨਾ ਚਿਰ ਅਸੀਂ ਧਾਰਮਿਕ ਨਹੀਂ ਹਾਂ। ਹੁਣ ਕੀ ਹੈ ਵੀ ਕਰਮ ਮਾੜੇ ਹੈ ਤੇ ਥੋੜੇ ਜਿਹੇ ਕੰਮ ਕਰਕੇ ਦਿਖਾ ਕੇ ਆਪਾਂ ਧਾਰਮਿਕ ਬਣ ਜਾਂਦੇ ਹਾਂ, ਸਾਡੇ ਕਰਮ ਦੇ ਵਿੱਚੋਂ ਧਰਮ ਝਲਕਣਾ ਚਾਹੀਦਾ ਤਾਂ ਅਸੀਂ ਧਾਰਮਿਕ ਹਾਂ। ਅਸੀਂ ਧਾਰਮਿਕ ਲੱਗਦੇ ਹਾਂ, ਧਾਰਮਿਕ ਦਿਸਦੇ ਹਾਂ, ਪਰ ਧਾਰਮਿਕ ਹੈ ਨਹੀਂ। ਤੇ ਸਾਡੇ ਕਰਮ ਇਦਾਂ ਦੇ ਹੋਣ ਕਿ ਕਰਮ ਦੇ ਵਿੱਚੋਂ ਧਰਮ ਨਜ਼ਰ ਆਵੇ। ਇਸ ਕਰਕੇ ਆਪਾਂ ਕੁਝ ਨੁਕਤਿਆਂ ਨੂੰ ਸਮਝਣ ਦੀ ਖੇਚਲ ਕਰਨੀ ਹੈ। ਵੇਖੋ ਭਾਈ, ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ, ਇੱਕ ਗੱਲ ਤੇ ਪੱਕੀ ਹੈ ਕਿ ਸਾਡੇ ਵਰਗੇ ਸਟੇਜਾਂ ਤੇ ਬੈਠੇ ਹੈ, ਪੁਜਾਰੀ ਲਾਈਨ ਵਿੱਚ, ਪੁਜਾਰੀ ਸ਼੍ਰੇਣੀ 'ਚ ਅਸੀਂ ਆਉਂਦੇ ਹਾਂ, ਪੁਜਾਰੀ ਲਾਈਨ ਵਿੱਚ, ਪੁਜਾਰੀ ਸ਼੍ਰੇਣੀ 'ਚ ਅਸੀਂ ਜਿਹੜਾ ਵਾਜਾ ਦਿੱਤਾ ਹੋਇਆ, ਕਿਸੇ ਦਾ ਦਿੱਤਾ ਹੋਇਆ ਵਜਾ ਰਿਹਾ, ਕਿਸੇ ਦਾ ਭੇਟਾ ਕੀਤਾ ਹੋਇਆ, ਕੱਪੜੇ ਕਿਸੇ ਨੇ ਦਿੱਤੇ ਹੋਣਗੇ ਪਾਉਣ ਨੂੰ, ਮੈਂ ਜਿਹੜੀਆਂ ਗੱਲਾਂ ਕਰਦਾ ਇਹਦਾ ਸਭ ਤੋਂ ਵੱਧ ਨੁਕਸਾਨ ਸਾਨੂੰ ਆਪ ਨੂੰ ਹੈ। ਪਰ ਜਿਹੜੇ ਬੰਦੇ ਸੁਣ ਰਹੇ ਹੋ, ਤੁਹਾਡਾ ਤੁਹਾਡਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ, ਬੱਚਿਆਂ ਦਾ ਇਹਦੇ ਵਿੱਚ ਫਾਇਦਾ ਬਹੁਤ ਹੈ, ਬਹੁਤ ਫਾਇਦਾ। ਜੇ ਤੁਸੀਂ ਟਿਕ ਕੇ ਸੁਣੋ, ਜਿਹੜੇ ਬੰਦੇ ਥੋੜ੍ਹੀ ਜਿਹੀ ਕਾਮਨ ਸੈਂਸ ਰੱਖਦੇ ਹੈ, ਜਿਹੜੇ ਬੰਦੇ ਜੈਨੂਅਨ ਹੈ, ਜਿਹੜੇ ਬੰਦੇ ਕਿਸੇ ਧੜੇ ਨਾਲ, ਕਿਸੇ ਸੰਪਰਦਾ ਨਾਲ, ਕਿਸੇ ਟਕਸਾਲ ਨਾਲ, ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਹੋਏ, ਉਹਨਾਂ ਲਈ ਸੁਣਨਾ, ਸਮਝਣਾ ਤੇ ਮੰਨਣਾ ਬਾਹਲਾ ਹੀ ਸੌਖਾ, ਕਿਉਂਕਿ ਉਹ ਅਜੇ ਸਲੇਟ ਹੈ ਨਾ ਜਿਹੜੀ, ਉਹਦੇ ਤੇ ਲਿਖਿਆ ਨਹੀਂ ਕੁਛ, ਫੱਟੀ ਕੋਰੀ ਹੈ। ਉਹਨਾਂ ਬੰਦਿਆਂ ਲਈ ਸਮਝਣਾ ਬਾਹਲਾ ਸੌਖਾ, ਤੇ ਜਿਨ੍ਹਾਂ ਨੇ ਆਦਤਾਂ ਪੈ ਗਈਆਂ, ਪੁਰਾਣਾ ਸੁਣਿਆ ਹੈ, ਉਹ ਫਿਰ ਜਿਹੜਾ ਸਾਡਾ ਸੁਣਿਆ ਹੁੰਦਾ ਹੈ ਉਹ ਸੁਣਿਆ ਹੋਇਆ ਹੀ ਅੱਜ ਸਾਡੀ ਬੁੱਧੀ ਦੇ ਉੱਤੇ ਢੱਕਣ ਬਣ ਕੇ ਲੱਗ ਚੁੱਕਿਆ, ਤੇ ਜੋ ਨਵਾਂ ਹੈ ਉਹਦੇ ਵਿੱਚ ਪੈ ਹੀ ਨਹੀਂ ਰਿਹਾ। ਜੇ ਡੋਲੂ ਤੇ ਕੈਨੀ ਤੇ ਢੱਕਣ ਲੱਗਿਆ ਹੋਵੇ ਬਾਹਰੋਂ ਕੁਝ ਪੈ ਸਕਦਾ? ਜੋ ਪੁਰਾਣਾ ਸੁਣਿਆ ਉਹ ਬਣ ਗਿਆ ਢੱਕਣ, ਸਾਡੀ ਬੁੱਧੀ ਤੇ ਲੱਗ ਗਿਆ, ਦਿਮਾਗ ਤੇ ਲੱਗ ਗਿਆ। ਇਸ ਕਰਕੇ ਜੋ ਨਵਾਂ ਸੁਣਦੇ ਹਾਂ, ਜੋ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਸਾਡਾ ਜਿਹੜਾ ਮਨ ਹੈ ਮੰਨਦਾ ਨਹੀਂ, ਦਿਮਾਗ ਸੇਵ ਨਹੀਂ ਕਰਦਾ, ਰਿਜੈਕਟ ਕਰ ਦਿੰਦਾ, ਪਚਦਾ ਨਹੀਂ, ਹਜ਼ਮ ਨਹੀਂ ਆਉਂਦਾ। ਤਾਂ ਕਰਕੇ ਜੇ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਦਿਮਾਗ ਖੁੱਲਾ ਰੱਖ ਲਈਏ, ਓਪਨ ਮਾਈਂਡ ਰੱਖ ਕੇ ਬੈਠੀਏ, ਨਿਊਟਰਲ ਹੋ ਕੇ ਬੈਠੀਏ, ਕਿਸੇ ਧੜੇ ਨਾਲ ਨਾ ਜੁੜ ਕੇ ਆਪਣੇ ਆਪ ਨੂੰ ਐ ਖਾਲੀ ਹੋ ਕੇ ਸੁਣੀਏ, ਜਰਾ ਧਿਆਨ ਨਾਲ ਸੁਣੀਏ ਤੇ ਸਾਰੀਆਂ ਗੱਲਾਂ ਸਹਿਜੇ ਹੀ ਸਮਝ ਆ ਜਾਂਦੀਆਂ। ਮੈਂ ਹਰ ਗੱਲ ਇੰਨੀ ਸੌਖੀ ਸਮਝਣ ਯੋਗ ਬਣਾਓ ਬਣਾ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਵੀ ਹਰ ਬੰਦੇ ਦੇ ਸਮਝ ਆਵੇ। ਸਾਡੀ ਸਿੱਖਾਂ ਦੀ ਪ੍ਰੋਬਲਮ ਇਹ ਰਹੀ ਹੈ ਕਿ ਜਿਹੜੇ ਬੰਦੇ ਦੀ ਸਮਝ ਨਾ ਆਵੇ ਉਹਨੂੰ ਕਹਿਣਗੇ ਵਿਦਵਾਨ ਬਹੁਤ ਹੈ, ਗੱਲਾਂ ਡੂੰਘੀਆਂ ਕਰਦਾ, ਪਤਾ ਕੀ ਲੱਗਿਆ ਕਹਿੰਦੇ ਡੂੰਘਾ ਹੀ ਬਹੁਤ ਹੈ। ਜਿਹਦੀ ਸਮਝ ਹੀ ਨਾ ਆਵੇ ਉਹਨੂੰ ਕਹਿਣਗੇ ਡੂੰਘਾ ਬਹੁਤ ਹੈ, ਉਹਦਾ ਫਾਇਦਾ ਹੈ। ਜਿਹਦੀ ਸਮਝ ਹੀ ਨਾ ਆਵੇ ਉਹਦਾ ਫਾਇਦਾ ਕੀ ਹੈ। ਜਿਹੜੀਆਂ ਗੱਲਾਂ ਜਿਹੜੀਆਂ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਹੈ, ਰੋਜ਼ ਦੇ ਕੰਮ ਆਉਣ ਵਾਲੀਆਂ ਜਿਹੜੀਆਂ ਗੱਲਾਂ ਹੈ, ਸਾਡੀ ਸਾਡੀ ਭਾਸ਼ਾ ਵਿੱਚ ਸਾਡੀ ਜ਼ਿੰਦਗੀ ਦੀ ਵਿੱਚੋਂ ਹੀ ਐਗਜ਼ੈਂਪਲਾਂ ਲੈ ਕੇ ਸਾਨੂੰ ਸਮਝਣਾ ਸਮਝਾਉਣਾ ਚਾਹੀਦਾ। ਬੜਾ ਸੌਖਾ ਹੋਵੇ, ਜ਼ਿੰਦਗੀ ਸੌਖੀ ਹੋ ਜਾਏ। ਇਸ ਕਰਕੇ ਬੱਚਿਆਂ 'ਤੇ ਕੰਟਰੋਲ ਰੱਖਿਓ, ਟਕਾ ਬਣਾ ਕੇ ਬੈਠਣ ਦੀ ਖੇਚਲ ਕਰਿਓ। ਹਾਂਜੀ, ਜਦੋਂ ਆਪਾਂ ਪੜ੍ਹਦੇ ਹਾਂ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਵੀ ਜਿਹਨੂੰ ਸਤਸੰਗ ਮਿਲ ਗਿਆ ਉਹ ਤਰ ਗਿਆ, ਵੀ ਉਹਨਾਂ ਦੇ ਬੇੜੇ ਪਾ। ਹੁਣ ਆਪਾਂ ਸਤਸੰਗ ਦੇ ਅਰਥ ਕੀ ਕਰਦੇ ਹਾਂ? ਸਤਸੰਗ ਕੀ ਹੈ ਜੀ? ਆ ਸਤਸੰਗ ਆਪਾਂ ਕਹਿੰਦੇ ਹਾਂ ਵੀ ਆਹ ਸਤਸੰਗ ਹੈ, ਦੀਵਾਨ ਲੱਗਿਆ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਆਪਾਂ ਸਾਰੇ ਆਪਾਂ ਇੱਥੇ ਬੈਠੇ ਹੋਏ ਹਾਂ, ਇਹ ਸਤਸੰਗ ਹੋ ਰਿਹਾ। ਦੱਸੋ ਵੀ ਇਹਨੂੰ ਲੱਗਦਾ, ਆਪਾਂ ਅੱਜ ਤੱਕ ਇਹੀ ਸੁਣਿਆ ਵੀ ਆਹ ਕੀ ਹੈ ਸਤਸੰਗ, ਜਾਣਾ ਕਿੱਥੇ ਹੈ ਸਤਸੰਗ, ਭਲਾ ਕਿਵੇਂ ਹੋਊ ਸਤਸੰਗ ਜਾ ਕੇ, ਤਰਿਆ ਕਿਵੇਂ ਜਾਊ ਸਤਸੰਗ ਜਾ ਕੇ। ਜਿਹੜੇ ਸਤਸੰਗ 'ਚ ਨਹੀਂ ਆ ਸਕਦੇ ਉਹ ਫਿਰ ਦੁਖੀ ਨੇ, ਕਹਿੰਦੇ ਯਾਰ ਸਾਨੂੰ ਟਾਈਮ ਨਹੀਂ ਲੱਗਦਾ, ਰਾਤ ਦੀਆਂ ਡਿਊਟੀਆਂ, ਦਿਨ ਦੀਆਂ ਡਿਊਟੀਆਂ, ਆ ਦੁਨਿਆਵੀ ਧੰਦਿਆਂ 'ਚੋਂ ਕਦੋਂ ਨਿਕਲਾਂਗੇ, ਅਸੀਂ ਕਦੋਂ ਸਤਸੰਗ ਕਰਾਂਗੇ, ਤਰਸਦੇ ਕਿ ਨਹੀਂ ਤਰਸਦੇ? ਕੁਝ ਬੰਦੇ ਤੇ ਐਂ ਸੋਚੀ ਜਾਂਦੇ ਨੇ ਵੀ ਸਾਨੂੰ ਤੇ ਟਾਈਮ ਹੀ ਨਹੀਂ ਮਿਲਦਾ ਸਤਸੰਗ ਕਰਨ ਦਾ। ਪਰ ਹੁਣ ਤੁਹਾਨੂੰ ਇਹ ਗੱਲ ਸੋਚਣੀ ਪੈਣੀ ਹੈ ਵੀ ਜੇ ਇਹੀ ਸਤਸੰਗ ਹੈ, ਜੇ ਇਸੇ ਨੂੰ ਸਤਸੰਗ ਕਹਿੰਦੇ ਆ, ਫਿਰ ਯਾਰ ਸਾਡੇ ਵਰਗੇ ਤੇ ਜੰਮੇ ਹੀ ਸਤਸੰਗਾਂ ਵਿੱਚ ਹੈ। 12 ਸਾਲ ਦਾ ਸਤਸੰਗ ਕਰਦਾ ਮੈਂ, ਅਸੀਂ ਸਵੇਰੇ ਵੀ ਕਈ ਵਾਰੀ ਸਤਸੰਗ ਕਰਦੇ ਹਾਂ, ਰਾਤ ਨੂੰ ਵੀ ਕਰਦੇ ਹਾਂ, ਕਈ ਬੰਦਿਆਂ ਦੀ ਡਿਊਟੀ ਵੀ ਸਤਸੰਗ ਕਰਨਾ ਹੁੰਦਾ ਹੈ, ਦਿਨ ਰਾਤ ਡਿਊਟੀਆਂ ਹੀ, ਕੰਮ ਹੀ ਇੱਦਾਂ ਦਾ ਹੁੰਦਾ ਵੀ ਜਿਹੜਾ ਸਤਸੰਗ ਵਾਲਾ ਹੋਵੇ। ਤੇ ਸਾਡੇ ਵਰਗੇ ਕਹਿਣਗੇ ਨਾਲੇ ਪੁੰਨ ਨਾਲੇ ਫਲੀਆਂ, ਇੱਦਾਂ ਕਹਿੰਦੇ ਨੇ, ਦੋਵੇਂ ਕੰਮ ਹੋਈ ਜਾਂਦਾ। ਫਿਰ ਤੇ ਅੱਜ ਨੂੰ ਅਸੀਂ ਸਾਰੇ ਹੀ ਬ੍ਰਹਮ ਗਿਆਨੀ ਬਣੇ ਹੁੰਦੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਅਸੀਂ ਤੇ ਧਰਤੀ ਤੋਂ ਉੱਚੇ ਉੱਚੇ ਹੀ ਤੁਰਦੇ ਵੀ ਇਹ ਤੇ ਬਾਹਲੀ ਕਿਰਪਾ ਹੋ ਗਈ, ਇਹਨਾਂ ਤੇ ਸਤਸੰਗ ਬਾਹਲਾ ਕਰਿਆ। ਕਿਉਂ? ਆ ਜਿਹੜੇ ਸਾਊਂਡ ਲਾਉਂਦੇ ਆ, ਟੈਂਟ ਲਾਉਂਦੇ ਆ, ਕਈ ਬੰਦੇ ਜਿਹੜੇ ਤੇ ਰੋਜ਼ ਸਤਸੰਗ ਕਰਦੇ ਕਿ ਨਹੀਂ ਕਰਦੇ? ਕਿਉਂ ਬਈ? ਜੇ ਐ ਤਨ ਦਾ ਆਉਣਾ ਏਦਾਂ ਬਹਿਣਾ ਸਤਸੰਗ ਹੈ, ਫਿਰ ਤੇ ਯਾਰ ਸਾਡੇ ਵਰਗੇ ਰਹਿੰਦੇ ਹੀ ਸਤਸੰਗਾਂ 'ਚ। ਬੜੇ ਬੰਦਿਆਂ ਦੀਆਂ ਡਿਊਟੀਆਂ ਹੀ ਏਦਾਂ ਦੀਆਂ ਵੀ ਸਤਸੰਗ ਹੀ ਕਰਦੇ, ਕੰਮ ਹੀ ਏਦਾਂ ਦਾ, ਫਿਰ ਤੇ ਅਸੀਂ ਇੱਕ ਨੰਬਰ ਤੇ ਚਾਹੀਦੇ ਆ। ਤੇ ਤੁਹਾਡੇ ਵਰਗੇ ਬੰਦੇ ਜਿਨ੍ਹਾਂ ਕੋਲ ਸਮਾਂ ਨਹੀਂ ਮਿਲਦਾ, ਟਾਈਮ ਨਹੀਂ ਮਿਲਦਾ, ਉਹ ਬੰਦੇ ਫਿਰ ਕੀ ਕਹਿੰਦੇ ਆ? ਕਹਿੰਦੇ ਸਾਡੇ ਕੋਲ ਤੇ ਸਤਸੰਗ ਦਾ ਟਾਈਮ ਹੀ ਨਹੀਂ, ਬਾਬਾ ਜੀ ਸਤਸੰਗ ਦਿਨ ਰਾਤ ਕਰਦੇ, ਇਹਨਾਂ ਦੇ ਪੈਰ ਪੂਰ ਨੂੰ ਹੱਥ ਲਾ ਲਓ ਜੇ ਸਾਡਾ ਭਲਾ ਹੋ ਜਾਏ, ਘਰੇ ਲੈ ਜਾਓ ਮਾੜਾ ਮੋਟਾ, ਇਹਨਾਂ ਨੇ ਸਤਸੰਗ ਬਹੁਤ ਕਰਿਆ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਵੀ ਇਹ ਖਾਸ ਹੋ ਗਏ ਨਾ, ਹੁਣ ਸਤਸੰਗ ਬਹੁਤ ਕਰਦੇ ਨੇ, ਅਸੀਂ ਤੇ ਕਰ ਨਹੀਂ ਸਕਦੇ। ਜਿਵੇਂ ਅਖੰਡ ਪਾਠ ਰੱਖਣ ਵੇਲੇ ਤੇ ਲੋਕ ਪਾਣੀ ਦਾ ਘੜਾ ਭਰ ਕੇ ਧਰ ਦਿੰਦੇ ਆ, ਮੁੜ ਕੇ ਪਾਣੀ ਪੀਣ ਨੂੰ ਤਰਸਣਗੇ, ਕਹਿਣਗੇ ਸਾਰਾ ਪਾਣੀ ਅਸੀਂ ਸਾਰੇ ਵੰਡ ਕੇ ਪੀ ਲਈ। ਉਹਨਾਂ ਨੂੰ ਪੁੱਛੋ ਵੀ ਪਾਣੀ ਕਿਉਂ ਪੀਣਾ, ਕਹਿੰਦੇ ਇਹਨੇ ਪਾਠ ਸੁਣਿਆ, ਪਾਣੀ ਨੇ ਪਾਠ ਸੁਣ ਲਿਆ, ਪਾਣੀ ਆਪਾਂ ਪੀ ਲਿਆ ਤੇ ਸਾਡਾ ਭਲਾ ਹੋਜੂ। ਨਾਰੀਅਲ ਖਾਣ ਨੂੰ ਤਰਦੇ, ਵੀ ਇੰਨੀ ਗਿਰੀ ਤੇ ਦੇ ਯਾਰ ਮੈਨੂੰ, ਕਿਉਂ? ਕਹਿੰਦੇ ਇਸ ਨਾਰੀਅਲ ਨੇ ਸਾਰਾ ਅਖੰਡ ਪਾਠ ਸੁਣਿਆ, ਵੀ ਸਾਰਾ ਪਾਠ ਨਾਰੀਅਲ 'ਚ ਵੜ ਗਿਆ, ਆਪਾਂ ਨਾਰੀਅਲ ਖਾ ਲਓ, ਬਸ ਹੋ ਗਿਆ ਸਾਡਾ ਭਲਾ। ਕਈ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਿਆਂ ਨਾਲ ਧਾਗੇ ਬੰਨ ਦਿੰਦੇ ਆ, ਮੁੜ ਕੇ ਧਾਗਾ ਗੁੱਟ ਨਾਲ ਬੰਨ ਲੈਣਗੇ, ਕਹਿਣਗੇ ਇਹਨੇ ਪਾਠ ਸੁਣਿਆ ਸਾਰਾ, ਧਾਗੇ ਨੇ ਵੀ ਪਾਠ ਇਹਨੇ ਸੁਣ ਲਿਆ, ਅਸੀਂ ਗੁੱਟ ਤੇ ਬੰਨ ਲਿਆ। ਇੱਦਾਂ ਸਾਡੇ ਵਰਗਿਆਂ ਨੂੰ ਲੋਕ ਇਹ ਸਮਝਦੇ ਹੈ ਵੀ ਇਹ ਤੇ ਦਿਨ ਰਾਤ ਸਤਸੰਗ ਕਰਦੇ ਆ, ਸਤਸੰਗਾਂ 'ਚ ਹੀ ਰਹਿੰਦੇ ਹੈ, ਸਾਡੇ ਕੋਲੇ ਟਾਈਮ ਨਹੀਂ ਲੱਗਦਾ, ਬਸ ਇਹਨਾਂ ਨੂੰ ਹੱਥ ਹੁੱਥ ਲਾ ਲਓ ਜਿਵੇਂ ਧਾਗਾ ਤਰਸਦੇ ਆ, ਧਾਗਾ ਵੀ ਜੇ ਕਿਤੇ ਉਹ ਮਾੜਾ ਜਿਹਾ ਸਾਨੂੰ ਖੋਪਾ ਹੀ ਮਿਲ ਜੇ ਖਾ ਲਈਏ ਨਾਰੀਅਲ, ਵੀ ਇਹਨੇ ਪਾਠ ਸੁਣਿਆ। ਸਾਡੇ ਵਰਗਿਆਂ ਦੇ ਲੋਕੀ ਆਲੇ ਦੁਆਲੇ ਜ਼ਿਆਦਾ ਕਿਉਂ ਫਿਰਦੇ ਆ ਵੀ ਇਹ 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 ਬਾਹਲੇ ਪਵਿੱਤਰ ਹੋ ਗਏ। ਦਿਮਾਗ ਤੇ ਜਰਾ ਵਜਨ ਪਾਉਣਾ ਪਏਗਾ ਪਿਆਰਿਓ। ਸੱਚ ਦੀ ਸੰਗਤ ਕਰਨੀ ਹੈ, ਮੇਰੀ ਸੁਰਤ ਨੇ ਤੇਰੀ ਸੁਰਤ ਨੇ, ਆਹ ਗੁਰਬਾਣੀ ਦੇ ਵਿੱਚੋਂ ਸਮਝਾਇਆ ਜਾ ਰਿਹਾ ਸੱਚ। ਜੇ ਮੈਂ ਉਸ ਸੱਚ ਦੀ ਸੰਗਤ ਮੇਰੀ ਸੁਰਤ ਨੇ ਨਾ ਕੀਤੀ, ਮੇਰਾ ਵਿਹਾਰ ਨਾ ਬਦਲਿਆ, ਮੇਰਾ ਦਿਮਾਗ ਨਾ ਬਦਲਿਆ, ਮੇਰੀ ਸੋਚ ਨਾ ਬਦਲੀ, ਮੇਰੀਆਂ ਕਰਤੂਤਾਂ ਨਾ ਹਟੀਆਂ, ਮਾੜੇ ਕੰਮ ਮੇਰੇ ਬਦਲ ਕੇ ਚੰਗੇ ਕੰਮ ਨਾ ਬਣੇ, ਤੇ ਫਿਰ ਮੈਂ ਕੋਈ ਸਤਸੰਗ ਨਹੀਂ ਕੀਤਾ। ਚਾਹੇ ਸਾਰੀ ਜ਼ਿੰਦਗੀ ਗੁਰਦੁਆਰੇ ਵਿੱਚ ਸਵੇਰੇ ਤੇ ਸ਼ਾਮ ਡਿਊਟੀ ਕਰਾਂ, ਦਿਨ ਰਾਤ ਸਤਸੰਗ ਕਰਾਂ ਮੈਂ। ਸਤਸੰਗ ਸੱਚ ਦੀ ਸੰਗਤ ਤੇ ਮੇਰੀ ਸੁਰਤ ਨੇ ਕਰਨੀ ਹੈ। ਜਿਹੜਾ ਗੁਰਬਾਣੀ ਦੇ ਵਿੱਚੋਂ ਗਿਆਨ ਦਿੱਤਾ ਜਾ ਰਿਹਾ ਹੈ, ਉਸ ਗਿਆਨ ਦੀ ਸੰਗਤ ਤੇ ਮੇਰੀ ਸੁਰਤ ਨੇ ਕਰਨੀ ਹੈ। ਤੇ ਸੁਰਤ ਤੇ ਉਦਾਂ ਦੀ ਹੋਈ ਹੈ, ਮੇਰੀ ਸੋਚ ਤੇ ਬਦਲੀ ਨਹੀਂ, ਫਿਰ ਨਹੀਂ ਲਾਭ ਹੋਣਾ। ਉਹ ਤੇ ਗੱਲ ਫਿਰ ਬਣੂ ਜਦੋਂ ਮੇਰਾ ਮਨ ਸਤਸੰਗ ਕਰੇ, ਮੇਰੀ ਸੁਰਤ ਬਦਲੇ, ਅੰਦਰੋਂ ਮੇਰੀ ਸੋਚ ਬਦਲੇ, ਮੇਰਾ ਦਿਮਾਗ ਬਦਲੇ, ਮੇਰਾ ਮਨ ਬਦਲੇ। ਤੇ ਜੇ ਮੇਰਾ ਮਨ ਨਾ ਬਦਲਿਆ ਫਿਰ ਮੇਰਾ ਸਤਸੰਗ ਕਰੇ ਦਾ ਕੀ ਫਾਇਦਾ? ਤਾਂ ਕਰਕੇ ਆਹ ਸਤਸੰਗ ਤੇ ਸਾਰੇ ਹੀ ਕਰਦੇ ਆ। ਆਹ ਵੇਖੋ ਇੱਦਾਂ ਆਪਾਂ ਸਾਰੇ ਸਤਸੰਗ 'ਚ ਬੈਠੇ ਹਾਂ। ਮੇਰੀਆਂ ਕਈ ਭੈਣਾਂ ਆ ਜਿਹੜੀਆਂ ਇਲਾਕੇ ਦਾ ਕੋਈ ਦੀਵਾਨ ਨਹੀਂ ਛੱਡਦੀਆਂ, ਸਾਰਾ ਕੋਈ ਬਾਬਾ ਆ ਜੇ ਕੋਈ ਆ ਜੇ ਹਰੇਕ ਦੇ ਦੀਵਾਨ ਤੇ ਜਾਣਾ ਹੀ ਨਹੀਂ। ਕਈ ਵੀਰ ਇਹਨਾਂ ਦੇ ਆ ਜਿਹੜੇ ਕਦੇ ਵੀ ਦੀਵਾਨ ਵਾਲਾ ਜਿਹੜਾ ਇਦਾਂ ਦੀ ਸਤਸੰਗ ਹੈ ਕਦੇ ਨਹੀਂ ਛੱਡਦੇ। ਪਰ ਤੇਰਾ ਤਨ ਦਾ ਆਉਣਾ ਨਹੀਂ, ਸਾਡਾ ਮਨ ਦਾ ਆਉਣਾ, ਸਾਡੀ ਸੁਰਤ ਦਾ ਆਉਣਾ, ਸਾਡਾ ਦਿਮਾਗ ਇਧਰ ਆਉਣਾ ਚਾਹੀਦਾ। ਤੇ ਸੱਚ ਦੀ ਸੰਗਤ ਜਦੋਂ ਆਪਾਂ ਵੇਖਦੇ ਹਾਂ, ਇੱਥੇ ਜੋ ਸੱਚ ਸਮਝਾਇਆ ਜਾ ਰਿਹਾ ਉਹਦੀ ਸੰਗਤ ਕਰ ਤਾਂ ਸਤਸੰਗ ਹੈ। ਤੇ ਜਿਹੜਾ ਤੁਸੀਂ ਘਰੇ ਆਲੇ ਦੁਆਲੇ ਵੇਖਦੇ ਹੋ ਉੱਥੇ ਵੀ ਸੱਚ ਦੀ ਸੰਗਤ ਕਰੋ, ਜੋ ਸਹੀ ਹੈ ਉਹਦੀ ਸੰਗਤ ਕਰੋ। ਉੱਥੇ ਬੰਦਾ ਕੁਝ ਸੰਗਤ ਕਰਦਾ, ਬਾਹਰ ਤੇ ਗਲਤ ਕਰਦਾ, ਸੰਗਤ ਥੋੜਾ ਕਰਦੇ ਹਾਂ ਅਸੀਂ। ਸਤ ਸੰਗਤ ਨਹੀਂ, ਉੱਥੇ ਅਸੀਂ ਕੁਝ ਸੰਗਤ ਕਰਦੇ ਹਾਂ, ਕੂੜ ਦੀ ਸੰਗਤ ਕਰਦੇ ਹਾਂ, ਝੂਠ ਦੀ ਸੰਗਤ ਕਰਦੇ ਹਾਂ। ਅੱਜ ਜਿਹੜਾ ਸਾਡਾ ਸਮਾਜ ਹੈ ਉਹ ਝੂਠ ਦੀ ਸੰਗਤ ਜ਼ਿਆਦਾ ਕਰਦਾ। ਵੇਖੋ ਸੁਣਿਓ ਜਰਾ, ਇੱਕ ਮਿੰਟ ਲਈ ਧਿਆਨ ਨਾਲ ਗੱਲ ਨੂੰ ਪਕੜਿਓ, ਵੇਖਿਓ ਵੀਰੋ ਧਿਆਨ ਨਾਲ ਸੁਣਿਓ। ਜਿਹੜਾ ਇੱਧਰ ਸੁਣਿਓ ਧਿਆਨ ਨਾਲ, ਦਾਜ ਲੈਣਾ ਸਹੀ ਹੈ ਕਿ ਗਲਤ ਹੈ? ਬੋਲ ਕੇ ਦੱਸੋ, ਪਤਾ ਨਾ ਸਾਰਿਆਂ ਨੂੰ, ਫਿਰ ਮੈਂ ਗੱਜ ਕੇ ਸੁਣਨਾ ਚਾਹੁੰਦਾ, ਸਹੀ ਹੈ ਕਿ ਗਲਤ ਹੈ? ਸਭ ਨੇ ਕਹਿਤਾ ਗਲਤ ਹੈ। ਇਹ ਸੱਚ ਹੈ ਕਿ ਝੂਠ ਹੈ? ਸੱਚ ਹੈ। ਇਹਦੀ ਸੰਗਤ ਕਰਦੇ ਆ ਬੰਦੇ? ਕਿੰਨੇ ਪਰਸੈਂਟ ਦਾਜ ਲੈਂਦੇ ਤੇ ਦਿੰਦੇ ਆ? 95% ਤੇ 5% ਹੈ ਜਿਹੜੇ ਠੀਕ ਹੈ, ਉੱਥੇ ਝੂਠ ਦੀ ਸੰਗਤ ਕਰਦੇ ਆ ਆਪਾਂ। ਹੁਣ ਦੁਆਬ ਦਿਓ, ਦੁੱਧ 'ਚ ਪਾਣੀ ਪਾ ਕੇ ਵੇਚਣਾ ਠੀਕ ਹੈ ਕਿ ਗਲਤ ਹੈ? ਬੋਲੋ। ਤੂੰ ਯਾਰ ਕਹਿ ਵੀ ਮੈਨੂੰ ਤਾਂ 60 ਰੁਪਈਏ ਵਾਰਾ ਖਾਂਦਾ, ਮੈਂ ਨਹੀਂ, ਮੈਂ ਪਾਣੀ ਪਾ ਕੇ ਛਿੱਟ ਪਾਣੀ ਦੀ ਨਹੀਂ ਨਿਕਲ ਸਕਦਾ, 50 ਰੁਪਈਏ ਦਊ ਮੈਂ 30 ਨਹੀਂ ਦੇ ਸਕਦਾ, ਮੈਨੂੰ ਵਾਰਾ ਨਹੀਂ ਖਾਂਦਾ, ਮੈਂ ਪਾਣੀ ਨਹੀਂ ਪਾਉਂਦਾ। ਹੁਣ ਹੈ ਗਲਤ ਹੈ ਕਿ ਠੀਕ ਹੈ? ਗਲਤ ਹੈ। ਪਰ 95% ਲੋਕ ਪਾਣੀ ਪਾ ਕੇ ਵੇਚਦੇ ਕਿ ਨਹੀਂ ਵੇਚਦੇ? ਠੀਕ ਹੈ ਕਿ ਨਹੀਂ? ਇੱਥੇ ਜਿਹੜਾ ਸਤਸੰਗ ਕਰਦਾ ਹੈ, ਕੱਲ ਨੂੰ ਜਦੋਂ ਉੱਥੇ ਵੇਖੂ ਵੀ 5% ਪਾਣੀ ਪਾ ਕੇ ਵੇਚਦੇ ਨੇ, ਨਹੀਂ ਵੇਚਦੇ, 95% ਵੇਚਦੇ ਹੈ, ਚੱਲ ਯਾਰ ਜਦੋਂ 95 ਵੇਚਦੇ ਨੇ ਆਪਾਂ ਵੀ ਵੇਚੀ, ਉੱਥੇ ਕੋ ਸੰਗਤ ਕਰੂ? ਸੱਚ ਛੱਡੂ, ਝੂਠ ਵਾਲੇ ਪਾਸੇ ਜਾਊ? ਇੱਥੇ ਸਤਸੰਗ ਕਰਦੇ ਮਰਦੇ ਹਾਂ ਅਸੀਂ, ਉੱਥੇ ਨਹੀਂ ਕਰਦੇ ਜਿੱਥੇ ਕਰਨੀ ਸੀ। ਮੇਰੀ ਗੱਲ ਧਿਆਨ ਨਾਲ ਸੁਣ, ਆਪਾਂ ਸਾਰਿਆਂ ਨੇ ਪ੍ਰਾਈਵੇਟ ਸਕੂਲਾਂ ਵਿੱਚ ਨਿਆਣੇ ਪੜ੍ਹਨੇ ਪਾਏ ਆ, ਸਰਕਾਰੀ 'ਚ ਕਿਉਂ ਨਹੀਂ ਪਾਉਂਦੇ? ਕਿਉਂਕਿ ਸਰਕਾਰੀ ਸਕੂਲਾਂ ਵਿੱਚ ਚੰਗੀ ਪੜ੍ਹਾਈ ਨਹੀਂ, ਇਹੋ ਹੀ ਜਵਾਬ ਹੈ। ਤੇ ਜਿਹੜੇ ਟੀਚਰ ਨਵੇਂ ਲੱਗਦੇ ਐ ਉਹ ਕੀ ਵੇਖਦੇ ਐ ਕਹਿੰਦੇ 95% ਤੇ ਇਹੋ ਜਿਹੀ ਐ ਕਦੇ 10 ਵਜੇ ਆ ਗਏ ਕਦੇ 11 ਵਜੇ ਆ ਗਏ ਚੱਲ ਇਹ ਤੇ ਫਰਲੋ ਫੁਰਲੋ ਮਾਰ ਲਈਦੀ ਐ 5% ਐ ਜਿਹੜੇ ਸਹੀ ਪੜਾਉਂਦੇ ਐ ਤੇ ਜਦੋਂ ਨਵਾਂ ਨਵਾਂ ਬੰਦਾ ਮਾਸਟਰ ਬਣਦਾ ਐ ਉਹ ਫਿਰ 5% ਵਾਲਿਆਂ ਦੀ ਸੰਗਤ ਕਰਦਾ ਕਿ 95 ਵਾਲਿਆਂ ਦੀ 95 ਵਾਲਿਆਂ ਦੀ ਅਸੀਂ ਉਧਰ ਨੂੰ ਜਾਂਦੇ ਆ
ਜਿੱਧਰ ਗਲਤ ਹੈ
ਜਵਾਬ ਦਿਓ 5% ਇਮਾਨਦਾਰੀ ਹੈ 95% ਵੱਡੀਆਂ ਲੈਂਦੇ ਆ ਸੱਚ ਹੈ ਕਿ ਝੂਠ ਹੈ ਗੱਜ ਕੇ ਜੀ ਤੇ ਜੇ ਆਪਾਂ ਆਪਾਂ ਮਹਿਕਮਿਆਂ 'ਚ ਜਾਈਏ ਫਿਰ ਆਪਾਂ ਕੀ ਕਰਾਂਗੇ 95 ਦੇ ਪਿੱਛੇ ਤੁਰਦੇ ਆ ਕਿ 5 ਦੇ ਜ਼ਿਆਦਾਤਰ ਲੋਕ ਕਿੱਧਰ ਤੁਰਦੇ ਆ 95 ਦੇ ਉੱਥੇ ਸੰਗਤ ਝੂਠ ਦੀ ਗਲਤ ਦੀ ਸਹੀ ਦੀ ਥੋੜਾ ਕਰਦੇ ਆ ਇੱਥੇ ਸਹੀ ਦੀ ਸੰਗਤ ਅਸੀਂ ਸਤਸੰਗ ਕਰ ਰਹੇ ਹਾਂ ਅਸੀਂ ਤੇ ਪੱਕੇ ਸਤਸੰਗੀ ਹੈ ਇੱਥੇ ਸਤਸੰਗ ਹੈ ਪਰ ਸੱਚ ਜਦੋਂ ਕੱਲ ਨੂੰ ਸਾਡੇ ਸਾਹਮਣੇ ਆਊ ਉਹਦੀ ਸੰਗਤ ਨਹੀਂ ਅਸੀਂ ਕਰਨੀ 95% ਲੋਕਾਂ ਨੇ ਕੁੰਡੀਆਂ ਲਾਈਆਂ 5% ਨੇ ਨਹੀਂ ਲਾਈਆਂ ਤੇ ਜ਼ਿਆਦਾਤਰ ਬੰਦੇ ਕੀ ਕਰਦੇ ਆ ਉਹ ਵੀ ਕੁੰਡੀ ਲਾਉਂਦਾ ਉਹ ਵੀ ਲਾਉਂਦਾ ਉਹ ਵੀ ਮੀਟਰ ਰੋਕਦਾ ਉਹ ਵੀ ਰੋਕਦਾ ਆਪਾਂ ਵੀ ਰੋਕੋ ਐਂ ਚੱਲਦਾ ਨਾ ਹੋ ਸਕਦਾ ਦੁਕਾਨਾਂ ਵਾਲਿਆਂ ਨੇ ਵੀ ਕੁੰਡੀ ਲਾਈ ਹੋਈ ਹੋਵੇ ਕੀ ਪਤਾ ਬਈ ਹੁਣ ਇਹ ਗੱਲ ਸਮਝਣੀ ਹੈ ਅਸੀਂ ਵੀ ਇੱਥੇ ਤੇ ਸੱਚ ਹੈ ਪਰ ਆਲੇ ਦੁਆਲੇ ਜਿਹੜਾ ਝੂਠ ਹੈ ਉਦੋਂ ਅਸੀਂ ਝੂਠ ਦੀ ਸੰਗਤ ਕਰਦੇ ਹਾਂ ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਕਿਹੜੀ ਸੱਤ ਸੰਗਤ ਹੈ ਯਾਰ ਜਿਹੜੇ ਲੋਕੀ ਰੱਬ ਨੂੰ ਨਹੀਂ ਮੰਨਦੇ ਜਿਹੜਿਆਂ ਦੇਸ਼ਾਂ ਵਿੱਚ ਰੱਬ ਨੂੰ ਹੀ ਨਹੀਂ ਮੰਨਦੇ ਇਹਦਾ ਮਤਲਬ ਉਹ ਇਦਾਂ ਸਤਸੰਗ ਕਰਦੇ ਨੇ ਪਰ ਚੰਗੇ ਬਹੁਤ ਇਮਾਨਦਾਰੀ ਹੈ ਝੂਠ ਨਹੀਂ ਬੋਲਦੇ ਵੱਡੀਆਂ ਨਹੀਂ ਲੈਂਦੇ ਕਿਸੇ ਨਾਲ ਧੋਖਾ ਨਹੀਂ ਕਰਦੇ ਮੋਬਾਈਲ ਵੀ ਰੱਖ ਦੋ ਐਂ ਪਿਆ ਰਹਿੰਦਾ ਤਿੰਨ ਦਿਨਾਂ ਬਾਅਦ ਉਵੇਂ ਹੀ ਚੱਕ ਲਓ ਤਿੰਨ ਦਿਨਾਂ ਬਾਅਦ ਮੋਬਾਈਲ ਉਵੇਂ ਹੀ ਚੱਕ ਲਓ ਕੋਈ ਹੱਥ ਨਹੀਂ ਲਾਊ ਤੇਰੇ ਮੋਬਾਈਲ ਨੂੰ ਤੇ ਸਾਡੇ ਸੰਗ ਸੁੱਕੇ ਪਏ ਰਹਿੰਦੇ ਜੁੱਤੀਆਂ ਸਾਂਭ ਕੇ ਰੱਖਿਓ ਜੀ ਪਰਸ ਸਾਂਭ ਕੇ ਰੱਖਿਓ ਜੀ ਜੋੜੇ ਸਾਂਭ ਕੇ ਰੱਖਿਓ ਜੀ ਆ ਸਾਨੂੰ ਸਾਰਿਆਂ ਨੂੰ ਖਤਰਾ ਹੈ ਬਾਹਰ ਜੁੱਤਾ ਲਾਹ ਤੇ ਆਇਆ ਐਂ ਲੱਗਦਾ ਵੀ ਜਾਂਦਿਆਂ ਨੂੰ ਕਿਤੇ ਸੇਵਾ ਹੀ ਨਾ ਹੋ ਗਈ ਹੋਵੇ ਕਿਉਂ ਬਈ ਦਿਮਾਗ 'ਚ ਵੱਜਦੀ ਹੈ ਗੱਲ ਵੀ ਉਹ ਇਮਾਨਦਾਰੀ ਦੀ ਸੰਗਤ ਇਹ ਕਰ ਰਹੇ ਨੇ ਉਹ ਸਾਡੇ ਵਾਂਗੂ ਨਹੀਂ ਕਿੱਥੇ ਬੈਠਦੇ ਰੱਬ ਨੂੰ ਹੀ ਨਹੀਂ ਮੰਨਦੇ ਨਾ ਉਹਨਾਂ ਦਾ ਕੋਈ ਗੁਰੂ ਹੈ ਨਾ ਰੱਬ ਨੂੰ ਮੰਨਦੇ ਪਰ ਇਮਾਨਦਾਰੀ ਦੀ ਸੰਗਤ ਕਰਦੇ ਨੇ ਚੰਗਿਆਈ ਦੀ ਸੰਗਤ ਕਰਦੇ ਨੇ ਭਲਾਈ ਦੀ ਸੰਗਤ ਕਰਦੇ ਨੇ ਅਛਾਈ ਦੀ ਸੰਗਤ ਕਰਦੇ ਨੇ ਵੀਰੋ ਅੱਛੇ ਬੰਦਿਆਂ ਦੀ ਅਛਾਈ ਦੀ ਸੰਗਤ ਕਰਨੀ ਹੈ ਭਲੇ ਬੰਦਿਆਂ ਦੀ ਭਲਾਈ ਦੀ ਸੰਗਤ ਕਰਨੀ ਹੈ ਸੱਚੇ ਬੰਦਿਆਂ ਦੀ ਸੱਚਾਈ ਦੀ ਸੰਗਤ ਕਰਨੀ ਹੈ ਇਮਾਨਦਾਰ ਬੰਦਿਆਂ ਦੀ ਇਮਾਨਦਾਰੀ ਦੀ ਸੰਗਤ ਕਰਨੀ ਹੈ ਉਹ ਇਮਾਨਦਾਰੀ ਕੀ ਤੇਰੇ ਕਿਸੇ ਭਈਏ ਵਿੱਚ ਕਿਸੇ ਸੀਰੀ ਵਿੱਚ ਕਿਸੇ ਗਰੀਬ ਗੁਰਬੇ ਵਿੱਚ ਕਿਸੇ ਰੇਹੜੀ ਵਾਲੇ ਵਿੱਚ ਤੈਂ ਵੇਖੀ ਨਹੀਂ ਦੱਸੋ ਵੀ ਹੁੰਦੀਆਂ ਕਿ ਨਹੀਂ ਹੁੰਦੀਆਂ ਇਮਾਨਦਾਰੀਆਂ ਕਦੇ ਇਮਾਨਦਾਰ ਬੰਦੇ ਵੇਖੇ ਆ ਕਿ ਨਹੀਂ ਬੋਲੋ ਯਾਰ ਜ਼ਿਆਦਾਤਰ ਤੇ ਇਮਾਨਦਾਰ ਹੁੰਦੇ ਨਹੀਂ ਪਰ ਜੇ ਕੋਈ ਇਮਾਨਦਾਰ ਕੋਈ ਹੋਵੇ ਉਹਦੀ ਸੰਗਤ ਕਰ ਵੀ ਯਾਰ ਆਹ ਬੰਦਾ ਕਿੰਨਾ ਵਧੀਆ ਮੈਂ ਇੱਦਾਂ ਦਾ ਕਿਵੇਂ ਬਣਾ ਆਹ ਬੰਦਾ ਕਿੰਨਾ ਚੰਗਾ ਹੈ ਮੇਰੇ ਦਫ਼ਤਰ 'ਚ ਕੰਮ ਕਰਦਾ ਹੈ ਮੈਂ 9:30 ਦਿੰਦਾ ਇਹ 9 ਵਜੇ ਤੋਂ ਪਹਿਲਾਂ ਬੈਠਾ ਹੁੰਦਾ ਆ ਕੇ ਯਾਰ ਕਿੰਨਾ ਚੰਗਾ ਇਸ ਚੰਗਿਆਈ ਦੀ ਮੈਂ ਸੰਗਤ ਕਰ ਲਵਾਂ ਇਸ ਗੁਣ ਦੀ ਮੈਂ ਕਾਹਦੀ ਸੰਗਤ ਕਰਨੀ ਗੁਣ ਦੀ ਜਿਹੜੀ ਉਹਦੀ ਕੁਆਲਿਟੀ ਹੈ ਉਸ ਗੁਣ ਦੀ ਮੈਂ ਸੰਗਤ ਕਰ ਲਵਾਂ ਮੈਨੂੰ ਵਾਸੀਆਂ ਹੀ ਆਉਂਦੀਆਂ ਰਹਿੰਦੀਆਂ ਮੈਨੂੰ ਨੀਂਦ ਘੇਰਦੀ ਰਹਿੰਦੀ ਹੈ ਮੈਨੂੰ 9 ਵਜੇ ਤੱਕ ਜਾਗ ਨਹੀਂ ਆਉਂਦੀ ਆਹ ਬੰਦਾ ਕਿੱਡਾ ਕਮਾਲ ਦਾ ਫੋਨ ਕਰ ਦਿੰਦਾ 8 ਵਜੇ ਬੰਦ ਤੇ 8:30 ਵਜੇ ਨੂੰ ਸੌਂ ਜਾਂਦਾ ਸਵੇਰੇ 4:30 ਉੱਠ ਪੈਂਦਾ ਵੇਲੇ ਨਾਲ ਧਾਰਾਂ ਧੂਰਾਂ ਕੱਢ ਕੇ 8 ਵਜੇ ਕੰਮ ਤੇ ਯਾਰ ਕਿੰਨਾ ਉੱਦਮੀ ਹੈ ਇਸ ਉੱਦਮੀ ਦੇ ਉੱਦਮ ਦੀ ਮੈਂ ਕਿਉਂ ਨਹੀਂ ਸੰਗਤ ਕਰਦਾ ਫਿਕਰ ਕਰਨਾ ਟੈਨਸ਼ਨ ਹੋਵੇ ਨਾ ਮੈਂ ਕੀ ਕਰਾਂ ਮੇਰੇ ਚ ਇਹ ਗੁਣ ਕਿੱਦਾਂ ਆਉਣ ਇਹ ਕੁਆਲਿਟੀ ਕਿੱਦਾਂ ਆਵੇ ਇਹ ਰੱਬੀ ਗੁਣ ਹੈ ਇਹ ਕੁਦਰਤੀ ਗੁਣ ਹੈ ਅਸੀਂ ਇਹਨਾਂ ਤੋਂ ਵਾਂਝੇ ਹਾਂ ਪਰ ਸਾਨੂੰ ਫਿਕਰ ਕੋਈ ਨਹੀਂ ਆਪਾਂ ਕਹਿੰਦੇ ਹਾਂ ਜਿਹੇ ਜੇ ਹਾਂ ਠੀਕ ਆ ਜਿੱਦਾਂ ਦੇ ਹੈਗੇ ਆ ਠੀਕ ਆ ਜਿੱਦਾਂ ਚੱਲਦਾ ਚੱਲਣ ਦੋ ਪਰ ਜਿੱਦਾਂ ਫਿਕਰ ਕਰਾਂਗੇ ਵੀ ਮੇਰੇ ਚ ਕੁਆਲਿਟੀ ਨਹੀਂ ਮੇਰੇ ਚ ਕਮੀ ਹੈ ਤੁਹਾਡੇ ਆਲੇ ਦੁਆਲੇ ਚੰਗਿਆਈ ਵੀ ਹੈ ਠੀਕ ਹੈ ਬੁਰਾਈ ਜ਼ਿਆਦਾ ਪਰ ਚੰਗਿਆਈ ਵੀ ਹੈ ਤੁਹਾਡੇ ਸਾਡੇ ਆਲੇ ਦੁਆਲੇ ਔਗਣ ਵੀ ਬਹੁਤ ਹੈ ਪਰ ਗੁਣ ਵੀ ਹੈ ਕਿਤੇ ਨਾ ਕਿਤੇ 95% ਔਗਣ ਹੈ 5% ਜਿਹੜੇ ਗੁਣ ਹੈ ਉਹਨਾਂ ਦੀ ਸੰਗਤ ਕਰਨੀ ਹੈ ਤੁਹਾਡੇ ਆਲੇ ਦੁਆਲੇ ਹੋ ਸਕਦਾ ਉਹ ਮਾਂ ਚ ਕੁਆਲਿਟੀ ਹੋਵੇ ਪਿਤਾ ਚ ਹੋਵੇ ਭਰਾ ਚ ਹੋਵੇ ਭੈਣ ਚ ਹੋਵੇ ਰਿਸ਼ਤੇਦਾਰ ਚ ਹੋਵੇ ਕਿਸੇ ਟੀਚਰ ਚ ਕਿਸੇ ਦੋਸਤ ਮਿੱਤਰ ਚ ਕਿਸੇ ਵਿੱਚ ਵੀ ਉਹ ਜਿਹੜੇ ਰੱਬੀ ਗੁਣ ਹੈ ਕੁਦਰਤੀ ਗੁਣ ਹੈ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਚ ਲਿਆ ਉਹ ਕੁਆਲਿਟੀ ਨੂੰ ਆਪਣੀ ਜ਼ਿੰਦਗੀ ਚ ਲਿਆ ਉਹ ਸੱਚ ਨੂੰ ਆਪਣੀ ਜ਼ਿੰਦਗੀ ਚ ਲਿਆ ਇਹ ਸਤ ਸੰਗਤ ਹੈ ਇੱਥੇ ਸਤਸੰਗ ਕਰਦਾ ਜਦੋਂ ਸਵੇਰੇ ਮੌਕਾ ਆਉਣਾ ਉਦੋਂ ਝੂਠ ਦੀ ਸੰਗਤ ਕਰੇਗਾ ਉਦੋਂ ਗਲਤ ਦੀ ਕਰੇਗਾ ਠੀਕ ਦੀ ਥੋੜਾ ਕਰਾਂਗੇ ਆਪਾਂ ਇੱਕ ਬੰਦਾ ਕਹਿੰਦਾ ਸਪੀਡ ਕਿੰਨੀ ਹੈ ਰੋਡ ਦੇ ਉੱਤੇ 80 ਠੀਕ ਹੈ ਨਾ 80 ਦੀ ਸਪੀਡ ਹੈ ਆਪਾਂ ਵੇਖਦੇ ਹਾਂ ਬੰਦਾ 120 ਤੇ ਜਾਂਦਾ ਚੱਲ ਆਪਾਂ ਵੀ ਉਹਦੀ ਰੀਸ ਕਰਾਂਗੇ ਫਿਰ ਆਪਾਂ ਲਿਖਿਆ ਖੱਬੇ ਹੱਥ ਚੱਲੋ ਆਪਾਂ ਵੇਖਦੇ ਬਾਕੀ ਸਾਰੇ ਵੀ ਤੇ ਐਂ ਜਾਂਦੇ ਨੇ ਕੋਈ ਇੱਧਰ ਦੀ ਕੱਢਦਾ ਕੋਈ ਇੱਧਰ ਦੀ ਕੱਢਦਾ ਚੱਲ ਆਪਾਂ ਵੀ ਕੱਢੋ ਭਾਵ ਕਿ ਅਸੀਂ ਗਲਤ ਦੀ ਸੰਗਤ ਹੀ ਕਰਦੇ ਹਾਂ ਹਮੇਸ਼ਾ ਅਸੀਂ ਕਹਿੰਦੇ ਕੀ ਫਰਕ ਪੈਂਦਾ ਪਰ ਬਾਹਰਲਿਆਂ ਦੇਸ਼ਾਂ ਵਿੱਚ ਲੋਕ ਇੱਕ ਦੂਜੇ ਵੱਲ ਵੇਖ ਵੇਖ ਕੇ ਵੀ ਯਾਰ ਆ ਵੀ ਇੰਨਾ ਇਮਾਨਦਾਰ 50% ਚੰਗੇ ਹੋਣ ਕਰਕੇ ਉਹ ਚੰਗਿਆਈ ਦੀ ਸੰਗਤ ਕਰ ਲੈਂਦੇ ਆ ਬਸ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ ਉਹ ਗੁਣ ਨੇ ਉਹ ਕੁਆਲਿਟੀ ਹੈ ਉਹ ਚੰਗਿਆਈ ਹੈ ਜਿਹਦੀ ਅਸੀਂ ਸੰਗਤ ਕਰਨੀ ਹੈ ਅੱਛਾਈ ਹੈ ਜਿਹਦੀ ਅਸੀਂ ਸੰਗਤ ਕਰਨੀ ਹੈ ਤੇ ਜੇ ਉਹ ਸਾਡੇ ਚ ਕੁਆਲਿਟੀ ਨਹੀਂ ਤੇ ਫਿਕਰ ਪੈਣਾ ਚਾਹੀਦਾ ਕਵਣ ਗੁਣ ਪ੍ਰਾਨ ਪਤ ਮਿਲੋ ਮੇਰੀ ਬਾਈ ਮੈਂ ਕਿਵੇਂ ਮਿਲਾਂ ਪਰਮਾਤਮਾ ਤੇ ਮੇਰੇ ਵਿੱਚ ਹੀ ਹੈ ਰੱਬੀ ਗੁਣ ਮੇਰੇ ਪ੍ਰਗਟ ਹੋਣ ਉਹ ਅਛਾਈਆਂ ਚੰਗਿਆਈਆਂ ਭਲਾਈਆਂ ਮੇਰੇ ਅੰਦਰੋਂ ਹੀ ਪ੍ਰਗਟ ਹੋਣ ਉਹ ਦੇਵੀ ਗੁਣ ਮੇਰੀ ਜ਼ਿੰਦਗੀ ਚ ਆ ਜਾਣ ਸੱਚਾ ਗਿਆਨ ਲਵਾਂ ਦੇਵੀ ਗੁਣ ਮੇਰੀ ਜ਼ਿੰਦਗੀ ਚ ਆ ਜਾਣ ਦੇਵੀ ਗੁਣਾਂ ਦਾ ਆਉਣਾ ਦੇਵਤੇ ਬਣ ਕੇ ਬਲਿਹਾਰੀ ਗੁਰ ਆਪਣੇ ਆਪਣੇ ਗੁਰੂ ਤੋਂ ਬਲਿਹਾਰ ਜਾਈਏ ਦਿਓਹਾੜੀ ਸਦਵਾਰ ਸਦਕੇ ਜਾਈਏ ਕਈ ਕਈ ਵਾਰੀ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਨੇ ਸਾਨੂੰ ਦੇਵਤੇ ਬਣਾ ਦਿੱਤਾ ਦੇਵਤਾ ਮਤਲਬ ਕੀ ਹੈ ਦੇਵਤਾ ਦੇਵੀ ਗੁਣ ਮੇਰੇ ਜਾ ਕੇ ਦੇਵਤਾ ਬਣ ਗਿਆ ਦੇਵਤੇ ਪੂਜਣੇ ਨਹੀਂ ਆਪ ਦੇਵਤੇ ਬਣ ਕੇ ਵਿਖਾਉਣਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪ ਦੇਵਤੇ ਬਣਨਾ ਹੈ ਦੇਵੀ ਗੁਣ ਜਿਉਣੇ ਹੈ ਆਪਣੀ ਜ਼ਿੰਦਗੀ ਚ ਇਸ ਕਰਕੇ ਕਈ ਮੇਰੇ ਵਰਗੇ ਦੀਵਾਨਾਂ ਚ ਇੱਥੇ ਬਹਿ ਕੇ ਸਾਜ਼ ਵਜਾਉਂਦੇ ਰਹੇ ਕੀਰਤਨ ਕਰਦੇ ਰਹੇ ਮੇਰੇ ਵਾਂਗੂ ਸਾਰੀ ਜ਼ਿੰਦਗੀ ਵਾਜਾ ਵਜਾਇਆ ਤੁਹਾਡੇ ਵਾਂਗੂ ਇੱਥੇ ਰੋਜ਼ ਆ ਕੇ ਅੱਖਾਂ ਬੰਦ ਕਰਕੇ ਬੈਠਦੇ ਰਹੇ ਪਰ ਜਿੱਦਣ ਚੰਗਿਆਈ ਦਿਸੀ ਚਾਹੇ ਕਿਸੇ ਨੌਕਰ ਚ ਹੀ ਹੋਵੇ ਉਸ ਚੰਗਿਆਈ ਦੀ ਸੰਗਤ ਨਹੀਂ ਕੀਤੀ ਉਹ ਸੰਗਤ ਕੀਤੀ ਨਹੀਂ ਜਿਹੜੀ ਉਹ ਭਲਾਈ ਸੀ ਉਹਦੀ ਸੰਗਤ ਕੀਤੀ ਨਹੀਂ ਬਸ ਫਿਰ ਕੀ ਅਰਥ ਹੈ ਮੈਂ ਕਿੰਨੀ ਵਾਰੀ ਇਹ ਗੱਲ ਦੀਵਾਨ ਵਿੱਚ ਕਰਦਾ ਹਾਂ ਕਿੰਨੀ ਵਾਰੀ ਮੈਂ ਬੇਨਤੀ ਕੀਤੀ ਹੈ ਵੀ ਵੇਖੋ ਜੇ ਸੰਗਤ ਕਰਨ ਦੀ ਗੱਲ ਕਰੇ ਨਾ ਤੇਰੇ ਆਲੇ ਦੁਆਲੇ ਨਾ ਵੇਖੋ ਕਿਸੇ ਬੰਦੇ ਨੇ 2000 ਦਾ ਨੋਟ ਫੜਾ ਤਾਂ ਰੇੜੀ ਵਾਲੇ ਨੂੰ ਕਹਿੰਦਾ ਲੈ ਭਰਾਵਾ ਪਾ ਦੇ ਜਿਹੋ ਜੇ ਉਹਨੇ ਕੀ ਕੀਤਾ ਦੋ ਕੁ ਪਪੀਤੇ ਪਾ ਦਿੱਤੇ 5-7 ਅਮਰੂਦ ਪਾ ਦਿੱਤੇ 5-7 ਸੇਬ ਪਾ ਦਿੱਤੇ ਅੰਗੂਰ ਪਾ ਦਿੱਤੇ ਉਹ ਜਦੋਂ ਐਂ ਪਾਈ ਜਾਵੇ ਉਹਦੇ ਨਾਲ ਦਾ ਕਹਿੰਦਾ ਆਹ ਦੋ ਕੁ ਗਲੇ ਜੇ ਸੇਬ ਨੇ ਪਾ ਦੇ ਵੀ ਉਹ ਤੇ ਉਹ ਗੱਡੀ ਚ ਬੈਠਾ ਉਹਨੇ ਤੇ 2000 ਦਾ ਨੋਟ ਕੱਢ ਕੇ ਫੜਾ ਦਿੱਤਾ ਅਗਲੇ ਨੇ ਰਿਸ਼ਤਾ ਕਰਨ ਚੱਲੇ ਹੈ ਸ਼ਗਨ ਦੀ ਟਾਈਮ ਦੇ ਟਾਈਮ ਪ੍ਰੋਗਰਾਮ ਬਣ ਗਿਆ ਉਹ ਕਿਹੜਾ ਕੁੱਤਰ ਕੇ ਆਇਆ ਤੁਰੇ ਜਾਂਦੇ ਨੇ 2000 ਦਾ ਨੋਟ ਫੜਾ ਤਾ ਲੈ ਭਰ ਦੇ ਟੋਕਰੀ ਆ ਦੋ ਕੁ ਪਏ ਨੇ ਕੱਢਦੇ ਵੀ ਨਾਲ ਆ ਪਾ ਦੇ ਉਹ ਕਹਿੰਦਾ ਰਹਿਣ ਦੇ ਇਹ ਗਲੇ ਹੋਏ ਹੈ ਅਗਲੇ ਨੇ ਭਰੋਸਾ ਕੀਤਾ ਹੈ ਆਪਾਂ ਭਰੋਸਾ ਨਹੀਂ ਤੋੜਨਾ ਵੇਖੋ ਇੱਕ ਰੇੜੀ ਵਾਲੇ ਦੇ ਵਿੱਚ ਚੰਗਿਆਈ ਹੈ ਅਸੀਂ ਸੰਗਤ ਕਰਨੀ ਉਹ ਕੋਈ ਵੀ ਹੋ ਸਕਦਾ ਯਾਰ ਸਾਡੇ ਨਿਆਣੇ ਉੱਠਦੇ ਨਹੀਂ ਸਾਡੇ ਰੱਖਿਆ ਭਈਆ 5000 ਰੁਪਈਆ ਲੈ ਕੇ ਉਹ ਸਵੇਰੇ ਹੀ ਕੰਮ ਕਰਦਾ ਹੈ ਕਹਾਇਆ ਹੀ ਨਹੀਂ ਕਦੇ ਯਾਰ ਸਾਡੇ ਨਾਲੋਂ ਵੱਧ ਸਾਡੀ ਮੱਝ ਦੀ ਫਿਕਰ ਹੈ ਉਹਨੂੰ ਸਾਡੇ ਨਾਲੋਂ ਵੱਧ ਮੇਰੇ ਘਰ ਦਾ ਫਿਕਰ ਹੈ। 5000 ਰੁਪਈਆ ਲੈ ਕੇ ਬੱਚਿਆਂ ਤੋਂ ਵੱਧ ਕੇ ਮੇਰੇ ਘਰ ਦੀ ਫਿਕਰ ਕਰਦਾ। ਉਸ ਭਲਾਈ ਦੀ ਉਸ ਗੁਣ ਦੀ ਸੰਗਤ ਕਰਾਂ ਵੀ ਕਮਲਿਆ ਮਨਾ ਕਿਤੇ ਤੇਰੇ ਚ ਕੁਆਲਿਟੀ ਹੋਵੇ ਨਾ ਜਿਹੜੀ ਇਹਦੇ ਚ ਗੁਣ ਹੈ ਕਿੱਡਾ ਵੱਡਾ। ਸਮਝਦੇ ਗੱਲ ਪਿਆਰਿਓ, ਸੰਗਤ ਕਿਹਦੀ ਕਰਨੀ ਹੈ? ਸਤ ਸੰਗਤ ਹੁੰਦੀ ਕੀ ਹੈ? ਹੁਣ ਜੇ ਆਪਾਂ ਇਹਨੂੰ ਹੀ ਸਤਸੰਗ ਕਹਿੰਦੇ ਹਾਂ, ਤੇਰੀ ਡਿਊਟੀ ਲੱਗ ਜੇ ਏਅਰਪੋਰਟ ਤੇ, ਤੂੰ ਨੌਕਰੀ ਲੱਗ ਜਾਏ 40 ਸਾਲ ਏਅਰਪੋਰਟ ਤੇ ਬੰਦੂਕ ਫੜ ਕੇ ਖੜਾ ਰਹੇ, ਤੈਨੂੰ ਤੇ ਸਤਸੰਗ ਕਦੇ ਮਿਲਣਾ ਹੀ ਨਹੀਂ। 8 ਘੰਟੇ ਘਰੇ ਆਏਗਾ, ਆਰਾਮ ਕੀਤਾ ਮਾੜਾ ਮੋਟਾ, ਫਿਰ ਨੌਕਰੀ ਤੇ ਚਲਿਆ ਜਾ, ਤੇਰੀ ਸਤਸੰਗ ਤੇ ਗਈ ਫਿਰ, ਤੇ ਬੋਝ ਲੈ ਕੇ ਐ ਬੈਠਾ ਰਹੀ, ਹਾਏ ਹੋਏ ਰੱਬਾ ਮੈਨੂੰ ਤੇ ਸਤਸੰਗ ਮਿਲੀ ਹੋਈ ਨਹੀਂ, ਸਾਡੇ ਤੇ ਦੀਵਾਨ ਮਿਲੇ ਹੀ ਨਹੀਂ। ਤੇ ਹੋ ਸਕਦਾ ਹੈ ਨੌਕਰੀ ਕਰਦਾ ਹੋਵੇ, ਤੇਰੇ ਆਲੇ ਦੁਆਲੇ ਜਿੰਨੇ ਕੰਮ ਕਰਨ ਵਾਲੇ ਹੋ ਸਕਦਾ ਕਈ ਬੜੇ ਚੰਗੇ ਹੋਣ, ਭਲੇ ਹੋਣ, ਪਰ ਸਾਡੇ ਲੋਕੀ ਕਿੱਥੇ, ਸਾਡੇ ਤੇ ਗੁਣੀ ਬੰਦਿਆਂ ਨਾਲ ਚੰਗਿਆਈ ਕਰਨ ਵਾਲੇ ਨਾਲ ਵੈਰ ਕਰਦੇ ਐ, ਸਾਡੇ ਤੇ ਬੰਦੇ ਗਲਤ ਸਮਝਦੇ ਐ ਚੰਗੇ ਬੰਦੇ ਨੂੰ। ਹੁਣ ਇਮਾਨਦਾਰ ਬੰਦੇ ਦੀ ਇਮਾਨਦਾਰੀ ਉਹਦਾ ਗੁਣ ਹੈ ਕਿ ਨਹੀਂ ਹੈ? ਬੋਲੋ ਬੋਲੋ ਪਿਆਰਿਓ। ਵੱਡੀਆਂ ਨਹੀਂ ਲੈਂਦਾ, ਪੈਸਾ ਨਹੀਂ ਲੈਂਦਾ, 2 ਨੰਬਰ ਦੀ ਕਮਾਈ ਕੋਈ ਨਹੀਂ ਕਰਦਾ, ਤੇ ਉਹਨੂੰ ਸਾਡੇ ਬੰਦੇ ਕੀ ਕਹਿੰਦੇ ਨੇ? ਲੈ ਇਹ ਕੋਈ ਬੰਦਾ ਹੈ? ਉਹ ਬਾਕੀਆਂ ਨੇ ਤੇ ਘਰ ਬਣਾ ਲਿਆ, ਤੂੰ ਵੀ ਬਣਾ ਲਾ, ਇੱਥੇ ਤੇ ਇਹੀ ਚੱਲਦਾ ਸਾਰਾ ਕੁਛ, ਉਹਨੂੰ ਚੰਗਾ ਕਿਹੜਾ ਸਮਝਦਾ? ਜਿੰਨਾ ਬੰਦਾ ਇਮਾਨਦਾਰ ਹੋ ਕੇ ਰਹਿੰਦਾ ਹੈ ਉਸ ਇਮਾਨਦਾਰੀ ਨੂੰ ਕਿਹੜਾ ਚੰਗਾ ਕਹਿੰਦਾ ਹੈ? ਉੱਦਮੀ ਹੈ ਜਿਹੜੇ, ਹਿੰਮਤੀ ਹੈ ਜਿਹੜੇ, ਕੌਣ ਚੰਗਾ ਕਹਿੰਦਾ ਉਹਨਾਂ ਨੂੰ? ਕਿੰਨੀ 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 ਸਿਫਤ ਕਰਦੇ ਨੇ ਲੋਕ ਸਾਡੇ। ਹੁਣ ਮੰਨ ਲਓ, ਵੇਖੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀਰੋ, ਆ ਸਿਹਤ ਦਾ ਖਿਆਲ ਰੱਖਣਾ, ਸਵੇਰੇ ਉੱਠ ਕੇ ਨਹਾਉਣਾ, ਇਸ਼ਨਾਨ ਕਰਨਾ, ਦਾੜੀ ਨੂੰ ਚੰਗੀ ਤਰ੍ਹਾਂ ਤੇਲ ਲਾ ਕੇ ਵਾਹ ਕੇ ਰੱਖਣਾ, ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖਣਾ, ਚੰਗੀ ਤਰ੍ਹਾਂ ਨਹਾਉਣਾ, ਐਂ ਸਵੇਰੇ ਹੀ ਪੱਗ ਬੰਨ੍ਹ ਕੇ ਟਿਚਨ ਹੋ ਕੇ ਰਹਿਣਾ, ਇਹ ਮਾੜੀ ਗੱਲ ਹੈ ਕਿ ਗਲਤ ਹੈ? ਠੀਕ ਹੈ ਕਿ ਗਲਤ ਹੈ? ਬੋਲੋ, ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣਦੀ। ਠੀਕ ਹੈ ਕਿ ਗਲਤ ਹੈ? ਇਹ ਗੁਣ ਹੈ ਕਿ ਔਗਣ ਹੈ? ਗੁਣ ਹੈ ਕਿ ਔਗਣ ਹੈ? ਗੁਣ ਹੈ। ਤੇ ਸਾਡੇ ਫੌਜੀਆਂ ਨੂੰ ਕੀ ਕਹਿੰਦੇ ਨੇ ਜਦੋਂ ਰਿਟਾਇਰ ਹੋ ਕੇ ਆਉਂਦੇ ਨੇ ਪਿੰਡਾਂ ਚ? ਆ ਤੜਕੀ ਬਹਿ ਜਾਂਦਾ ਲਾ ਕੇ ਟੂ ਚ, ਆ ਸਵੇਰੀ ਦਾੜੀ ਬੰਨ ਲੈਂਦਾ, ਆ ਸਵੇਰੀ ਜਿਵੇਂ ਵੀ ਤਿਆਰ ਹੋ ਕੇ ਕਿਤੇ ਸਾਡੇ ਉਹਨੂੰ ਚੰਗਾ ਸਮਝਦੇ ਨੇ? ਕਮਿਊਨਿਟੀ ਕਿੱਦਾਂ ਦੀ ਹੈ ਸਾਡੀ? ਪਿੰਡਾਂ ਵਿੱਚ ਉਹਨੂੰ ਕਿਵੇਂ ਦੇ ਸਮਝਦੇ ਨੇ? ਤੇ ਸ਼ਹਿਰਾਂ ਦੇ ਵਿੱਚ ਵੇਖੋ, ਜਿਹੜੇ ਦੁਕਾਨਦਾਰ ਹੈ ਪਟਿਆਲੇ ਜਾਇਓ, ਸ਼ੇਰੇ ਪੰਜਾਬ ਮਾਰਕੀਟ ਜਾਇਓ, ਸਾਰੇ ਹੀ ਦਾੜੀਆਂ ਬੰਨ ਕੇ, ਉੱਥੇ ਸਾਰਿਆਂ ਨੂੰ ਹੀ ਆਦਤ ਹੈ, ਉਹ ਸਾਰੇ ਹੀ ਇੱਦਾਂ ਦੇ ਹੈ, ਤਾਂ ਕਰਕੇ ਕੋਈ ਓਪਰਾ ਜਿਹਾ ਲੱਗਦਾ ਹੀ ਨਹੀਂ। ਜੇ ਸਾਡੇ 'ਚ ਹੋ ਜੇ ਤਿਆਰ, ਉੱਥੇ ਓਪਰਾ ਲੱਗਦਾ, ਕਿਉਂਕਿ ਯਾਰ ਅਸੀਂ ਤਾਂ ਡੱਬੀਆਂ ਵਾਲੇ ਭਰਨੇ, ਦਾੜੀਆਂ 'ਚ ਤੂੜੀ ਫਸੀ ਹੈ, ਇਹ ਇਕੱਲੇ ਲਾਈ ਕਰ ਲਿਸ਼ਕਿਆ ਫਿਰਦਾ ਹੈ, ਕਿਉਂ ਬਈ? ਸਾਡੇ ਉਹਨੂੰ ਕਿੱਥੇ ਠੀਕ ਸਮਝਿਆ ਜਾਂਦਾ? ਸਾਰਾ ਪਿੰਡ ਦਾਜ ਲੈਂਦਾ ਦਿੰਦਾ, ਇੱਕ ਇਕੱਲੇ ਹੀ 4 ਵਜੇ ਜਾ ਕੇ ਆਨੰਦ ਪੜਾ ਕੇ ਘਰ ਨੂੰ ਆ ਜੇ, ਸਾਰਾ ਪਿੰਡ ਗੱਲਾਂ ਗੁਰੂ ਹੱਦ ਕਰਦੀ, ਤੈਂ ਦੱਸਿਆ ਹੀ ਨਹੀਂ ਇਹ ਕੋਈ ਵਿਆਹ ਕੋਈ ਏ, ਚੱਲ ਚਾਹ ਚੂ ਚੂ, ਕਿਉਂ ਬਈ? ਦੱਸੋ ਗੁਣ ਦੀ ਸੰਗਤ ਹੈ ਯਾਰ ਕਿੱਥੇ? ਗੁਣਾਂ ਦੇ ਤੇ ਰੱਜ ਕੇ ਵੈਰੀਆਂ ਸੀ, ਇਹਨੂੰ ਕਹਿੰਦੇ ਆ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ। ਸੰਤ ਗੁਣ ਨੂੰ ਕਹਿੰਦੇ ਆ ਜੀ, ਸਰੀਰ ਨੂੰ ਨਹੀਂ ਕਹਿੰਦੇ, ਵਿਸ਼ਾ ਵੱਖਰਾ ਹੈ। ਸਤਸੰਗ ਦੀ ਗੱਲ ਚੱਲਦੀ ਹੈ, ਚਲੋ ਇਹ ਵੀ ਕਰ ਲੈਂਦੇ ਥੋੜੀ ਜੀ ਨਾਲ, ਮੈਨੂੰ ਜਵਾਬ ਦੇਣਾ ਤੁਸੀਂ, ਸੰਤ ਦੇਹ ਹੁੰਦੀ ਹੈ, ਸਰੀਰ ਹੁੰਦਾ ਹੈ ਕਿ ਗੁਣ? ਬੋਲੋ। ਜੇ ਕਹੋਗੇ ਵੀ ਦੇ, ਫਿਰ ਫਸ ਜਾਓਗੇ, ਪਤਾ ਕਿਵੇਂ? ਮੈਂ ਫਿਰ ਪੁੱਛੂ ਵੀ ਸੰਤ ਮਰਦੇ ਐ, ਤੂੰ ਕਹਿਣਾ ਨਹੀਂ, ਮੈਂ ਕਹਿਣਾ ਵੀ ਤੇਰੇ ਵਾਲਾ ਬਾਬਾ ਤੇ ਮਰ ਗਿਆ। ਫਿਰ ਦੇਹ ਸੰਤ ਨਹੀਂ ਹੁੰਦੀ, ਗੁਣ ਸੰਤ ਹੁੰਦੇ ਆ। ਗੁਣ ਵੀਰੋ ਆਪਾਂ ਪੜ੍ਹਦੇ ਹਾਂ, ਹਮ ਸੰਤਨ ਕੀ
ਰੇਨ ਪਿਆਰ,
ਬੋਲੋ, ਹਮ ਸੰਤਨ ਕੀ
ਰੇਨ ਪਿਆਰ,
ਹਮ ਸੰਤਨ ਕੀ ਸ਼ਰਣਾ। ਲੋ ਗਾ ਕੇ ਪੜ੍ਹ ਲਓ, ਸੰਤ ਹਮਾਰੀ ਓਟ,
ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, संत हमारी ओट सतानी, संत हमारा गहना,
संत हमारा गहना। संत की है जी साडा गहना। तो फिर आप धारना भी कई बाबिया पढ़ते हैं ना, ऐदा पढ़ते है गहना नी जिंदे संत औखे वेले दा, 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 औखे वेले औखे वेले दा, औखे वेले दा, औखे वेले दा, गहना नी जिंदे संत औखे वेले दा, गहना प्यारो संत औखे वेले दा, गहना नी जिंदे संत औखे वेले दा, गहना प्यारे हो संत औखे वेले दा। संतां दे चेलियां नू ना जाके कहे तो भी संतां दी धारना बहुत पढ़दे आ जा सुना के लिए कल नू फस जेंगे दे विच लिया गया। मैं संत मनदा है हुण समझो, बीबियां गहने क्यों पाउंदियां है, सोने लगी है ताई पाउंदियां है, ते संत हुंदे है गुण, तेरी जिंदगी च गुण आ जान तू काला पीला भी सोना ही लगेगा। आखो सतनाम
श्री वाह,
क्यों प्यारे हो गुण बनाउणगे सोना तेनू, तेरे च गुण होण साडी क्वालिटी, साडे च जदों गुण आउंदे है जिन्ने गुण ज्यादा होणगे ओनी फब बन जांदी है। रंग होवे काला पर क्वालिटी बहुत होवे गुण, संत हुंदे है गुण, ते जदों अपनी जिंदगी दे विच गुण आ गए गहने बन गए, हुण गहणियां तों बिना ही बंदे फब्बण लग जांदे है जदों गुण होवे। काला रंग काला नहीं लगता जिन्हां च गुण होवे, अपने अंदर गुण प्रगट कर लेंदे है, गुणा नाल सांझ पा लेंदे है, ते काला रंग उन्हां दा छुप जांदा है। शाह कालियां दी भी इत्थे कदर पै जांदी है। वो क्वालिटी है जेड़ी वो थोड़ी कदर पवा दिंदी है। कोयल नूं आखण मिठी बोली, कां आखण कन्न खावण, कां भी काला कोयल भी काली, दोवें पंछी जात सदावण। कहिंदे रंग ते कां ते कोयल दा इक्को जिहा हुंदा, पर जां टुक वेखे तां कां कां करदा, हीना जग तों होया, प्यारे दे बिरहों विच गावे कोयल सोभा पावण। ओ गीत गाउंदी अपने प्यारे लई, ते कां भैड़ा तां लगदा क्योंकि टुक लई कां कां करदा है। आखो सतनाम
श्री वाहे।
ओ क्वालिटी करके काला रंग भी काला नहीं लगदा, ते बगला डडियां मच्छियां खांदा है गुण कोई दिसदा नहीं, रज के चिट्टा भी सोहना नहीं लगदा। किन्ने क बगले फड़ के पिंजरिया च पाई फिरदे हो, भी दर्शन करिया करांगे सवेरे उठ के, नाले वाधू टोबियां ते मिल जांदे है, खेतां च मिल जांदे है, कदे किसे ने बगला रखिया घरे सोहना लगता बड़ा ही चिट्टा चिट्टा है, अगला कहना सिर च मारना है चिट्टा चिट्टा पर ही रखो, डड्डिया मच्छियां खांदा है, ये तो करौना की है सी। ते कोयल लगती है प्यारी। एक गल क्लीयर है भी कदर गुण की पैनी है, तेरे च गुण होवे रंग नहीं किसी ने वेखना। गुण ਸ਼ਾਹ ਕਾਲੇ ਵੀ ਵਧੀਆ ਲੱਗਣ ਲੱਗ ਜਾਂਦੇ ਹੈ ਜਦੋਂ ਬੰਦੇ ਚ ਕੁਆਲਿਟੀ ਹੋਵੇ ਤੇ ਇਹ ਗੱਲ ਨੋਟ ਕਰੋ ਧਿਆਨ ਨਾਲ ਕਿ ਸੰਤ ਹਮਾਰਾ ਗਹਿਣਾ ਅਸੀਂ ਗੁਣ ਨੇ ਜਿਹੜੇ ਸਾਡੇ ਗਹਿਣਾ ਬਣ ਜਾਂਦੇ ਹੈ ਸਾਨੂੰ ਸੋਹਣਾ ਬਣਾ ਦਿੰਦੇ ਹੈ ਸਾਡੀ ਥੱਪ ਬਣ ਜਾਂਦੀ ਹੈ ਅਸੀਂ ਗੁਣਾ ਕਰਕੇ ਪਿਆਰੇ ਲੱਗਣ ਲੱਗ ਜਾਂਦੇ ਹਾਂ ਸੋਹਣੇ ਲੱਗਣ ਲੱਗ ਜਾਂਦੇ ਹਾਂ ਹੁਣ ਸਾਡੀ ਕਦਰ ਨਹੀਂ ਪਰ ਜਿੱਦਣ ਸਾਡੇ ਚ ਗੁਣ ਆਏ ਸਾਡੇ ਤੇ ਰੂਪ ਚੜ ਜਾਣਾ ਸੋਹਣੇ ਲੱਗਣ ਲੱਗ ਜਾਂਗੇ ਸਾਡੀ ਕਦਰ ਪੈ ਜਾਏਗੀ ਤਾਂ ਕਰਕੇ ਇਹ ਗੱਲ ਧਿਆਨ ਨਾਲ ਸਮਝਿਓ ਵੀ ਸੰਤ ਜੇ ਕਹੋਗੇ ਦੇਹ ਹੈ ਉਹ ਭਾਈ ਸਰੀਰ ਤੇ ਮਰ ਜਾਂਦਾ ਹੈ ਦੇਹ ਤੇ ਮਰ ਜਾਂਦੀ ਹੈ ਅੱਛਾ ਹੁਣ ਮੈਨੂੰ ਇੱਕ ਗੱਲ ਜਵਾਬ ਦਿਓ ਸੰਤ ਹੈ ਗੁਣ ਮੇਰੇ ਚ ਵੀ ਕੁਝ ਗੁਣ ਹੋਣਗੇ ਤੇ ਕੁਝ ਔਗੁਣ ਹੋਣਗੇ ਤੇਰੇ ਵਿੱਚ ਵੀ ਕੁਝ ਗੁਣ ਹੋਣਗੇ ਤੇ ਕੁਝ ਔਗਣ ਹੋਣਗੇ ਤੁਸੀਂ ਦੱਸੋ ਭਲਾ ਆਲੇ ਦੁਆਲੇ ਸਾਰੇ ਬੰਦਿਆਂ ਵਿੱਚ ਕੁਝ ਗੁਣ ਨੇ ਤੇ ਕੁਝ ਔਗਣ ਨੇ ਤੇ ਅਸੀਂ ਸਾਂਝ ਕਿਹਦੇ ਨਾਲ ਪਾਣੀ ਹੈ ਸਾਂਝ ਕਰੀਜੈ ਗੁਣਾ ਕੇਰੀ ਛੋਟ ਅਵਗੁਣ ਚੱਲੀਏ ਗੁਣਾ ਨਾਲ ਸਾਂਝ ਪਾਉਣੀ ਹੈ ਕੁਆਲਿਟੀ ਜਿਹੜੀ ਹੈ ਕਿਸੇ ਚ ਚੰਗਿਆਈ ਹੈ ਜਿਹੜੀ ਉਹ ਚੰਗਿਆਈ ਨਾਲ ਸਾਂਝ ਪਾਉਣੀ ਹੈ ਉਸ ਗੁਣ ਨਾਲ ਸਾਂਝ ਪਾਉਣੀ ਹੈ ਉਹ ਗੁਣ ਚਾਹੇ ਬਿਹਾਰ ਦੇ ਭਈਏ ਚ ਹੋਵੇ ਚਾਹੇ ਯੂਪੀ ਤੋਂ ਆਏ ਭਈਏ ਚ ਹੋਵੇ ਚਾਹੇ ਰੇਹੜੀ ਵਾਲੇ ਚ ਹੋਵੇ ਨਾਲੀਆਂ ਸਾਫ਼ ਕਰਨ ਵਾਲੇ ਚ ਗੁਣ ਹੋਵੇ ਉਹ ਕੁਆਲਿਟੀ ਮੈਨੂੰ ਜਿੱਥੇ ਦਿਸੇ ਚੰਗਿਆਈ ਦਿਸੇ ਮੈਂ ਉਹਦੀ ਸੰਗਤ ਕਰਾਂ ਉਹ ਗੁਣ ਆਪਣੀ ਜ਼ਿੰਦਗੀ ਚ ਲੈ ਕੇ ਆਵਾਂ ਗੁਣਾਂ ਨੇ ਮੇਰਾ ਪਾਰ ਉਤਾਰਾ ਕਰਨਾ ਸੰਤ ਸਹਾਈ
ਜੀ ਕੇ
ਇਹ ਗੁਣ ਨੇ ਜਿਹੜੇ ਸਹਾਈ ਹੋਣਗੇ ਤੇਰੀ ਜ਼ਿੰਦਗੀ ਚ ਭਵਜਲ ਤਾਰਨ ਹਾਰ ਜ਼ਿੰਦਗੀ ਦੇ ਵਿੱਚ ਜਦੋਂ ਵੀ ਡੁੱਬੇਗਾ ਤੇਰੇ ਗੁਣਾਂ ਨੇ ਤੈਨੂੰ ਬਾਹਰ ਕੱਢਣਾ ਤੇਰੀ ਕੁਆਲਿਟੀ ਨੇ ਤੈਨੂੰ ਬਾਹਰ ਕੱਢਣਾ ਸਭ ਤੇ ਉੱਚੇ ਜਾਣੀ ਹੈ ਗੁਣੀ ਲੋਕ ਸਭ ਤੋਂ ਉੱਚੇ ਚਮਕਦੇ ਆ ਨਾਨਕ ਨਾਮ ਪਿਆਰ ਗਿਆਨ ਜ਼ਿੰਦਗੀ ਚ ਲਿਆਉਣ ਕਰਕੇ ਉਹ ਸਭ ਤੋਂ ਉੱਚੇ ਹੈ ਇੱਥੇ ਗੁਣੀ ਸੋਹਣੇ ਲੱਗਦੇ ਆ ਗੁਣੀ ਲੋਕਾਂ ਦੀ ਕਦਰ ਹੈ ਇੱਥੇ ਤਾਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਗੁਣ ਪ੍ਰਗਟ ਕਰੀਏ ਗੁਣ ਪੈਦਾ ਕਰੀਏ ਪਰ ਹੋ ਗਿਆ ਕੰਮ ਪੁੱਠਾ ਸਾਨੂੰ ਹੁਕਮ ਇਹ ਹੈ ਵੀ ਸਾਂਝ ਕਰੀਜੈ ਗੁਣਾ ਕੇਰੀ ਗੁਣਾ ਦੀ ਸਾਂਝ ਪਾਓ ਤੇ ਸਾਡੇ ਕੰਮ ਪੁੱਠਾ ਪੈ ਗਿਆ ਸੰਤਾਂ ਨਾਲ ਵੈਰ ਕਮਾਉਂਦੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਫਿਰ ਪੁੱਛਦਾ ਵੀ ਸਵੇਰੇ ਉੱਠਣਾ ਤਿਆਰ ਹੋਣਾ ਇਸ਼ਨਾਨ ਕਰਨਾ ਦਾੜੀ ਤੇ ਤੇਲ ਲਾਉਣਾ ਚੰਗੀ ਤਰ੍ਹਾਂ ਫਰੈਸ਼ ਹੋ ਕੇ ਸਾਫ਼ ਸੁਥਰੇ ਬਣ ਕੇ ਰਹਿਣਾ ਇਹ ਗੁਣ ਹੈ ਪਰ ਸਾਡੇ ਲੋਕੀ ਤੇ ਵੇਖ ਕੇ ਮਜ਼ਾਕ ਉਡਾਉਂਦੇ ਆ ਸਾਡੇ ਲੋਕ ਤੇ ਹੱਸਦੇ ਆ ਗੁਣ ਦੀ ਸੰਗਤ ਕੌਣ ਕਰਦਾ ਕੁਆਲਿਟੀ ਕੌਣ ਵੇਖਦਾ ਇੱਥੇ ਇਹਨੂੰ ਮਹਾਰਾਜ ਕਹਿੰਦੇ ਆ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟ ਕੀ ਨੇ ਔਗਣ ਤੇ ਸੰਤ ਕੀ ਨੇ ਬੋਲੋ ਜੀ ਗੁਣ ਸੰਤ ਗੁਣ ਨੇ ਔਗਣ ਜਿਹੜੇ ਆ ਇਹ ਦੁਸ਼ਟ ਹੈ ਤੇ ਸਾਡਾ ਪਿਆਰ ਕਿਹਦੇ ਨਾਲ ਹੈ ਔਗਣਾਂ ਨਾਲ ਵਧੀਆ ਕੀ ਲੱਗਦਾ ਹੈ ਔਗਣ ਗੁਣ ਕਿੱਥੇ ਚੰਗੇ ਲੱਗਦੇ ਗੁਣ ਦੀ ਗੱਲ ਤੇ ਕਿਸੇ ਨਿਆਣੇ ਨੂੰ ਕਹਿ ਕੇ ਵਿਖਾਓ ਬੇਟਾ ਪੜ੍ਹ ਲਿਆ ਕਰ ਇਦਾਂ ਕਰ ਲਿਆ ਕਰ ਅਜਾ ਮੈਨੂੰ ਉਪਦੇਸ਼ ਨਾ ਦਿਓ ਤੇ ਜਿੱਥੇ ਨੱਚਣ ਟੱਪਣ ਵਾਲੀਆਂ ਗੱਲਾਂ ਹੋਣ ਉੱਥੇ ਬੜਾ ਖੁਸ਼ ਹੁੰਦਾ ਆ ਚੰਗੀਆਂ ਗੱਲਾਂ ਕਿਹਨੂੰ ਚੰਗੀਆਂ ਲੱਗਦੀਆਂ ਗੁਣ ਤੇ ਕੋਈ ਦੇਣ ਦੀ ਕੋਸ਼ਿਸ਼ ਕਰੇ ਉਹ ਵੀ ਭੈੜਾ ਲੱਗਣ ਲੱਗ ਜਾਂਦਾ ਹੁਣ ਆਪਾਂ ਜੇ ਸ਼ਰਾਬ ਦਾ ਮਸਲਾ ਤੋਰ ਕੇ ਬਹਿ ਜਾਈਏ ਵੀ ਸ਼ਰਾਬ ਤੋਂ ਕਿਹੜੇ ਕਿਹੜੇ ਨੁਕਸਾਨ ਹੁੰਦੇ ਨੇ ਸ਼ਰਾਬ ਐਂ ਹੁੰਦੀ ਹੈ ਸ਼ਰਾਬ ਐਂ ਹੁੰਦੀ ਹੈ ਜਿਹੜੇ ਪੀਣ ਵਾਲੇ ਹੋਣਗੇ ਕਹਿਣਗੇ ਲੈ ਕੋਈ ਗਿਆਨ ਦੀ ਗੱਲ ਦੱਸੋ ਆਹ ਸ਼ਰਾਬ ਵਾਲੀ ਕਿੱਥੋਂ ਆ ਗਈ ਤੁਹਾਡੇ ਘਰੋਂ ਪੀਂਦੇ ਆ ਇੱਦਾਂ ਨਹੀਂ ਸੋਚਦੇ ਬੰਦੇ ਫਿਰ ਵੀ ਸ਼ਰਾਬ ਨੂੰ ਕਿਉਂ ਛੇੜ ਕੇ ਬਹਿ ਗਏ ਹਰੇਕ ਹੀ ਬੰਦਾ ਸ਼ਰਾਬ ਫੜ ਕੇ ਬਹਿੰਦਾ ਇੱਦਾਂ ਦੇ ਸੋਚ ਹੈ ਸਾਡੀ ਸਾਨੂੰ ਕਿੱਥੇ ਚੰਗਾ ਲੱਗਦਾ ਟੋਕਣਾ ਕਿੱਥੇ ਚੰਗਾ ਲੱਗਦਾ ਹੈ ਸਾਡੇ ਸਾਡੀਆਂ ਘਾਟਾਂ ਕੱਢੇ ਕੋਈ ਸਾਡੀਆਂ ਕਮੀਆਂ ਸਾਨੂੰ ਗੁਣ ਦੇਵੇ ਇਹ ਕਿੱਥੇ ਸਾਨੂੰ ਚੰਗੇ ਲੱਗਦੇ ਆ ਤਾਂ ਕਰਕੇ ਭਾਈ ਅਸੀਂ ਗਾਹਕ ਬਣੀਏ ਸਾਡੇ ਆਲੇ ਦੁਆਲੇ ਚੰਗਿਆਈ ਬਹੁਤ ਪਈ ਹੈ ਭਲਾਈ ਬਹੁਤ ਪਈ ਹੈ ਅਛਾਈ ਬਹੁਤ ਪਈ ਹੈ ਇਮਾਨਦਾਰੀ ਵੀ ਹੈ ਉਹ ਚੰਗੀ ਸੰਗਤ ਕਰਨੀ ਸ਼ੁਰੂ ਕਰ ਦਿਓ ਵੇਖੋ ਫਿਰ ਭਲਾ ਹੁੰਦਾ ਜ਼ਿੰਦਗੀ ਬਦਲਦੀ ਜਿਵੇਂ ਜਿਵੇਂ ਗੁਣ ਆਈ ਜਾਣੇ ਆ ਨਿਖਰਦਾ ਹੀ ਜਾਏਗਾ ਪਿਆਰਾ ਲੱਗਣ ਲੱਗ ਜਾਏਗਾ ਮਿਹਨਤੀ ਬਣੇ ਕੰਮ ਕਰਨ ਲੱਗੇ ਹਿੰਮਤ ਆ ਗਈ ਦਲੇਰੀ ਆ ਗਈ ਜ਼ਿੰਦਗੀ ਬਦਲ ਗਈ ਬਸ ਤੇ ਹਾਲ ਹੋ ਗਿਆ ਉਲਟ ਲੱਪੜੋ ਸੰਤਾਂ ਨਾਲ ਵੈਰ ਕਮਾਉਂਦੇ
ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆ ਮਰ ਜੰਮੇ ਵਾਰੋਂ ਤ੍ਰਿਸ਼ਨਾ ਕਦੇ ਨਾ ਬੁਝੀ ਦੁਗਦਾ ਹੋਏ ਖੁਆਰ ਮੋਹ ਕਾਹਨੇ ਤੇ ਨਾ ਨਿੰਦ ਸੱਚੇ ਦਰਬਾਰ
ਨਿੰਦਕ ਜਿਹੜੇ ਨਿੰਦਕ ਵੈਰ ਕਮਾਉਣ ਵਾਲੇ ਗੁਣਾਂ ਨਾਲ ਤੇ ਚੰਗਿਆਈ ਦੀ ਨਿੰਦਿਆ ਕਰਦੇ ਆ ਲੋਕ ਇੱਥੇ ਇਮਾਨਦਾਰ ਬੰਦਿਆਂ ਦੀ ਨਿੰਦਿਆ ਚੰਗਿਆਈ ਚੰਗੇ ਦੀ ਚੰਗਿਆਈ ਦੀ ਨਿੰਦਿਆ ਬੰਦਾ ਨਾ ਤੁਹਾਡੇ ਇਲਾਕੇ ਚ ਆਫੀਸਰ ਆ ਜਾਏ ਇੱਕ ਪਹਿਲਾਂ ਸੀ ਵੱਡੀ ਬਹੁਤ ਲੈਂਦਾ ਸੀ 10,000 ਦਿਓ ਕੰਮ ਕਰਾ ਲਓ 15,000 ਦਿਓ ਕੰਮ ਕਰਾ ਲਓ ਸਰਪੰਚ ਤੁਰਿਆ ਹੀ ਰਹਿੰਦਾ ਸੀ ਅਗਲੇ ਤੋਂ 20 ਲੈਣਾ 10 ਉਹਨੂੰ ਦੇ ਦੇਣਾ 10 ਆਪਦੀ ਜੇਬ 'ਚ ਪਾ ਲੈਣਾ ਹੁਣ ਬੰਦਾ ਆ ਗਿਆ ਇਮਾਨਦਾਰ ਤੇ ਜੇ ਕੰਮ ਕਰਾਉਣ ਜਾਏਗਾ ਕਰਾ ਦਿਓ ਸਰਪੰਚ ਸਾਹਿਬ ਉਹ ਬੰਦਾ ਬਾਹਲਾ ਖਰਾਬ ਆ ਗਿਆ ਇਹਦੀ ਬਦਲੀ ਹੋ ਲੈਣ ਦੇ ਫਿਰ ਕਰਾਂਗੇ ਕਿਉਂ ਬਈ ਹੁੰਦਾ ਕਿ ਨਹੀਂ ਇੱਦਾਂ ਬੰਦਾ ਖਰਾਬ ਆ ਗਿਆ ਐਤਕੀ ਇਹ ਜਾਊ ਫਿਰ ਗੱਲ ਬਣੂ ਲੈ ਆਓ ਇਲਾਕੇ ਚ ਇਮਾਨਦਾਰ ਆਫਿਸਰ ਉਹ ਗੁਣ ਦੀ ਨਿੰਦਿਆ ਕਰਦੇ ਆ ਇੱਥੇ ਅਗਲੇ ਅਗਲਾ ਮਰਿਆ ਪਿਆ ਉਹਦੇ ਲਈ ਸਾਰੇ ਮਹਿਕਮਿਆਂ ਵਿੱਚ ਲੜਦਾ ਹੈ ਅਗਲਾ ਬਦਲੀ ਤੇ ਬਦਲੀ ਕਰਵਾਈ ਜਾਂਦਾ ਹੈ ਅਗਲਾ ਕਿੰਨਾ ਕਿੰਨਾ ਸਹਾਰਦਾ ਹੈ ਉਹਦੇ ਚੰਗਿਆਈ ਦੀ ਇਹ ਨਿੰਦਿਆ ਕਰਦਾ ਲੈ ਉਸ ਭਲਾਈ ਦੀ ਨਿੰਦਿਆ ਕਰਦਾ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਇਹਨੂੰ ਕਹਿੰਦੇ ਐ ਨਿੰਦਿਆ ਕਰਨੀ ਉਸ ਕੁਆਲਿਟੀ ਦੀ ਜੋ ਸਹੀ ਸੀ ਉਹਨੂੰ ਵੀ ਗਲਤ ਕਹਿਣਾ ਹੋਵੇ ਫੁੱਲ ਤੇ ਕਹਿਣਾ ਕੰਡਾ ਇਹਨੂੰ ਕੀ ਕਹਿੰਦੇ ਐ ਨਿੰਦਿਆ ਕਰਨੀ ਵੀ ਹੋਵੇ ਫੁੱਲ ਤੇ ਕਹਿਣਾ ਕੰਡਾ ਹਾਂ ਕੰਡੇ ਨੂੰ ਕੰਡਾ ਕਹਿਣਾ ਫਿਰ ਨਿੰਦਿਆ ਬੰਦਾ ਬੜਾ ਦੋਗਲਾ ਹੈ ਗਲਤ ਹੈ ਉਹਨੂੰ ਗਲਤ ਨੂੰ ਗਲਤ ਕਹਿ ਫਿਰ ਨਿੰਦਿਆ ਨਹੀਂ ਪਰ ਤੈਨੂੰ ਪਤਾ ਯਾਰ ਬੰਦਾ ਤੇ ਠੀਕ ਹੈ ਤੂੰ ਫਿਰ ਵੀ ਗਲਤ ਕਹੀ ਜਾਂਦਾ ਇਹ ਨਿੰਦਿਆ ਹੈ ਇਹ ਸੰਤ ਨਾਲ ਗੁਣ ਨਾਲ ਵੈਰ ਹੈ ਬੰਦੇ ਦੀ ਕੁਆਲਿਟੀ ਨਾਲ ਕਿਉਂ ਵੈਰ ਕਰਦਾ ਹੈ ਚਾਹੇ ਕੋਈ ਹੋਵੇ ਤੂੰ ਕਹਿ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਪਰ ਆਹ ਗੱਲ ਇਹਦੇ ਚ ਚੰਗਿਆਈ ਬਹੁਤ ਆਹ ਗੱਲ ਇਹਦੇ ਚ ਕਮਾਲ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕਰ ਸਕਦੇ ਭਾਵੇਂ ਮੇਰੀ ਇਹਦੇ ਨਾਲ ਬਣਦੀ ਨਹੀਂ ਕਹਿ ਇੱਦਾਂ ਖੁੱਲ ਕੇ ਭਰਾ ਮੇਰਾ ਸਾਡੇ ਘਰ ਚ ਕਲੇਸ਼ ਹੈ ਘਰ ਵਾਲੀਆਂ ਦੀ ਨਹੀਂ ਬਣਦੀ ਤਾਂ ਕਰਕੇ ਸਾਡੀ ਤੇ ਹੋਈ ਹੈ ਟੁੱਟੀ ਪਰ ਮੇਰੇ ਭਰਾ ਵਰਗੀ ਇਮਾਨਦਾਰੀ ਕਿਸੇ ਚ ਨਹੀਂ ਹੋ ਸਕਦੀ ਇੱਦਾਂ ਠੋਕ ਕੇ ਸਟੇਟਮੈਂਟ ਦੇ ਸਹੀ ਨੂੰ ਸਹੀ ਕਹਿ ਸੰਤ ਨਾਲ ਵੈਰ ਨਾ ਕਰ ਮਤਲਬ ਕਿਸੇ ਬੰਦੇ ਦੇ ਗੁਣ ਨਾਲ ਵੈਰ ਨਾ ਕਰ ਸਾਡੀ ਪ੍ਰੋਬਲਮ ਹੈ ਇਹ ਬਹੁਤ ਵੱਡੀ ਸਾਡੇ ਗੁਣ ਦੇ ਵੈਰੀ ਹੈ ਲੋਕ ਇੱਥੇ ਚੰਗਿਆਈ ਦੇ ਵੈਰੀ ਹੈ ਇੱਥੇ ਤਾਂ ਕਰਕੇ ਜਦੋਂ ਸਾਰੇ ਹੀ ਵੈਰੀ ਹੈ ਅਗਲਾ ਚੰਗਾ ਬਣੂ ਕਿਉਂ ਅਗਲਾ ਕਹਿੰਦਾ ਯਾਰ ਇੱਥੇ ਇਹਨਾਂ ਨੂੰ ਦੋ ਨੰਬਰੀ ਪਸੰਦ ਨੇ ਫਿਰ ਦੋ ਨੰਬਰੀ ਬਣ ਜਾਓ ਜਦੋਂ ਇਮਾਨਦਾਰ ਬੰਦੇ ਦੀ ਕਦਰ ਨਹੀਂ ਕਈ ਬੰਦੇ ਇਮਾਨਦਾਰੀ ਸਾਲ ਦੋ ਸਾਲ ਰੱਖ ਕੇ ਮੁੜ ਕੇ ਕਹਿਣਗੇ ਯਾਰ ਇੱਥੇ ਕਦਰ ਨਹੀਂ ਉਹੋ ਜਿਹੀ ਬਣ ਜਾਓ ਜਿਹੇ ਜੇ ਸਾਰੇ ਹੀ ਹੈ ਆਪਾਂ ਕਿੰਨੀ ਵਾਰੀ ਅੱਗੇ ਵੀ ਗੱਲ ਸੁਣਾਈ ਹੈ ਬਈ ਮੀਂਹ ਪਿਆ ਨਾ ਤੇ ਰਾਜਾ ਕਹਿੰਦਾ ਬਾਬਾ ਜੀ ਮੀਂਹ ਦੱਸੋ ਕਿਵੇਂ ਪਊ ਕਹਿੰਦਾ ਮੀਂਹ ਦੇ ਪੈਜੂ ਸਾਰੇ ਹੀ ਜਿਹੜੇ ਮੀਂਹ ਵਾਲਾ ਪਾਣੀ ਪੀਣਗੇ ਉਹ ਸਾਰੇ ਹੀ ਪਾਗਲ ਹੋ ਜਾਣਗੇ ਕਮਲੇ ਹੋ ਜਾਣਗੇ ਵਜ਼ੀਰ ਨੂੰ ਕਹਿੰਦਾ ਕੀ ਕਰੀਏ ਮੀਂਹ ਪਵਾਈਏ ਕਿ ਨਾ ਪਵਾਈਏ ਕਹਿੰਦਾ ਜੀ ਪਵਾ ਲਓ ਆਪਾਂ ਦੋਵੇਂ ਨਾ ਪਾਣੀ ਪੀਆਂਗੇ ਜਨਤਾ ਨੂੰ ਪੀ ਲੈਣ ਦਿਓ ਕਹਿੰਦੇ ਮੀਂਹ ਪੈ ਗਿਆ ਸਾਰਿਆਂ ਨੇ ਪੀ ਲਿਆ ਪਾਣੀ ਸਾਰੇ ਪਾਗਲ ਹੋ ਗਏ ਉਹ ਸਾਰੇ ਕਹਿਣ ਆਪਾਂ ਸਿਆਣੇ ਆ ਦੋ ਵਿੱਚ ਪਾਗਲ ਹੈ ਸਾਡੇ ਚ ਵਜ਼ੀਰ ਤੇ ਰਾਜੇ ਨੇ ਪੀਤਾ ਨਹੀਂ ਸੀ ਤੇ ਉਹ ਕਹਿੰਦੇ ਮਾਰੋ ਇਹਨਾਂ ਦੋਨਾਂ ਨੂੰ ਉਹ ਮਾਰਨ ਲਈ ਆ ਗਏ ਜਦੋਂ ਮਾਰਨ ਲਈ ਆਏ ਤੇ ਵਜ਼ੀਰ ਨੂੰ ਫਿਰ ਉਹ ਰਾਜਾ ਕਹਿੰਦਾ ਕਹਿੰਦਾ ਹੁਣ ਕੀ ਕਰੀਏ ਇਹ ਤੇ ਮਾਰ ਦੇਣਗੇ ਕਹਿੰਦਾ ਆਪਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਪਾਣੀ ਪੀ ਕੇ ਇਹਨਾਂ ਵਰਗੀ ਬਣ ਜਾਓ ਬਾਬਾ ਇੱਕੋ ਜਿਹੀ ਹੋ ਜਾਵਾਂਗੇ ਸਾਰੇ ਕਮਲਾ ਹੋਵੇ ਇੱਕ ਸਮਝਾਵੇ ਵਿਹੜਾ ਜੇ ਕਮਲਾ ਹੀ ਹੋ ਜਾਵੇ ਵਿਹੜਾ ਫਿਰ ਆ ਹਾਲ ਹੋ ਗਿਆ ਸਾਡਾ ਦੱਸੋ ਜੇ ਝੂਠ ਹੈ ਤਾਂ ਪਿਆਰਿਓ ਸੋਚ ਕੇ ਵੇਖੋ ਇੱਥੇ ਚੰਗਿਆਂ ਨੂੰ ਇਮਾਨਦਾਰਾਂ ਨੂੰ ਸਹੀ ਬੰਦਿਆਂ ਨੂੰ ਮਾਰਾਂ ਪੈਂਦੀਆਂ ਤੇ ਗਲਤ ਬੰਦੇ ਚਾਪਲੂਸ ਬੰਦਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਸਾਡਾ ਸਮਾਜ ਇਹੋ ਜਿਹਾ ਬਣ ਗਿਆ ਇੱਥੇ ਉਸ ਚੀਜ਼ ਦੀ ਕਦਰ ਨਹੀਂ ਜਿਹੜੀ ਹੋਣੀ ਚਾਹੀਦੀ ਸੰਤਾਂ ਦੇ ਵੈਰੀ ਤੇ ਦੁਸ਼ਟਾਂ ਨਾਲ ਮੋਹ ਪਿਆਰ ਔਗਣਾਂ ਨਾਲ ਮੋਹ ਪਿਆਰ ਤੇ ਗੁਣਾਂ ਦੇ ਅਸੀਂ ਸਾਰੇ ਬੋਲੋ ਜੀ ਵੈਰੀ ਤੇ ਅਮਰੀਕਾ ਕੈਨੇਡਾ ਵਾਲੇ ਗੁਣਾਂ ਦੇ ਵੈਰੀ ਹੈ ਸਾਡੇ ਨਾਲੋਂ ਜ਼ਿਆਦਾ ਗੁਣਾਂ ਦੀ ਉੱਥੇ ਕਦਰ ਹੈ ਪੜ੍ਹਾਈ ਦੀ ਉੱਥੇ ਬੋਲੋ ਆ ਸਾਡੇ ਨਿਆਣੇ ਭਲਾ ਪੜ੍ਹਨ ਜਿਹੜੇ ਪੜ੍ਹ ਲਿਖ ਗਏ ਹੈ ਬਾਹਰ ਨੂੰ ਕਿਉਂ ਭੱਜਦੇ ਹੈ ਉੱਥੇ ਪੜ੍ਹਾਈ ਦੀ ਕਦਰ ਤਾਂ ਹੀ ਭੱਜਦੇ ਬਾਹਰ ਨੂੰ ਇੰਜੀਨੀਅਰਿੰਗ ਕਰ ਲਈ ਕਹਿੰਦਾ ਮੇਰੀ ਕਦਰ ਹੈ ਯਾਰ ਉੱਥੇ ਜਿੰਨਾ ਬੰਦਾ ਪੜ੍ਹਦਾ ਜਿੰਨੀ ਮਿਹਨਤ ਕਰਦਾ ਕਹਿੰਦਾ ਉੱਥੇ ਮਿਹਨਤ ਦੀ ਕਦਰ ਹੈ ਇੱਥੇ ਚਾਪਲੂਸਾਂ ਦੀ ਕਦਰ ਹੈ ਜਿਹੜਾ ਚਾਪਲੂਸੀਆਂ ਕਰੂ ਵੱਡੇ ਬੰਦੇ ਦਾ ਪੁੱਤ ਹੋਊ ਉਹਨੂੰ ਨੌਕਰੀਆਂ ਵਧੀਆ ਮਿਲਣਗੀਆਂ ਸਾਡੇ ਵਰਗੇ ਦੀ ਕਦਰ ਕੋਈ ਨਹੀਂ ਸਮਾਜ ਇਹੋ ਜਿਹਾ ਇੱਥੇ ਢਾਂਚਾ ਇਹੋ ਜਿਹਾ ਤੇ ਜੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਆਪਣੇ ਆਪ ਨੂੰ ਸੋਹਣੇ ਬਣਾਉਣਾ ਹੈ ਤੇ ਕੁਆਲਿਟੀ ਵੇਖੋ ਕਿਹਦੇ 'ਚ ਕਿਹੜੀ ਹੈ ਗੁਣ ਸ਼ੁਕਰ ਹੈ ਰੱਬਾ ਮੇਰੇ 'ਚ ਵੀ ਆਹ ਗੁਣ ਹੋਵੇ ਏਦਾਂ ਵੇਖ ਕੇ ਕਹੋ ਵੀ ਆਹ ਇਮਾਨਦਾਰੀ ਵਾਲਾ ਗੁਣ ਹੈ ਨਾ ਮੈਂ ਵੀ ਲਿਆਉਣਾ ਆਪਣੇ 'ਚ ਏਦਾਂ ਵੇਖ ਵੇਖ ਕੇ ਸਭ ਜਾਂਦੇ ਕਹਿੰਦੇ ਹੋਣਗੇ ਸਾਡਾ ਪਿਤਾ ਬੜੀ ਤਾੜਾ ਵਾਲਾ ਹੈ ਬਾਪੂ ਸਾਡਾ ਦਾਦਾ ਬੜੀ ਤਾੜਾ ਵਾਲਾ ਸੀ ਫਿਰ ਪਿਤਾ ਵੀ ਬੜੀ ਤਾੜਾ ਵਾਲਾ ਹੈ ਤੇ ਫਿਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਚੋਂ ਕੁਆਲਿਟੀ ਉਹ ਗੁਣ ਉਹਨਾਂ ਨੇ ਲਿਆ ਕਿ ਨਹੀਂ ਲਿਆ ਲੈ ਲਿਆ ਗੁਣ ਲੈ ਲਿਆ ਆਪਣੀ ਜ਼ਿੰਦਗੀ ਰਾਮ ਰਾਏ ਗੁਰੂ ਹਰ ਰਾਏ ਸਾਹਿਬ ਦਾ ਪੁੱਤ ਹੈ ਉਹਨੇ ਇਹ ਕੁਆਲਿਟੀ ਨਹੀਂ ਲਈ ਉਹਨੇ ਗੁਣ ਨਹੀਂ ਲਿਆ ਉਹ ਵਿਕਦਾ ਹੈ ਉਹ ਸਮਝੌਤਾ ਕਰਦਾ ਹੈ ਉਹ ਸਮੇਂ ਦੀਆਂ ਸਰਕਾਰਾਂ ਤੋਂ ਡਰਦਾ ਹੈ ਰਾਮ ਰਾਏ ਡਰ ਗਿਆ ਪਰ ਛੋਟੇ ਪੁੱਤ ਸੀ ਹਰਕ੍ਰਿਸ਼ਨ ਸਾਹਿਬ ਉਹ ਨਹੀਂ ਡਰੇ ਉਹ ਕੁਆਲਿਟੀ ਗੁਣ ਹੈ ਤਾਂ ਕਰਕੇ ਸੋਹਣੇ ਤੇ ਗੁਣਾਂ ਨਾਲ ਹੀ ਬਣੋਗੇ ਭਾਈ ਫੱਬ ਫੱਬੋਗੇ ਫਿਰ ਫੱਬੋਗੇ ਕੁਆਲਿਟੀ ਚਾਹੀਦੀ ਗਿਆਨ ਚਾਹੀਦਾ ਵੇਖੋ ਜਿਹੜੇ ਗੁਣ ਨੇ ਇਹ ਕਾਹਦੇ ਤੋਂ ਪੈਦਾ ਹੁੰਦੇ ਨੇ ਗਿਆਨ ਤੋਂ ਗੁਣ ਪੈਦਾ ਹੁੰਦੇ ਨੇ ਗਿਆਨ ਤੋਂ ਤੇ ਜ਼ਿਆਦਾ ਜ਼ਰੂਰੀ ਫਿਰ ਕੀ ਹੈ ਗਿਆਨ ਲੈਣਾ ਤੇ ਗਿਆਨ ਕਿੱਥੋਂ ਮਿਲਦਾ ਬਾਣੀ ਤੋਂ ਕੀ ਮਿਲਦਾ ਹੈ ਗਿਆਨ ਬਾਣੀ 'ਚ ਬਾਣੀ ਗੁਰੂ ਬਾਣੀ 'ਚ ਗਿਆਨ ਹੈ ਬਾਣੀ 'ਚ ਗੁਰੂ ਹੈ ਗਿਆਨ ਹੈ ਤੇ ਜਦੋਂ ਸਾਡੇ 'ਚ ਆਏ ਗੁਣ ਸਾਡੇ 'ਚ ਗਿਆਨ ਆਇਆ ਤੇ ਸਾਡੀ ਫੱਬ ਬਣ ਜਾਣੀ ਜਿੱਦਾਂ ਭਗਤ ਕਬੀਰ ਜੀ ਦਾ ਸ਼ਬਦ ਅਸੀਂ ਪਰਸੋਂ ਚੌਥੇ ਵੀ ਪੜ੍ਹਦੇ ਸੀ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ
ਲੀਜੈ
ਇਹਦਾ ਅਰਥ ਇਹ ਨਹੀਂ ਵੀ ਮੈਂ ਭੁੱਖਾ ਜੀ ਮੈਨੂੰ ਰੋਟੀ ਚਾਹੀਦੀ ਆ ਚਾਹੀਦਾ ਆ ਚਾਹੀਦਾ ਚੱਕ ਮਾਲਾ ਸੁਣੋ ਭਗਤ ਕਬੀਰ ਜੀ ਵਰਗੇ ਕਹਿੰਦੇ ਆ ਲੋੜ ਤੇ ਮੈਨੂੰ ਹੈ ਗਿਆਨ ਦੀ ਲੋੜ ਮੈਨੂੰ ਹੈ ਸਮਝ ਦੀ ਭੁੱਖ ਲੱਗੀ ਹੈ ਗਿਆਨ ਦੀ ਮੇਰੇ ਅੰਦਰ ਗੁਣ ਹੈ ਨਹੀਂ ਮੇਰੇ ਚ ਕਮੀ ਹੈ ਘਾਟਾ ਹੈ ਮੈਨੂੰ ਚਾਹੀਦੇ ਆ ਗੁਣ ਤੇ ਗੁਣ ਪ੍ਰਗਟ ਹੋਣਗੇ ਜਦੋਂ ਗਿਆਨ ਆਏਗਾ ਜ਼ਿੰਦਗੀ ਦੇ ਵਿੱਚ ਤੇ ਮੈਂ ਜਦੋਂ ਮੰਗਦਾ ਵੀ ਮੈਨੂੰ ਤੂੰ ਗੁਣ ਦੇ ਦੇ ਤੇ ਪੁਜਾਰੀ ਮੈਨੂੰ ਮਾਲਾ ਫੜਾਈ ਜਾਂਦਾ ਪੁਜਾਰੀ ਫੜਾਉਂਦਾ ਮਾਲਾ ਤੇ ਮੈਂ ਭਾਲਦਾ ਗੁਣ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਜਿਵੇਂ ਹੁਣ ਮੈਨੂੰ ਵੀਰੋ ਜੇ ਤੁਸੀਂ ਮੈਨੂੰ ਗੱਲ ਕਰੋ ਮੇਰੇ ਨਾਲ ਵੀ ਭਾਈ ਸਾਹਿਬ ਸਾਨੂੰ ਦੱਸੋ ਵੀ ਆਹ ਮੇਰੇ ਚ ਕਮੀ ਹੈ ਮੈਂ ਕਿੱਦਾਂ ਇਹਨੂੰ ਠੀਕ ਕਰਾਂ ਤੇ ਮੈਂ ਫੜਾਦਾ ਮਾਲਾ ਵੀ ਆਹ ਚੱਕ ਰਾਮ 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 ਵਾਹਿਗੁਰੂ ਵਾਹਿਗੁਰੂ ਕਰੀ ਚੱਲ ਦੇਣਾ ਤੇ ਗੁਣ ਹੈ ਅਗਲਾ ਤੇ ਗੁਣ ਮੰਗਦਾ ਗਿਆਨ ਮੰਗਦਾ ਅਕਲ ਮੰਗਦਾ ਮੈਂ ਫੜਾਤੀ ਮਾਲਾ ਮੈਂ ਮਾਲਾ ਫੜਾਤੀ ਤੇ ਉਹ ਅਗਲਾ ਕਹਿੰਦਾ ਮੈਨੂੰ ਤੇ ਭੁੱਖ ਲੱਗੀ ਹੈ ਗਿਆਨ ਦੀ ਨੌਲੇਜ ਚਾਹੀਦੀ ਹੈ ਸਮਝ ਚਾਹੀਦੀ ਹੈ ਮੈਨੂੰ ਸਮਝ ਚਾਹੀਦੀ ਹੈ ਮੈਨੂੰ ਗਿਆਨ ਚਾਹੀਦਾ ਮੈਨੂੰ ਮਾਲਾ ਨਹੀਂ ਚਾਹੀਦੀ ਤੇ ਮਾਲਾ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਜਗ੍ਹਾ ਖੰਡਨ ਕੀਤਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਕਹਿੰਦੇ ਮੇਰੀ ਸਿਮਰਨੀ ਕੀ ਹੈ ਰਸਨਾ ਤੇ ਸੱਚ ਹੈ ਜੀਵ ਤੇ ਸੱਚ ਹੈ ਕਦੇ ਜੀਵ ਤੋਂ ਗਲਤ ਨਹੀਂ ਬੋਲਿਆ, ਰਮਿਆ ਹੋਇਆ ਸੱਚ, ਉਹ ਪਰਮਾਤਮਾ ਮੇਰੀ ਜੀਵ ਦੇ ਮਤਲਬ ਜਦੋਂ ਬੋਲਿਆ ਆਪਣੀ ਜ਼ਬਾਨ ਤੋਂ ਸੱਚ ਬੋਲਿਆ ਸਹੀ ਬੋਲਿਆ, ਇਹੀ ਮੇਰੀ ਮਾਲਾ ਕਬੀਰ ਮੇਰੀ। ਇੱਕ ਵਾਰ ਪੰਕਤੀ ਬੋਲ ਕੇ ਪੜ੍ਹ ਦਿਓ ਗੱਜ ਕੇ, ਫਿਰ ਵਧੀਆ ਲੱਗਦੀ।
ਕਬੀਰ ਮੇਰੀ ਸਿਮਰਨ, ਕਬੀਰ ਮੇਰੀ ਸਿਮਰਨੀ, ਦਸਨਾ ਉਪਰ ਆਦ ਜੁਗਾ ਦੀ ਸਗਲ ਭਗਤ, ਤਾਂ ਕੋ ਸੁਖ ਬਿਸਰਾ।
ਸ਼ੁਰੂ ਤੋਂ ਲੈ ਕੇ ਸੱਚ ਤੇ ਚੱਲਣ ਵਾਲੇ ਸੁਖੀ ਰਹੇ। ਹੋਰ ਵੀ ਹੈ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ। ਕਈ ਲੱਕੜ ਦੀ ਵਾਲਾ ਲੈ ਲੈਂਦੇ, ਲੱਕੜ ਦੀ, ਚਾਹੇ ਲੱਕੜ ਦੀ ਲੈ ਲੈ, ਚਾਹੇ ਲੋਹੇ ਦੀ ਲੈ ਲੈ, ਚਾਹੇ ਉੱਨ ਦੀ ਲੈ ਲੈ, ਚਾਹੇ ਜਿਹੜੀ ਮਰਜ਼ੀ ਵਾਲਾ ਫੜੀ ਫਿਰ, ਦਿਖਾਵਾ ਨਾ ਕਰ। ਜ਼ਿੰਦਗੀ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਫੇਰ, ਗੁਰੂ ਦੇ ਗਿਆਨ ਨੂੰ ਫੇਰ, ਚੰਗਿਆਈ ਨੂੰ ਆਪਣੀ ਜ਼ਿੰਦਗੀ 'ਚ ਫੇਰ ਲੈ, ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਆ, ਇਹ ਹੈ ਵਾਲਾ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਾਂ ਲੋਏ। ਕਹਿੰਦੇ ਕੀ ਦਿਖਾਉਣਾ ਦੁਨੀਆਂ ਨੂੰ, ਲੋਕੀ ਵੇਖਦੇ ਐ ਤੇਰੀ ਮਾਲਾ ਵੀ ਦਿਸਦੀ ਹੈ, ਤੇ ਜਿੱਦੇ ਵੱਡੇ ਵੱਡੇ ਝੂਠ ਬੋਲਦੇ ਉਹ ਵੀ ਦਿਸਦਾ ਹੀ ਹੈ, ਲੋਕਾਂ ਨੂੰ ਮਾਲਾ ਵੀ ਦਿਸਦੀ ਹੁੰਦੀ ਹੈ। ਭਾਈ ਦੁੱਧ 'ਚ ਪਾਣੀ ਪਾ ਕੇ ਕਿਹੜਾ ਦਿਸਦਾ ਨਹੀਂ, ਉਹ ਵੀ ਦਿਸਦਾ ਹੀ ਹੈ। ਜਿਹਦੇ ਮੁੰਡੇ ਦਾ ਵਿਆਹ ਕੀਤਾ ਸੀ 5 ਕਿੱਲੇ ਨਹੀਂ 10 ਦੱਸੇ ਸੀ, ਉਹ ਕਿਹੜਾ ਨਹੀਂ ਦਿਸਦਾ। ਜੇ ਮਾਲਾ ਦਿਸਦੀ ਹੈ ਤੇ ਬਾਕੀ ਕੰਮ ਨਹੀਂ ਦਿਸਦੇ। ਮਾਲਾ ਨਾ ਦਿਖਾ, ਆਪਣਾ ਜੀਵਨ ਵਧੀਆ ਵਿਖਾ, ਕੁਆਲਿਟੀ ਵਿਖਾ ਆਪਣੀ। ਕਬੀਰ ਜਪਨੀ ਕਾਠ ਕੀ ਲੁਪੜ,
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੇ ਰਾਮ ਨਚੇਤ ਹੀ ਜਪਨੀ ਕਿਆ ਹੋਏ।
ਮਨ ਵਿੱਚ ਜੇ ਰੱਬ ਨਹੀਂ ਫਿਰ ਫਾਇਦਾ ਨਹੀਂ। ਭਗਤ ਕਬੀਰ ਜੀ ਕਹਿੰਦੇ ਸੱਚ ਜੀਵ ਤੇ ਹੈ ਮੇਰੀ ਮਾਲਾ ਹੈ। ਕਿਹੜੀ ਮਾਲਾ?
ਮੇਰੀ ਮਾਲਾ ਹੈ ਮੇਰੀ ਰਸਨਾ ਉੱਤੇ ਰਾਮ, 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 ਮੇਰੀ ਮਾਲਾ ਹੈ ਮੇਰੀ ਰਸਨਾ ਉੱਤੇ ਰਾਮ,
ਮੇਰੀ ਮਾਲਾ ਹੈ ਮੇਰੀ ਰਸਨਾ ਉੱਤੇ ਰਾਮ, ਮੇਰੀ ਮਾਲਾ ਮੇਰੀ ਰਸਨਾ ਉੱਤੇ ਰਾਮ, ਮੇਰੀ ਮਾਲਾ ਹੈ ਮੇਰੀ ਰਸਨਾ ਉੱਤੇ ਰਾਮ, ਮੇਰੀ ਮਾਲਾ ਹੈ ਮੇਰੀ ਰਸਨਾ ਉੱਤੇ ਰਾਮ,
ਮੇਰੀ ਮਾਲਾ ਹੈ ਮੇਰੀ
ਸੰਗੋ ਨਾ ਬੋਲੋ
ਰਸਨਾ ਉੱਤੇ ਰਾਮ, ਰਸਨਾ ਉੱਤੇ ਰਾਮ।
ਮੇਰੀ ਮਾਲਾ ਹੈ ਮੇਰੀ ਜੀਭ ਤੇ ਸੱਚੀ ਮੇਰੀ ਮਾਲਾ ਹੈ ਰਮਿਆ ਹੋਇਆ ਰਾਮ ਉਹ ਸੱਚ ਮੇਰੀ ਜ਼ਬਾਨ ਤੇ ਹੈ ਇਹੀ ਮੇਰੀ ਮਾਲਾ ਮੈਂ ਸੱਚ ਸੱਚ ਬੋਲਿਆ ਸੱਚ ਦਿਖਾਉਣਾ ਮਾਲਾ ਨਹੀਂ ਜੀ ਵਾਲਾ ਸੱਚ ਹੀ ਪੰਗੇ ਪਾਉਂਦਾ ਹੈ ਮਾਲਾ ਬਾਦਸ਼ਾਹ ਨੂੰ ਦਿਖਾਈ ਜੋ ਬਾਦਸ਼ਾਹ ਨੂੰ ਕੀ ਪ੍ਰੋਬਲਮ ਹੈ ਪਰ ਜਦੋਂ ਬਾਦਸ਼ਾਹ ਦੇ ਸਾਹਮਣੇ ਸੱਚ ਬੋਲੋਗੇ ਫਿਰ ਤਵੀਆਂ ਤੇ ਬਹਾਉਣਗੇ ਆਖੋ ਸਤਨਾਮ ਜੀ ਵਾਲਾ ਸੱਚ ਹੈ ਜਿਹੜਾ ਉਹ ਔਖਾ ਹੈ ਜੀ ਹੱਥ ਵਾਲੀ ਮਾਲਾ ਕੀ ਕਹਿੰਦੀ ਹੈ ਹੱਥ ਵਾਲੀ ਮਾਲਾ ਕੀ ਪੰਗੇ ਪਾਉ ਜੀਵ ਤੋਂ ਸੱਚ ਬੋਲੀ ਫਿਰ ਬਹਿਣਗੇ ਪੰਗੇ ਰਸਨਾ ਵਾਲੀ ਮਾਲਾ ਤੰਗ ਕਰਦੀ ਹੈ ਨਾ ਸੱਚ ਹੈ ਜਿਹੜਾ ਜਦੋਂ ਤੁਸੀਂ ਸੱਚ ਕਹਿਣਾ ਸੱਚ ਬੋਲਣਾ ਸੱਚ ਵਾਲੀ ਮਾਲਾ ਪਰੇਸ਼ਾਨ ਕਰੂ ਤੰਗ ਹੋ ਜਾਣਗੇ ਝੂਠੇ ਸਾਰੇ ਜੀਵ ਵਾਲੀ ਮਾਲਾ ਕੀ ਤੰਗ ਕਰਦੀ ਹੈ ਜਦਬਾਨ ਹੱਥ ਵਾਲੀ ਮਾਲਾ ਨਹੀਂ ਤੰਗ ਕਰਦੀ ਸੱਚ ਬੋਲ ਫਿਰ ਤੰਗ ਹੋ ਜਾਂਦਾ ਹੈਗਾ ਤਾਂ ਕਰਕੇ ਭਾਈ ਇਸ ਨੁਕਤੇ ਨੂੰ ਨੋਟ ਰੱਖਿਓ ਤੇ ਕਬੀਰ ਸਾਹਿਬ ਕਹਿੰਦੇ ਹੈ ਕਿ ਮੈਨੂੰ ਤੇ ਭੁੱਖ ਲੱਗੀ ਹੈ ਗਿਆਨ ਦੀ ਤੇ ਪੁਜਾਰੀਆ ਤੈਂ ਚੱਕ ਕੇ ਫੜਾ ਦੀ ਮੈਨੂੰ ਮਾਲਾ ਮੈਨੂੰ ਮਾਲਾ ਨਹੀਂ ਚਾਹੀਦੀ ਮੈਨੂੰ ਤੇ ਭੁੱਖ ਲੱਗੀ ਹੈ ਸੱਚੇ ਗਿਆਨ ਦੀ ਲਾਉਣ ਇੱਧਰ ਧਿਆਨ ਨਾਲ ਸੁਣਿਓ ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਮੈਨੂੰ ਤੇ ਲੱਗੀ ਹੈ ਭੁੱਖ ਤੇ ਭੁੱਖ ਕਾਹਦੀ ਲੱਗੀ ਹੈ ਗਿਆਨ ਦੀ ਮੇਰੀ ਜ਼ਿੰਦਗੀ ਚ ਗੁਣ ਆਉਣ ਮੈਂ ਫੱਬਾ ਮੈਂ ਸੋਹਣਾ ਲੱਗਾ ਮੇਰੀ ਕਦਰ ਪਵੇ ਔਗਣਾ ਨੇ ਮੇਰਾ ਬੇੜਾ ਭਾਤਾ ਨੁਕਸਾਨ ਕਰ ਦਿੱਤਾ ਮੇਰਾ ਸਤਿਆਨਾਸ ਹੋਇਆ ਪਿਆ ਇੰਨੀਆਂ ਘਾਟਾਂ ਮੇਰੇ ਚ ਹਿੰਮਤ ਮੇਰੇ ਚ ਨਹੀਂ ਵੇਖੋ ਨਾ ਵੀਰੋ ਕਿੰਨੇ ਬੰਦੇ ਕਈ ਏਦਾਂ ਦੇ ਹੁੰਦੇ ਆ ਵੀ ਯਾਰ ਕਿੰਨੀਆਂ ਕਮੀਆਂ ਹੈ ਆਪਣੇ ਅੰਦਰ ਦੀ ਗੰਦਗੀ ਦਿਸਦੀ ਗਈਆਂ ਨੂੰ ਕਈਆਂ ਨੂੰ ਤੇ ਔਗਣ ਹੀ ਚੰਗੇ ਲੱਗਦੇ ਆ ਪਰ ਕਈਆਂ ਨੂੰ ਆਪਣੀਆਂ ਘਾਟਾਂ ਦਿਸਦੀਆਂ ਹੁੰਦੀਆਂ ਹੈ ਆ ਆ ਮੇਰੇ ਚ ਕਮੀ ਹੈ ਆ ਮੇਰੇ ਚ ਘਾਟਾ ਹੈ ਕਈਆਂ ਨੂੰ ਦਿਸਦੀਆਂ ਹੈ ਮੈਂ ਆਲਸੀ ਹਾਂ ਯਾਰ ਮੇਰੇ ਚ ਹਿੰਮਤ ਨਹੀਂ ਮੈਂ ਨਿਕੰਮਾ ਮੈਨੂੰ ਆ ਭੈੜੀ ਹੈਬਿਟ ਆਦਤ ਪਈ ਹੋਈ ਹੈ ਕਈਆਂ ਨੂੰ ਆਪਣੀਆਂ ਕਮੀਆਂ ਆਪਣੀਆਂ ਘਾਟਾਂ ਦਿਸਦੀਆਂ ਹੈ ਤੇ ਕਹਿੰਦੇ ਮੈਂ ਮੈਨੂੰ ਤੇ ਭੁੱਖ ਲੱਗੀ ਪਈ ਹੈ ਗਿਆਨ ਮੇਰੀ ਜ਼ਿੰਦਗੀ ਚ ਆਵੇ ਤੂੰ ਮਾਲਾ ਫੜਾਈ ਜਾਂਦਾ ਮੈਨੂੰ ਗਿਆਨ ਦੇ ਅਕਲ ਦੇ ਮੇਰੀ ਕੁਆਲਿਟੀ ਮੇਰੇ ਚ ਭਰ ਦੇ ਕੋਈ ਐਸੀ ਕਿਰਪਾ ਕਰ ਵੇਖੋ ਸੁਣੋ ਭੁੱਖੇ ਭਗਤ ਨਾ ਕੀਜੈ
ਭੁੱਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ ਹੋ ਮੰਗੋ ਸੰਤਨ ਰਿਨਾ ਮੈਂ ਨਾਹੀ ਕਿਸੀ ਕਾ ਦੇਨਾ
ਮੈਂ ਸੰਗਤ ਦੀ ਧੂੜ ਮੰਗਦਾ ਮਤਲਬ ਚੰਗਿਆਂ ਦੀ ਸੰਗਤ ਮੰਗਦਾ ਚੰਗਿਆਂ ਦੀ ਸੰਗਤ ਕਰਾਂਗਾ ਮੇਰੇ ਵਿੱਚ ਵੀ ਚੰਗਿਆਈ ਆ ਜੂ ਫਿਰ ਵਧੀਆ ਦੀ ਸੰਗਤ ਕਰਕੇ ਮੈਂ ਵੀ ਵਧੀਆ ਹੋ ਜੂ ਫਿਰ ਮੈਂ ਤੇ ਇਹ ਮੰਗਦਾ ਅੱਗੇ
ਮਾਧੋ ਕੈਸੀ ਬਨੇ ਤੁਮ ਸੰਗੇ ਆਪਣਾ ਦੇਹੋ ਤਾਂ ਦੇਵੋ ਮੰਗੇ
ਮੈਂ ਮੰਗਦਾ ਮੈਨੂੰ ਕੀ ਚਾਹੀਦਾ ਹੈ ਧਿਆਨ ਨਾਲ ਸੁਣਿਓ ਮੈਂ ਮੰਗਦਾ ਮੈਨੂੰ ਕੀ ਚਾਹੀਦਾ ਹੈ ਬਾਕੀ ਸਾਰੀਆਂ ਚੀਜ਼ਾਂ ਥੋੜੀਆਂ ਥੋੜੀਆਂ ਚਾਹੀਦੀਆਂ ਇੰਨੀਆਂ ਥੋੜੀਆਂ ਨੋਟ ਕਰਕੇ ਵੇਖੋ ਵੀ ਦਾਲ ਦੋ ਕਸੇਰ ਘਿਓ ਪਾਈਆ ਇੱਕ ਮੰਜਾ ਬਿਸਤਰਾ ਤਲਾਈ ਰਜਾਈ ਸਰਾਣਾ ਥੋੜਾ ਥੋੜਾ ਬੰਦੇ ਨੂੰ ਦੋ ਸੇਰ ਆਟਾ ਆਟਾ ਦੋ ਸੇਰ ਥੋੜੀਆਂ ਥੋੜੀਆਂ ਚੀਜ਼ਾਂ ਸਾਰੀਆਂ ਹੀ ਤੇ ਇੱਕ ਦਿਨ ਵਿੱਚ ਚਾਹੀਦਾ ਵੀ ਕਿੰਨਾ ਕੁ ਹੁੰਦਾ ਇੱਕ ਪਰਿਵਾਰ ਨੂੰ ਕਿੰਨਾ ਕੁ ਚਾਹੀਦਾ ਦੋ ਸੇਰ ਆਟਾ ਕਿਤੇ ਥੋੜਾ ਪੰਜ ਸੱਤ ਜੀਵ ਹੋਣ ਰੋਟੀ ਵਧੀਆ ਖਾ ਲੈਂਦੇ ਪਾਈਆ ਘਿਓ ਬਥੇਰਾ ਹੁੰਦਾ ਆ ਵੇਖਿਓ ਜਰਾ ਸ਼ਬਦ ਸੁਣਿਓ ਅੱਗੇ
ਦੋਏ ਸੇਰ ਮੰਗੋ ਚੂਨਾ
ਚੂਨਾ ਆਟੇ ਨੂੰ ਕਹਿੰਦੇ ਆ
ਪਾਓ ਕਿਉਂ ਸੰਗ ਲੂਣਾ
ਥੋੜਾ ਜਿਹਾ ਲੂਣ ਚਾਹੀਦਾ ਪਾਓ ਪਾਈਆ ਘਿਓ ਚਾਹੀਦਾ ਥੋੜਾ ਥੋੜਾ ਚਾਹੀਦਾ ਅੱਗੇ
ਅੱਧ ਸੇਰ ਮੰਗੋ ਦਾਲੇ
ਸੁਣੋ ਇੱਧਰ ਆ ਨਾ ਆ ਮਿਸ ਨਾ ਕਰੋ ਬਈ ਧਿਆਨ ਨਾਲ ਸੁਣੋ ਦੋ ਸੇਰ ਆਟਾ ਤੇ ਦਾਲ ਕਿੰਨੀ ਭਲਾ ਅੱਧ ਸੇਰ ਅੱਧਾ ਕੁ ਕਿਲੋ ਹੀ ਅੱਧ ਸ਼ੇਰ ਥੋੜਾ ਵੱਡਾ ਹੁੰਦਾ, ਚਲੋ ਅੱਧ ਸ਼ੇਰ ਆਟਾ 2 ਕਿਲੋ ਪਾਈਆ ਘਿਓ ਤੇ ਅੱਧਾ ਅੱਧਾ ਸ਼ੇਰ ਦਾਲ ਥੋੜਾ ਥੋੜਾ ਚਾਹੀਦਾ। ਅੱਗੇ
ਮੋਕੋ ਦੋਨੋਂ ਰੱਖ ਤੁਜੇ ਵਾਲੇ,
ਦੋਵੇਂ ਟਾਈਮ ਇੰਨਾ ਕੁ ਬਹੁਤ ਹੈ। ਅੱਗੇ
ਖਾਟ ਮੰਗੋ ਚੌਪਾਈ ਸਿਰਹਾਣਾ ਅੰਬਰ ਤੁਲਾਈ,
ਮੰਜੀ ਸਰਾਣਾ ਤਲਾਈ। ਅੱਗੇ
ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਖਿੰਦਾ।
ਲਓ ਜੀ ਭਿੱਜ ਕੇ ਮੈਂ ਤੇਰੇ ਨਿਜਮਾਂ ਨੂੰ ਫੋਲੋ ਕਰਾਂ, ਭਗਤੀ ਕਰਾਂ, ਕਿੰਨਾ ਕੁ ਚਾਹੀਦਾ ਮੈਨੂੰ? ਇੰਨਾ ਕੁ ਬਸ, ਇੱਕ ਤਰਜਾਈ ਤਲਾਈ ਸਰਾਣਾ ਮੰਜਾ ਮੰਗ ਲਿਆ, ਸਾਰਾ ਕੁਛ ਹੋ ਗਿਆ। ਥੋੜਾ ਥੋੜਾ ਚਾਹੀਦਾ ਲੈ, ਮੈਂ ਜਮਾਂ ਹੀ ਲੋਭ ਨਹੀਂ ਕਰਦਾ। ਆ ਸੁਣੋ, ਮੈਂ ਜਮਾਂ ਹੀ ਲੋਭ ਨਹੀਂ ਕਰਿਆ, ਲਾਲਚ ਮੈਂ ਜਮਾਂ ਹੀ ਨਹੀਂ ਕਰਦਾ, ਪਰ ਇੱਕ ਚੀਜ਼ ਜ਼ਰੂਰੀ ਹੈ ਜਿਹਦੇ ਨਾਲ ਮੇਰੀ ਫੱਬ ਬਣੂ। ਹੁਣ ਸੁਣਿਆ,
ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ,
ਮੇਰੀ ਫੱਬ ਬਣੂ ਤੇਰੇ ਗਿਆਨ ਨਾਲ, ਗਿਆਨ ਚ ਮੇਰੇ ਗੁਣ ਆ ਜਾਣਗੇ। ਜਦੋਂ ਮੈਨੂੰ ਨਾਮ ਮਿਲਿਆ, ਨਾਉ ਮਿਲਿਆ, ਸਮਝ ਮਿਲੀ, ਤੇ ਸਮਝ ਕਰਕੇ ਮੇਰੀ ਫੱਬ ਬਣਨੀ ਹੈ, ਗੁਣੀ ਬਣ ਜਾਣਾ ਮੈਂ, ਗਿਆਨਵਾਨ ਹੋ ਜਾਣਾ, ਉਹਦੇ ਕਰਕੇ ਮੇਰੀ ਫੱਬ ਹੈ। ਆ ਬਾਕੀ ਤੇ ਮੈਂ ਥੋੜਾ ਥੋੜਾ ਮੰਗਦਾ, ਤੂੰ ਮੈਨੂੰ ਸਮਝ ਦਈ, ਅਕਲ ਦਈ, ਵੀ ਇੰਨੇ ਥੋੜੇ ਦੇ ਵਿੱਚ ਗੁਜ਼ਾਰਾ ਤਾਂ ਕਰ ਹੀ ਲਊ। ਆਖੋ
ਸਤਨਾ,
ਕਈ ਬੰਦੇ ਇੰਨੇ ਨਾਲ ਹੀ ਸੰਤੁਸ਼ਟ ਹੈ। ਆ ਜਿੰਨਾ ਕੁ ਮੰਗਿਆ ਚਾਹੀਦਾ ਤੇ ਇੰਨਾ ਕੀ ਹੁੰਦਾ ਹੈ? ਹੁਣ ਬੰਦਾ ਕਵੇ, ਆਪਾਂ ਜਿਵੇਂ ਪੜ੍ਹਦੇ ਹਾਂ ਵੀ ਸਾਢੇ ਤੀਨ ਹੱਥ ਤੇਰੀ ਸੀਵਾ, ਇੰਨੀ ਕੀ ਇੰਥੇ ਮੁੱਕ ਜਾਂਦਾ ਬੰਦਾ? ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਹੁੰਦਾ, ਸਾਢੇ ਤਿੰਨ ਹੱਥ ਬੰਦਾ ਹੁੰਦਾ ਆਪਣਾ, ਸਾਢੇ ਤਿੰਨ ਹੱਥ ਦਾ ਹੀ ਹੁੰਦਾ। ਇੱਥੇ ਤੱਕ ਹੱਥ ਮੰਨਿਆ ਜਾਂਦਾ, ਹੱਥ ਤੇ ਆਪਾਂ ਇੱਥੇ ਤੱਕ ਜਦੋਂ ਮਾਪਦੇ ਹਾਂ ਨਾ, ਬੰਦਾ ਨਾਪਦਾ ਇੱਥੇ ਤੱਕ। ਇੱਥੇ ਜੇ ਮਿਣੋਗੇ ਤੁਸੀਂ ਇੱਕ, ਇੱਥੇ ਤੱਕ ਆ ਗਿਆ, ਤੇ ਜੇ ਦੂਜਾ ਮਿਣੋਗੇ ਇੱਥੇ ਤੱਕ ਚੱਲ ਜੂ, ਇੱਕ ਤੀਜਾ ਲੱਤਾਂ ਆ ਜਾਣਗੀਆਂ, ਅੱਧਾ ਅੱਗੇ। ਹਰ ਬੰਦਾ ਆਪਣੇ ਸਾਢੇ ਤਿੰਨ ਹੱਥ ਦਾ ਹੁੰਦਾ, ਇੱਥੇ ਤੱਕ ਗਿਣਿਆ, ਸਾਢੇ ਤਿੰਨ ਹੱਥ। ਤੇ ਮਹਾਰਾਜ ਕਹਿੰਦੇ ਸਾਢੇ ਤੀਨ ਹੱਥ ਤੇਰੀ ਇੱਥੇ ਮੁੱਕ ਜਾਂਦਾ ਜਾ ਕੇ। ਹੁਣ ਬਣਾ ਲਓ ਆਪਾਂ 10 ਕਮਰੇ, ਤੇ 10 ਵਿੱਚ ਖਿੱਲਰ ਕੇ ਥੋੜਾ ਪਏਗਾ, ਜਗ੍ਹਾ ਤੇ ਉੱਨੀ ਕੀ ਚਾਹੀਦੀ ਸੌਣ ਲਈ। ਹੁਣ ਬੰਦਾ ਕਵੇ ਵੀ ਮੈਂ ਤੇ ਮਹਿਲ ਪਾਉ, ਵੀ ਮਹਿਲ ਸਾਰੇ ਤੇ ਲਮਕੇਗਾ, ਸੌਣਾ ਤੇ ਬੰਦੇ ਨੇ ਉੱਨੀ ਕੀ ਜਗ੍ਹਾ ਤੇ ਹੁੰਦਾ ਹੈ।
ਸਾਢੇ ਤਿੰਨ ਹੱਥ ਧਰਤੀ
ਕਹਿੰਦੇ ਬਹੁਤ।
ਸਾਢੇ ਤੀਨ ਹੱਥ ਤੇਰੀ। ਵੇਖੋ ਪਿਆਰਿਓ ਇੱਕ ਗੱਲ ਹੈ, ਜਿੰਨੀ ਮਰਜ਼ੀ ਬਣਾਓ ਇਹਦਾ ਮਤਲਬ ਇਹ ਨਹੀਂ ਵੀ ਜ਼ਮੀਨ ਮਾੜੀ ਹੈ ਜਾਂ ਚਾਹੀਦੀ ਨਹੀਂ। ਜ਼ਿੰਦਗੀ ਜਿਉਣ ਵਾਸਤੇ ਸਭ ਕੁਝ ਚਾਹੀਦਾ ਹੈ, ਇਹਦਾ ਸਿੱਧਾ ਜਿਹਾ ਅਰਥ ਹੈ ਬਹੁਤਾ ਲਾਲਚ ਨਾ ਕਰ। ਜਗ੍ਹਾ ਤੇ ਸਾਢੇ ਤਿੰਨ ਹਾਥੀ ਚਾਹੀਦੀ ਹੁੰਦੀ ਹੈ, ਇੰਨੀ ਕੁ ਜਗ੍ਹਾ ਚਾਹੀਦੀ। ਇਹ ਸਾਨੂੰ ਸਮਝਾਵੇ ਲਾਲਚ ਬਹੁਤਾ ਨਾ ਕਿਤੇ ਕਮਲਿਆਂ ਵਾਂਗੂ ਬੀਬੀ ਹੁਣ ਤੇ ਠੀਕ ਹੈ, ਬਾਕੀ ਪ੍ਰੋਪਰਟੀ ਹੈ ਜਾਇਦਾਦਾਂ ਸਾਰਾ ਕੁਝ ਹੁੰਦਾ ਹੈ, ਪਰ ਇਸ਼ਾਰਾ ਹੈ ਸਾਡੇ ਵਾਸਤੇ ਜ਼ਮੀਨਾਂ ਬਿਨਾਂ ਸਰ ਜਾਂਦਾ, ਸਮਝ ਬਿਨਾਂ ਨਹੀਂ ਸਰਦਾ। ਜੇ ਸਮਝ ਨਾ ਹੋਵੇ ਫਿਰ ਵੱਡੀਆਂ ਵੱਡੀਆਂ ਪ੍ਰੋਪਰਟੀਆਂ ਵਾਲੇ ਵੀ ਦੁਖੀ ਰਹਿੰਦੇ ਆ। ਇਸ ਕਰਕੇ ਇੱਥੇ ਭਗਤ ਕਬੀਰ ਜੀ ਕਹਿੰਦੇ ਮੈਂ ਤੇ ਥੋੜਾ ਥੋੜਾ ਜਿਹਾ ਮੰਗਿਆ ਸਾਰਾ ਕੁਝ, ਦਾਲ ਵੀ ਦੋ ਕੁ ਸੇਰ ਹੀ ਚਾਹੀਦੀ ਹੈ, ਆਟਾ ਦੋ ਸੇਰ ਚਾਹੀਦਾ, ਦਾਲ ਤੇ ਅੱਧਾ ਕੁ ਸੇਰ ਬਥੇਰਾ ਹੈ। ਦੋ ਵਕਤ ਦੀ ਰੋਟੀ, ਸਿੱਧੀ ਜੀ ਗੱਲ ਕਹਿੰਦੇ ਆ, ਦੋ ਵਕਤ ਦੀ ਰੋਟੀ ਚਾਹੀਦੀ ਹੈ, ਸੌਣ ਨੂੰ ਇੱਕ ਬਿਸਤਰਾ ਰਜਾਈ ਤੇ ਲਾਈ ਸਰਾਣਾ, ਇਦੂ ਵੱਧ ਕੁਛ ਨਹੀਂ। ਪਰ ਮੈਂ ਲੋਭ ਜਮਾ ਹੀ ਨਹੀਂ ਕਰਿਆ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਜੇ ਗਿਆਨ ਦੇ ਤੇ ਮੇਰੀ ਫੱਬ ਬਣ ਜੇ। ਵੇਖੋ ਗਿਆਨਵਾਨ ਬੰਦੇ ਉਹ ਰੇੜੀਆਂ ਤੇ ਵੀ ਫੱਬੀ ਜਾਂਦੇ ਨੇ, ਯਾਰ ਧੋਖਾ ਨਹੀਂ ਕਰਦੇ ਕਿਸੇ। ਕਿੰਨੇ ਪਿਆਰੇ ਦੱਸੋ, ਸੋਹਣੇ ਲੱਗਦੇ ਕਿ ਨਹੀਂ ਲੱਗਦੇ। ਪਰਸੋਂ ਚੌਥੇ ਇੱਕ ਕਲਿੱਪ ਵੀ ਆਇਆ ਸੀ ਜਿਹਦੇ ਚ ਮੈਂ ਇਹਦੀ ਵਿਆਖਿਆ ਕਰਦਾ ਸੀ, ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿੰਨਾ ਵਸਾਰੇ ਹੁਣ ਨਾਉ। ਡਰਾਉਣੇ ਲੱਗਦੇ ਨੇ ਜਿਹੜੇ ਗਿਆਨ ਨਾਲੋਂ ਟੁੱਟੇ ਹੋਏ ਹੈ, ਤੇ ਅਕਲ ਵਾਲੇ ਹੋਣ ਪਿਆਰੇ ਲੱਗਦੇ। ਦੱਸੋ ਭਲਾ ਵੀਰੋ, ਦੱਸਿਓ ਜਰਾ, ਬਿਹਾਰ ਤੋਂ ਲਿਆਇਓ ਕੋਈ ਭਈਆ ਉਧਰਲਾ ਹੋਵੇ ਤੇ ਇੱਧਰ ਉਹਨੂੰ ਕੰਮ ਲਾ ਦਿਓ, 5,000 ਰੁਪਈਆ 7,000 ਰੁਪਈਆ ਦੇ ਮਹੀਨਾ, ਤੇ ਤੇਰੇ ਘਰ ਨਾਲੋਂ ਵੱਧ ਕੇ ਤੇਰੀਆਂ ਚੀਜ਼ਾਂ ਦਾ ਫਿਕਰ ਕਰੇ, ਤੇਰਾ ਸਮਾਨ ਸਾਂਭੇ, 20 ਸਾਲ ਦਾ ਤੇਰੇ ਨਾਲ ਕੰਮ ਕਰਦਾ, 7,000 ਰੁਪਈਆ ਲੈਂਦਾ, ਸਾਲ ਵਿੱਚ 15 ਦਿਨ ਜਾਂਦਾ ਪਿੰਡ, ਫਿਰ ਆ ਕੇ ਤੇਰੇ ਘਰ ਦਾ ਤੇਰੇ ਨਾਲੋਂ ਵੱਧ ਫਿਕਰ ਕਰਦਾ, ਰੰਗ ਪੂਰਾ ਕਾਲਾ ਹੈ, ਦੰਦ ਉੱਚੇ ਹੈ, ਅੱਖਾਂ ਚੁੰਦਲੀਆਂ ਜੀਆਂ ਹੀ ਹੈ, ਲੱਗਦਾ ਪਿਆਰਾ ਕਿ ਨਹੀਂ ਲੱਗਦਾ? ਬੋਲੋ, ਕਿਉਂ ਲੱਗਦਾ ਪਿਆਰਾ? ਕਿਉਂਕਿ ਗੁਣ ਨੇ। ਫੱਬਦਾ ਪਤਾ ਕਿਉਂ ਹੈ? ਉਹਦੇ ਗੁਣਾਂ ਕਰਕੇ। ਸਮਝ ਹੈ ਉਹਨੂੰ ਵੀ ਮੈਂ ਕੰਮ ਕਰਨਾ, ਪਿਆਰਾ ਲੱਗਦਾ ਉਹ ਫੱਬਦਾ, ਉਹਦੀ ਕੁਆਲਿਟੀ ਕਰਕੇ ਸੋਹਣਾ ਲੱਗਦਾ ਉਹ। ਇਸ ਕਰਕੇ ਸਾਡੀ ਫੱਬ ਤੇ ਸਾਡੀ ਸਮਝ ਕਰਕੇ ਬਣਦੀ ਹੈ, ਅਕਲ ਕਰਕੇ ਬਣਦੀ ਹੈ। ਜਦੋਂ ਅਕਲਾਂ ਹੋਣ ਫਿਰ ਅਗਲੇ ਕੰਡਿਆਂ ਤੇ ਪਏ ਵੀ ਫੱਬਦੇ ਹੈ, ਬੇਅਕਲ ਬੰਦੇ ਮਹਿਲਾਂ ਚ ਵੀ ਨਹੀਂ ਫੱਬਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਮਹਿਲਾਂ ਚ ਵੀ ਨਹੀਂ ਫੱਬਦੇ। ਤਾਂ ਕਰਕੇ ਚਿੱਟੇ ਹੋਣਾ ਹੋਰ ਗੱਲ ਹੈ, ਫੱਬਣਾ ਹੋਰ ਚੀਜ਼ ਹੈ। ਫੱਬ ਹੈ ਜਿਹੜੀ ਉਹ ਗੁਰੂ ਦੇ ਗਿਆਨ ਨਾਲ ਹੈ। ਭਗਤ ਕਬੀਰ ਜੀ ਦਾ ਸ਼ਬਦ ਮੈਂ ਨਾ ਹੀ ਕੀਤਾ ਲੱਭੋ। ਹਾਂਜੀ,
ਕਹੇ ਕਬੀਰ ਮਨ ਮਾਨਿਆ, ਮਨ ਮਾਨਿਆ ਪਾਉ ਹਰ ਜਾਣਿਆ।
ਸਮਝ ਆ ਗਈ, ਜ਼ਿੰਦਗੀ ਬਦਲ ਗਈ, ਮਨ ਮੰਨ ਗਿਆ। ਤਾਂ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਣ ਮੰਗਣੇ ਆ, ਚੰਗਿਆਈ ਦੀ ਸੰਗਤ ਕਰੋ ਵੀਰੋ, ਆਲੇ ਦੁਆਲੇ ਬਹੁਤ ਕੁਛ ਚੰਗਾ ਹੈ, ਭਲਾ ਹੈ। ਸੱਚ ਦੀ ਸੰਗਤ ਕਰੋ, ਜੋ ਸਹੀ ਹੈ ਤੁਹਾਡੇ ਆਲੇ ਦੁਆਲੇ ਉਹਨੂੰ ਵੇਖੋ। ਤੇ ਜਿਹੜਾ ਇਹ ਸ਼ਬਦ ਆਪਾਂ ਪੜ੍ਹਿਆ ਹੈ ਵੀ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ, ਮੇਰੀ ਇਹ ਮਾਂ, ਇੱਥੇ ਵੀ ਮੈਂ ਬਾਹਲੀ ਦੁਖੀ ਹਾਂ, ਔਗਣ ਮੈਨੂੰ ਤੰਗ ਕਰਦੀ ਹੈ। ਜੀਵ ਰੂਪ ਇਸਤਰੀ ਕਹਿੰਦੀ ਹੈ, ਬਾਹਲਾ ਤਾਂ ਬਾਹਲੀ ਤੰਗ ਹਾਂ ਮੈਂ ਬਹੁਤ ਤੰਗ ਹਾਂ, ਮੇਰੇ ਚ ਘਾਟਾਂ ਬਹੁਤ ਹੈ, ਰੂਪਹੀਣ। ਜਿਹੜਾ ਗੁਰਮੁਖਾਂ ਦੇ ਉੱਤੇ ਉਹ ਚੰਗਿਆਂ ਉੱਤੇ ਰੂਪ ਹੁੰਦਾ ਹੈ, ਉਸ ਉਹ ਇਮਾਨਦਾਰ ਬੰਦਿਆਂ ਦੇ ਉੱਤੇ ਰੂਪ ਹੁੰਦਾ, ਜਿਹੜਾ ਦਿਨ ਰਾਤ ਮਿਹਨਤ ਕਰਨ ਵਾਲਿਆਂ ਦੇ ਉੱਤੇ ਜਿਹੜਾ ਰੂਪ ਹੁੰਦਾ, ਮੇਰੇ ਤੇ ਰੂਪ ਹੈ ਨਹੀਂ, ਖੇੜਾ ਨਹੀਂ ਮੇਰੇ ਤੇ, ਰੂਪਹੀਨ ਬੁੱਧ ਬਲਹੀਨੀ, ਜਿਹੜੀ ਮੇਰੀ ਵਿਵੇਕ ਬੁੱਧ ਹੈ ਉਹ ਹੈ ਨਹੀਂ, ਦਿਮਾਗ ਨਹੀਂ ਮੇਰਾ ਕੰਮ ਕਰਦਾ, ਚੱਜ ਦੇ ਪਾਸੇ ਮੇਰਾ ਦਿਮਾਗ ਕਿੱਥੇ ਚੱਲਦਾ, ਪੁੱਠੇ ਕੰਮਾਂ 'ਚ ਜਿੰਨਾ ਮਰਜ਼ੀ ਚਲਾ ਲਓ, ਚੰਗੇ ਪਾਸੇ ਮੇਰਾ ਦਿਮਾਗ ਨਹੀਂ ਚੱਲਦਾ। ਬੁੱਧ ਤੇ ਬਲ, ਚੰਗੇ ਪਾਸੇ ਜਾਣ ਨੂੰ ਤੇ ਮੇਰਾ ਜੀ ਨਹੀਂ ਕਰਦਾ, ਚੰਗਿਆਈ ਆਲਸ ਕਰੇ, ਬੁਰਿਆਈ ਓਏ ਸ਼ੇਰ, ਉਹ ਬੁਰਿਆਈ ਚ ਸ਼ੇਰ ਬਣ ਜਾਂਦਾ, ਚੰਗੇ ਕੰਮਾਂ ਤੇ ਮੈਂ ਆਲਸ ਕਰਦਾ, ਮਾੜੇ ਕੰਮਾਂ ਵਾਲੇ ਪਾਸੇ ਮੈਂ ਸ਼ੇਰ ਬਣ ਜਾਂਦਾ, ਮੇਰੇ ਵਿੱਚ ਬਲ ਹੀ ਹੈ ਨਹੀਂ ਚੰਗੇ ਪਾਸੇ ਤੁਰਨ ਦਾ। ਬੁੱਧ ਬਲਹੀਨੀ ਮੋਹੇ ਪਰਦੇਸਣ,
ਦੂਰ ਤੇ ਆਈ
ਦੂਰ ਤੇ ਆਈ। ਅਸੀਂ ਤੇਰੇ ਤੋਂ ਬਹੁਤ ਦੂਰ ਹੋ ਗਏ, ਗੁਣਾਂ ਤੋਂ ਬਹੁਤ ਦੂਰ ਹੋ ਗਏ, ਉਹ ਕੁਆਲਿਟੀ ਸਾਡੇ ਚ ਹੈ ਨਹੀਂ, ਦੂਰ ਹਾਂ ਅਸੀਂ ਤੇ ਘਾਟਾਂ ਬਣੀਆਂ ਨਾ ਹਿੰਨ ਦਰਬ, ਗੁਣਾਂ ਦਾ ਦਰਬ ਖਜ਼ਾਨਾ ਸਾਡੇ ਕੋਲ ਹੈ ਨਹੀਂ, ਨਾ ਹਿੰਨ ਦਰਬ ਨਾ ਜੋਬਨ ਮਾਤੀ। ਉਹ ਜਿਹੜੀ ਹਿੰਮਤ ਚਾਹੀਦੀ, ਜਵਾਨੀ ਵਾਲਾ ਜੋਸ਼ ਚਾਹੀਦਾ, ਭਲਾਈ ਦੇ ਚੰਗੇ ਪਾਸੇ ਤੁਰਨ ਵਾਲੀ ਹਿੰਮਤ ਹੀ ਹੈ ਨਹੀਂ। ਮੋਹੇ ਅਨਾਥ ਕੀ ਕਰੋ ਸਮਾਈ, ਕਮੀਆਂ ਆਪਣੀਆਂ ਦਿਸਦੀਆਂ ਫਿਰ ਅਰਦਾਸ ਨਿਕਲਦੀ ਹੈ। ਖੋਜਤ ਖੋਜਤ ਭਈ ਪੈ ਰਾਗਣ, ਪ੍ਰਭ ਦਰਸ਼ਨ ਕਹੋ ਹੋ ਫਿਰਤ ਤੇ ਸਾਈ। ਮੈਂ ਪ੍ਰਭੂ ਦੇ ਦਰਸ਼ਨਾਂ ਨੂੰ ਤਰਸਦਾ ਤੇ ਪ੍ਰਭੂ ਕਿੱਥੇ ਹੈ? ਸਾਡੇ ਵਿੱਚ। ਉਹ ਗੁਣਾਂ ਨੂੰ ਪ੍ਰਗਟ ਕਰ ਲਿਆ ਆਪਣੇ ਚੋਂ, ਰੱਬ ਨੂੰ ਪ੍ਰਗਟ ਕਰ ਲਿਆ। ਗੁਣਾਂ ਨੂੰ ਵੇਖਣਾ ਰੱਬ ਨੂੰ ਵੇਖਣਾ, ਉਹ ਗੁਣਾਂ ਦੇ ਰੂਪ ਵਿੱਚ ਸਾਰੇ ਪਾਸੇ ਸਮਾਇਆ, ਨਿਯਮ ਦੇ ਰੂਪ ਵਿੱਚ ਸਮਾਇਆ। ਉਹ ਨਿਯਮ ਉਹਦੇ ਨਿਯਮ ਨੂੰ ਸਮਝ ਕੇ ਉਹ ਗੁਣ ਆਪਣੀ ਜ਼ਿੰਦਗੀ ਵਿੱਚ ਲੈ ਆਉਂਦੇ, ਗੁਣਾਂ ਨੂੰ ਪ੍ਰਗਟ ਕਰ ਲਿਆ ਤੇ ਰੱਬ ਪ੍ਰਗਟ ਹੋ ਗਿਆ। ਖੋਜਤ ਖੋਜਤ ਭਈ ਪੈ ਰਾਗਣ, ਪ੍ਰਭ ਦਰਸ਼ਨ ਕਹੋ ਹੋ ਫਿਰਤ ਤੇ ਸਾਈ। ਕਹਿੰਦੇ ਤੜਫਦੇ ਸੀ ਬਹੁਤ, ਘਾਟਾਂ ਬਣੀਆਂ ਸੀ, ਕਮੀ ਬੜੀ ਸੀ, ਰੂਪ ਨਹੀਂ ਸੀ, ਬੁੱਧ ਬਲ ਸਾਰਿਆਂ ਤੋਂ ਹੀਣੇ ਸੀ, ਪਰ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲ ਮਿਲ ਜਾਏ। ਜਦੋਂ ਤੋਂ ਮੈਂ ਸੱਚ ਦੀ ਸੰਗਤ ਕਰਨ ਲੱਗਿਆ ਤੇ ਮੇਰੇ ਵਿੱਚ ਕੁਆਲਿਟੀ ਆਉਣ ਲੱਗੀ ਹੈ, ਉਹ ਘਾਟਾਂ ਨਿਕਲ ਗਈਆਂ ਤੇ ਮੇਰੇ ਅੰਦਰ ਵਿਕਾਰਾਂ ਦੀ ਜਲਨ ਖਤਮ ਹੋ ਗਈ, ਤੜਫ ਖਤਮ ਹੋ ਗਈ, ਉਹ ਜਲਨ ਅੰਦਰੋਂ ਨਿਕਲ ਗਈ। ਬੜੇ ਪਰੇਸ਼ਾਨ ਰਹਿੰਦੇ ਸੀ ਬੰਦੇ, ਉਹ ਸਾਡੇ ਅੰਦਰ ਜਿਹੜੀ ਬੰਦੇ ਦੀਆਂ ਕਮੀਆਂ ਹੁੰਦੀਆਂ, ਘਾਟਾਂ ਹੁੰਦੀਆਂ, ਤੰਗ ਬਹੁਤ ਕਰਦੀਆਂ, ਤੇ ਹੁਣ ਹਿੰਮਤ ਆ ਗਈ, ਅੱਗੇ ਵਿਹਲੜ ਸੀ ਹੁਣ ਕੰਮ ਕਰਦੇ ਆ, ਅੱਗੇ ਆਲਸੀ ਸੀ ਹੁਣ ਉੱਦਮੀ ਬਣ ਗਏ, ਅੱਗੇ ਝੂਠ ਤੇ ਝੂਠ ਬੋਲਣਾ ਹੁਣ ਸੱਚ ਬੋਲੀਦਾ। ਸੱਚ ਦੀ ਸੰਗਤ ਕਰਕੇ, ਭਲਿਆਂ ਦੀ ਸੱਚਿਆਂ ਦੀ ਸੰਗਤ ਕਰਕੇ ਸਾਡਾ ਤੇ ਜੀਵਨ ਹੀ ਬਦਲ ਗਿਆ। ਸਾਧ ਸੰਗ ਮੇਰੀ, ਹੁਣ ਮੈਨੂੰ ਤੁਸੀਂ ਜਵਾਬ ਦੇਣਾ ਜਿੱਥੋਂ ਆਪਾਂ ਸ਼ੁਰੂ ਕਰਿਆ, ਆਹੀ ਸਾਧ ਸੰਗ ਹੈ ਕਿ ਆਲੇ ਦੁਆਲੇ ਬਹੁਤ ਸਾਧ ਹੈ ਜਿਨ੍ਹਾਂ ਦੀ ਸੰਗਤ ਕਰਨੀ ਹੈ? ਬੋਲੋ ਜੀ, ਆਹੀ ਹੈ ਕਿ ਬਾਹਰ ਵੀ ਹੈ? ਆਹ ਤੇ ਸਾਰੇ ਹੀ ਕਰ ਲੈਂਦੇ ਆ, ਆਲੇ ਦੁਆਲੇ ਬਹੁਤ ਸੱਚ ਪਿਆ ਜਿਹਦੀ ਸੰਗਤ ਕਰਨੀ ਹੈ। ਇੱਥੇ ਬੰਦਾ ਸੱਚ ਦੀ ਸੰਗਤ ਕਰਦਾ, ਬਾਹਰ ਜਾ ਕੇ ਝੂਠ ਦੀ। ਇੱਥੇ ਵੇਖਿਓ, ਇੱਥੇ ਐਂ ਬੈਠੇ ਆ, ਬਾਹਰ ਕੋਈ ਓਵਰਟੇਕ ਕਰਦਾ ਲੰਘੂ, ਆਪਾਂ ਵੀ ਓਵਰਟੇਕ ਕਰਾਂਗੇ, ਗਲਤੀ ਕਰਾਂਗੇ, ਉੱਥੇ ਗਲਤ ਬੰਦਿਆਂ ਦੀ ਸੰਗਤ ਕਰਦੇ, ਇੱਥੇ ਸੱਚ ਦੀ ਕਰਦੇ। ਸੱਚ ਦੀ ਸੰਗਤ ਕਰਨ ਦਾ ਮਤਲਬ ਜਿੱਥੇ ਵੀ ਸਹੀ ਹੈ ਉਹਦੇ ਮਗਰ ਤੁਰਪ ਹੈ ਬਸ। ਆਪਾਂ ਨਾ ਵੇਖ ਵੇਖ ਕੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਗਲਤ ਬੰਦਿਆਂ ਨੂੰ ਵੇਖ ਵੇਖ ਕੇ ਸਾਰੇ ਗਲਤ ਹੋਏ ਪਏ ਆ। ਆ ਜਿੰਨੇ ਸਾਡੇ ਚ ਹੁਣ ਵੇਖਿਓ, ਇੱਥੇ ਗੱਡੀ ਚਲਾਵਾਂਗੇ, ਕੋਈ ਇੱਧਰ ਨੂੰ ਕੱਢ ਲੂ, ਕੋਈ ਇੱਧਰ ਨੂੰ ਕੱਢ ਲੈਂਦਾ, ਓਵਰਟੇਕ ਕਰਦੇ ਆ ਨਾ। ਤੇ ਜੇ ਕੈਨੇਡਾ ਚਲੇ ਜਾਈਏ, ਏਅਰਪੋਰਟ ਤੋਂ ਜਾਣ ਸਾਰ ਬੰਦਾ ਬਿਲਕੁਲ ਐ ਤੀਰ ਵਾਂਗੂ ਸਿੱਧਾ ਹੋ ਜਾਂਦਾ। ਇੱਥੇ ਆਪਾਂ ਸੰਤਰੇ ਦੀ ਛਿਲਕਾ ਐ ਸਿੱਟ ਦਾਂਗੇ, ਮੂੰਗਫਲੀ ਖਾਲੀ ਸਿੱਟਤੀ, ਪਰ ਜੇ ਬੰਦਾ ਕੈਨੇਡਾ ਜਾਵੇ ਫਿਰ ਜਾਣ ਸਾਰ ਸਿੱਟਦਾ। ਕਮਾਲ ਦੀ ਗੱਲ ਹੈ, ਕਿਸੇ ਨੇ ਕਲਾਸ ਨਹੀਂ ਲਾਈ, ਕਿਸੇ ਨੇ ਸਮਝਾਇਆ ਨਹੀਂ, ਜਦੋਂ ਵੇਖਦਾ ਵੀ ਸਾਰੇ ਐਂ ਕਰਦੇ ਐ ਉਹਦੀ ਸਿੱਖ ਜਾਂਦਾ। ਲੈਣ ਚ ਲੱਗਿਆਂ ਨੂੰ ਵੇਖ ਕੇ ਬੰਦੇ ਇੱਕ ਮਿੰਟ ਚ ਲਾਈਨ ਚ ਲੱਗ ਜਾਂਦੇ ਨੇ। ਇੱਥੇ ਦੇ ਅਨਪੜ੍ਹ ਬੰਦੇ ਜਦੋਂ ਕੈਨੇਡਾ ਗਏ ਐ ਉਹ ਦਿੱਲੀ ਜਾ ਕੇ ਲੈਣਾਂ ਚ ਲੱਗਣਾ ਸਿੱਖ ਗਏ, ਕਹਿਣਾ ਨਹੀਂ ਪਿਆ। ਜਦੋਂ ਵੇਖਦੇ ਨੇ ਨਾ ਆਲਾ ਦੁਆਲਾ ਫਿਰ ਉਹੇ ਜੇ ਬਣ ਜਾਂਦੇ ਨੇ। ਹੁਣ ਆਪਾਂ ਪਤਾ ਕੀ ਵੇਖਦੇ ਹਾਂ, ਵੀ ਸੌਰੇ ਹੀ ਕਰਦੇ ਨੇ ਯਾਰ, ਭੀੜ ਚ ਤੂੰ ਵੀ ਚੱਲ, ਤੂੰ ਇਕੱਲੇ ਹੀ ਐਵੇਂ ਪਿੱਛੇ ਰਹਿ ਜਾਏਗਾ, ਸਾਰੇ ਲੰਘ ਜਾਣਗੇ ਅੱਗੇ। ਜਦੋਂ ਉੱਥੇ ਜਾਂਦਾ ਉੱਥੇ ਅਗਲਾ ਕਹਿੰਦਾ ਵੀ ਸਾਰੇ ਹੀ ਠੀਕ ਨੇ, ਆਪਾਂ ਵੀ ਠੀਕ ਹੋ ਕੇ ਚੱਲੀਏ। ਹੁਣ ਇਹਦਾ ਮਤਲਬ ਫਿਰ ਆਪਾਂ ਕੀ ਕਰੀਏ? ਨਹੀਂ ਭਾਈ, ਆਪਾਂ ਆਪਣੀਆਂ ਗਲਤੀਆਂ ਸੁਧਾਰੀਏ, ਅਸੀਂ ਚੰਗੇ ਬਣ ਜਾਈਏ ਨਾ, ਸਾਡੇ ਵੱਲ ਵੇਖ ਕੇ ਕੋਈ ਹੋਰ ਵੀ ਆ ਜਾਵੇ, ਅਸੀਂ ਸਹੀ ਚੱਲੀਏ, ਅਸੀਂ ਗਲਤ ਨਾ ਚੱਲੀਏ। ਬੰਦਾ ਗਲਤ ਚੱਲਦਾ ਸੀ, ਕਿਉਂ ਚੱਲੀਏ? ਸਾਰੇ ਗਲਤ ਨੇ, ਸਾਰਾ ਮਹਿਕਮਾ ਗਲਤ ਹੈ, ਮੈਂ ਗਲਤ ਨਹੀਂ ਚੱਲਣਾ। ਖਾਂਦੇ ਹੋ ਖਾਓ, ਮੇਰਾ 40,000 ਨਾਲ ਗੁਜ਼ਾਰਾ ਹੋ ਜਾਂਦਾ, ਆਪਾਂ ਕਰ ਲੈਣਾ, ਮੈਂ ਨਹੀਂ ਵੱਧ, ਮੈਨੂੰ ਨਹੀਂ ਲੋੜ, ਸਾਰੇ ਨਿਕੰਮੇ ਆ, ਮੈਂ ਨਹੀਂ ਇੱਦਾਂ ਦਾ ਬਣਨਾ। ਮੈਂ 40,000 ਤਨਖਾਹ ਲੈਂਦਾ, 8 ਘੰਟੇ ਪੜ੍ਹਾਉਣਾ ਤੇ ਪੜ੍ਹਾ ਕੇ ਆਊਂ, ਮੈਂ ਆਪਣੀ ਡਿਊਟੀ ਪੂਰੀ ਕਰਕੇ। ਮੇਰੇ ਸਕੂਲ ਵਿੱਚ ਪੜ੍ਹਨ ਵਾਲਾ ਬੱਚਾ ਪ੍ਰਾਈਵੇਟ ਸਕੂਲ 'ਚ ਨਹੀਂ ਜਾਊ, ਜਿੰਨਾ ਆਉਂਦਾ ਮੈਂ ਪੜ੍ਹਾਊਂ ਆਪਣੇ ਬੱਚੇ ਨੂੰ। 10 ਰੁਪਈਏ ਸਰਕਾਰੀ ਸਕੂਲ ਵਿੱਚ ਫੀਸ ਲੱਗਦੀ ਹੈ, ਇਹ 10 ਰੁਪਈਆਂ ਨਾਲ ਬੱਚਾ ਪੜੂ 10,000 ਰੁਪਈਆ ਇਹਨੂੰ ਪ੍ਰਾਈਵੇਟ ਸਕੂਲ 'ਚ ਦੇਣ ਦੀ ਲੋੜ, ਮੈਂ ਆਪਣਾ ਕੰਮ ਪੂਰਾ ਕਰੂੰਗਾ। ਵੇਖੋ ਸੁਧਾਰ ਹੁੰਦਾ ਫਿਰ। ਪਰ ਅਸੀਂ ਵੇਖਦੇ ਹਾਂ ਬਾਕੀ ਵੀ ਸਵੈਟਰ ਬੁਣੀ ਜਾਂਦੀ ਹੈ, ਮਾਸਟਰਨੀਆਂ ਆਪਾਂ ਵੀ ਬੁਣ ਲਓ, ਬਾਕੀ ਵੀ ਤੇ ਫਰਲੋ ਮਾਰਦੇ ਹੀ ਆਪਾਂ ਵੀ ਮਾਰੋ, ਸਾਰੇ ਹੀ ਨਿਕੰਮੇ ਬਣ ਗਏ ਆਪਾਂ ਵੀ ਬਣੋ, ਭਾਵ ਕੇ ਵੇਖ ਵੇਖ ਕੇ ਅਸੀਂ ਨਿਕੰਮੇ ਬਣੀ ਜਾਂਦੇ ਹਾਂ। ਜਿਵੇਂ ਮੈਂ ਗੱਲ ਕੀਤੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਬਾਹਰਲਿਆਂ ਦੇਸ਼ਾਂ 'ਚ ਚੰਗਿਆਂ ਨੂੰ ਵੇਖ ਕੇ ਲੋਕੀ ਚੰਗਿਆਈ ਦੀ ਕਾਪੀ ਕਰੀ ਜਾਂਦੇ, ਮਗਰ ਮਗਰ ਤੁਰਦੇ ਆ। ਇੱਥੇ ਸਾਡੇ ਫਿਰ ਸਾਡੇ ਬੁਰਾ ਹਾਲ ਕਿਉਂ ਹੈ? ਦੀਵਾਨਾਂ ਵਿੱਚ ਮੰਦਰਾਂ ਦੇ ਵਿੱਚ ਸਵੇਰੇ ਟੱਲ ਖੜਕਦੇ ਆ ਵੱਡੇ ਵੱਡੇ, ਗੁਰਦੁਆਰਿਆਂ ਵਿੱਚ ਵੱਡੇ ਵੱਡੇ ਸਪੀਕਰ ਲੱਗੇ ਆ, ਗਿਰਜਾ ਘਰਾਂ ਦੇ ਵਿੱਚ ਬਥੇਰਾ ਕੁਝ ਹੈ, ਮਸੀਤਾਂ ਦੇ ਵਿੱਚ ਬਾਂਗਾਂ ਬਥੇਰੀਆਂ ਦਿੱਤੀਆਂ ਜਾਂਦੀਆਂ, ਪਰ ਆਲੇ ਦੁਆਲੇ ਸੰਗਤ ਮਾੜੀ ਹੈ। ਗੱਲਾਂ ਸੋਹਣੀਆਂ ਜ਼ਰੂਰ ਕੀਤੀਆਂ ਜਾਂਦੀਆਂ, ਗੱਲਾਂ ਹੀ ਗੱਲਾਂ ਹੈ। ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਗੱਲਾਂ ਗੱਲਾਂ ਸਾਰੇ ਕਰੀ ਜਾਂਦੇ ਆ ਪਰ ਵਿਹਾਰ ਮਾੜਾ ਹੈ। ਤੇ ਜਦੋਂ ਵਿਹਾਰ ਬਦਲਦਾ ਫਿਰ ਅਗਲਾ ਵੇਖਦਾ, ਜੀਵਨ ਦਾ ਅਸਰ ਪੈਂਦਾ ਭਾਈ। ਮੇਰੇ ਵਰਗੇ ਦੀਆਂ ਗੱਲਾਂ ਦਾ ਨਹੀਂ, ਜਦੋਂ ਕਰਕੇ ਵਿਖਾਵਾਂਗੇ ਉਦੋਂ ਅਸਰ ਪੈਂਦਾ। ਸਾਡੇ ਵਰਗੇ ਤੇ ਸਤਸੰਗ ਏਦਾਂ ਕਰਦੇ ਆ, ਤੁਹਾਨੂੰ ਕਦੇ ਡਿਸਿਪਲਿਨ 'ਚ ਨਹੀਂ ਲਿਆ ਸਕਦੇ। ਕੈਨੇਡਾ ਤੁਹਾਨੂੰ ਡਿਸਿਪਲਿਨ ਬਾਰੇ ਦੱਸਦਾ ਨਹੀਂ, ਡਿਸਿਪਲਿਨ ਵਿਖਾ ਦਿੰਦਾ। ਪਹਿਲੇ ਦਿਨ ਹੀ ਡਿਸਿਪਲਿਨ 'ਚ ਆ ਜਾਂਦੇ ਹੋ, ਆਖੋ ਸਤਨਾ। ਫਿਰ ਸੁਣਿਓ ਗੱਲ, ਦੁਬਾਰਾ ਸੁਣਿਓ। ਮੈਂ ਤੁਹਾਨੂੰ ਇੱਥੇ ਮੇਰੇ ਵਰਗੇ ਬਾਬੇ ਮੇਰੇ ਵਰਗੇ ਪ੍ਰਚਾਰਕਾਂ ਨੇ ਟੀਵੀਆਂ 'ਚ ਬਹਿ ਕੇ ਏਦਾਂ ਦੀਵਾਨਾਂ 'ਚ ਬਹਿ ਕੇ ਤੁਹਾਨੂੰ ਚੰਗੀਆਂ ਗੱਲਾਂ ਬਾਰੇ ਦੱਸਿਆ, ਸਿਰਫ ਦੱਸਿਆ, ਕੋਈ ਅਸਰ ਨਹੀਂ ਹੋਇਆ। ਤੇ ਕੈਨੇਡਾ ਅਮਰੀਕਾ ਵਿੱਚ ਜਦੋਂ ਲੋਕਾਂ ਨੂੰ ਕਰਦਿਆਂ ਨੂੰ ਵੇਖਦੇ ਹੋ, ਪਹਿਲੇ ਦਿਨ ਹੀ ਬਦਲ ਜਾਂਦੇ ਹੋ, ਪਹਿਲੇ ਦਿਨ। ਇਸ ਕਰਕੇ ਲੋਕੀ ਤੁਹਾਡੀ ਪ੍ਰੈਕਟੀਕਲਿਟੀ ਵੱਲ ਵੇਖ ਕੇ ਬਦਲਦੇ ਨੇ, ਗੱਲਾਂ ਨਾਲ ਨਹੀਂ। ਆਖੋ
ਸਤਨਾ।
ਉਹ ਉੱਥੇ ਸਮਝਾਉਣਾ ਨਹੀਂ ਪੈਂਦਾ, ਬੰਦੇ ਵੇਖ ਕੇ ਬਦਲ ਜਾਂਦੇ, ਵਿਹਾਰ ਬਦਲ ਜਾਂਦਾ। ਤੇ ਇਹਦਾ ਮਤਲਬ ਫਿਰ ਸਾਨੂੰ ਕਰਕੇ ਵਿਖਾਉਣ ਵਾਲੇ ਪਾਸੇ ਤੁਰਨਾ ਪੈਣਾ, ਵੀ ਇਹਦਾ ਅਸਰ ਘੱਟ ਹੈ ਤੇ ਉਹਦਾ ਅਸਰ ਜ਼ਿਆਦਾ ਹੈ। ਕਰਕੇ ਵਿਖਾਉਣਾ ਪੈਣਾ ਕੁਛ, ਆ ਸੁਣਾਉਣ ਵਾਲਾ ਕੰਮ ਇਹਦੇ ਨਾਲੋਂ ਜ਼ਿਆਦਾ ਅਗਲੇ ਕਰਕੇ ਵਿਖਾਉਂਦੇ ਨੇ। ਮੈਂ ਤੁਹਾਨੂੰ ਫਿਰ ਬੇਨਤੀ ਕਰਦਾ, ਮੈਂ ਤੁਹਾਨੂੰ ਸਾਰੀ ਜ਼ਿੰਦਗੀ ਸਮਝਾਈ ਜਾਂਦਾ, ਲਾਈਨ 'ਚ ਚੱਲਿਓ, ਲਾਈਨ 'ਚ ਚੱਲਿਓ, ਖੱਬੇ ਪਾਸੇ ਚੱਲਿਓ, ਓਵਰਟੇਕ ਨਾ ਕਰਿਓ, ਕੋਈ ਅਸਰ ਨਹੀਂ। ਤੇ ਅਮਰੀਕਾ ਕੈਨੇਡਾ ਜਾ ਕੇ ਇੱਕਦਮ ਲਾਈਨ 'ਚ ਬੰਦਾ ਸਿੱਧਾ ਤੁਰ ਪਿਆ, ਵਿਹਾਰ ਬਦਲਦਾ, ਫਿਰ ਬੰਦਾ ਸਾਂਚੇ ਵਿੱਚ ਢਲਿਆ ਜਾਂਦਾ। ਉਹ ਸਾਂਚੇ ਵਿੱਚ ਬੰਦੇ ਨੂੰ ਕਿਵੇਂ ਢਾਲਦੇ ਐ, ਸਾਨੂੰ ਇਹ ਸਿੱਖਣਾ ਪੈਣਾ। ਬੰਦਾ ਕਿਵੇਂ ਬਦਲਿਆ ਜਾਂਦਾ ਇਹ ਸਿੱਖਣਾ ਪੈਣਾ, ਕਿਵੇਂ ਚੇਂਜ ਕਰਦੇ ਐ, ਕੋਸ਼ਿਸ਼ ਕਰੀਏ। ਇਸ ਕਰਕੇ ਸਿਸਟਮ ਹੀ ਬਦਲਣਾ ਪੈਣਾ ਸਾਰੇ ਦਾ ਸਾਰਾ। ਸੋ ਆਓ, ਤੇ ਜੇ ਅਸੀਂ ਆਪਣੀਆਂ ਘਾਟਾਂ ਸਾਨੂੰ ਦਿਸਣ ਲੱਗ ਜਾਣ, ਕਮੀਆਂ ਸਾਨੂੰ ਦਿਸਣ ਲੱਗ ਜਾਣ, ਸੰਤਾਂ ਦੇ ਵੈਰੀ ਨਾ ਬਣੀਏ। ਸੰਤਾਂ ਦੇ ਵੈਰੀ ਬਣਨ ਦਾ ਮਤਲਬ ਗੁਣਾਂ ਦੇ ਵੈਰੀ ਨਾ ਬਣੀਏ, ਔਗਣ ਆਪਣੀ ਜ਼ਿੰਦਗੀ 'ਚੋਂ ਕੱਢੀਏ। ਦੁਸ਼ਟਾਂ ਨਾਲ ਹੁਣ ਮੋਹ ਪਾਈ ਬੈਠੇ ਹਾਂ ਤੇ ਸੰਤਾਂ ਦੇ ਵੈਰੀ ਬਣੇ ਪਏ ਹਾਂ, ਆਓ ਗੁਣਾਂ ਨਾਲ ਪਿਆਰ ਕਰੀਏ ਤੇ ਸੱਚ ਦੀ ਸੰਗਤ ਕਰੋ। ਸੱਚ ਤੁਹਾਡੇ ਆਲੇ ਦੁਆਲੇ ਬਥੇਰਾ, ਆਲੇ ਦੁਆਲੇ ਬਹੁਤ ਸੱਚ ਹੈ। ਜਿਹੜਾ ਚੰਗਾ ਦਿਸਦਾ ਉਹਦੀ ਚੰਗਿਆਈ ਦੇ ਮਗਰ ਲੱਗ ਜਾ, ਜਿਹੜਾ ਭਲਾ ਦਿਸਦਾ ਉਹਦੀ ਭਲਾਈ ਦੇ ਮਗਰ ਲੱਗ ਜਾ, ਜਿਹੜਾ ਉੱਦਮੀ ਦਿਸਦਾ ਉਹਦੇ ਉੱਦਮ ਦੇ ਮਗਰ ਲੱਗ ਜਾ। ਉਹ ਜਿਹੜੀ ਚੰਗੀ ਚੰਗੀ ਚੀਜ਼ ਉਹਦੇ ਤੋਂ ਦਿਸਦੀ ਨਾ, ਉਹਦੀ ਕਾਪੀ ਮਾਰ ਲੈ, ਇੱਕਦਮ ਕਾਪੀ ਕਰ ਲੈ। ਫਿਰ ਵੇਖੀ ਗੁਣੀ ਬੰਦੇ ਰੂੜੀਆਂ ਤੇ ਪਏ ਲਾਲ ਚਮਕਦੇ ਆ, ਸੋਹਣੇ ਲੱਗਦੇ ਆ, ਕੀਮਤ ਪੈ ਜਾਂਦੀ ਹੈ। ਕਾਲੇ ਰੰਗ ਵੀ ਲੁਕ ਜਾਣੇ ਆ, ਤੇਰੀ ਛੱਪਰੀ ਵੀ ਲੁਕ ਜਾਣੀ ਹੈ, ਤੇਰੇ ਪਾਟੇ ਕੱਪੜੇ ਵੀ ਲੁਕ ਜਾਣੇ ਹੈ। ਫਿਰ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਰਾਜਾ ਰਾਜਾ ਛੱਪਰੀਆਂ ਚ ਰਹਿਣ ਵਾਲਾ ਰਾਜਾ, ਕਾਲੇ ਰੰਗ ਰੰਗ ਨਹੀਂ ਸੋਹਣਾ, ਜਾਤ ਨੀਵੀ। ਲੋਕੀ ਕਹਿੰਦੇ ਛੋਟੀ ਜਾਤ ਦਾ ਮਿੱਤਰ ਦੋਸਤ ਕੋਈ ਨੀ ਨੇੜੇ ਆ ਕੇ ਢੁਕਦਾ, ਪਰ ਜੇ ਪੱਲੇ ਸੱਚ ਹੈ, ਕੁਆਲਿਟੀ ਹੈ, ਗੁਣ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਰਾਜਾ ਰਾਜਾ ਆ, ਇਹਨੂੰ ਅਕਲ ਹੈ ਜ਼ਿੰਦਗੀ ਦੀ। ਵੇਖਣ ਨੂੰ ਲੱਗਦਾ ਗਰੀਬ ਹੀ ਬਹੁਤ ਹੈ, ਮੈਨੂੰ ਲੱਗਦਾ ਇਹਦੇ ਇਹ ਅਮੀਰ ਹੀ ਬਹੁਤ ਹੈ। ਸਾਨੂੰ ਲੱਗਦਾ ਵੀ ਗਰੀਬ ਹੈ ਯਾਰ, ਪਰ ਸੱਚੇ ਦੇ ਪੱਲੇ ਆ ਅਮੀਰ ਏ, ਸੋਹਣਾ ਇਹ ਲੱਗਦਾ ਥੱਬਦਾ ਏ। ਤਾਂ ਕਰਕੇ ਸੱਚ ਆਲੇ ਦੁਆਲੇ ਬਥੇਰਾ ਸੰਗਤ ਕਰਿਓ, ਪਰ ਪ੍ਰੋਬਲਮ ਬਹੁਤ ਵੱਡੀ ਹੈ। ਔਗਣ ਜਿਹਨੂੰ ਲੱਗਣ ਪਿਆਰੇ,
ਜਿਹੜੇ ਕੌਡੀਆਂ ਖਰੀਦਣ ਵਾਲੇ
ਗਾਹਕ ਬਣ ਕੇ ਕੌਡੀਆਂ ਦੇ, ਲਾਲ ਕਿੱਥੇ ਪਿਆਰੇ ਲੱਗਦੇ, ਗਾਹਕ ਔਗਣਾਂ ਦੇ ਆ ਜਿਹੜੇ, ਉਹਨਾਂ ਨੂੰ ਗੁਣ ਕਿੱਥੇ ਚੰਗੇ ਲੱਗਦੇ।
ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ, ਕੌਡੀਆਂ
ਕੌਡੀਆਂ ਕੀ ਹੈ ਔਗਣ, ਲਾਲ ਕੀ ਹੈ ਸੱਚ ਤੇ ਕੌਡੀਆਂ ਕੀ ਹੈ ਝੂਠ, ਲਾਲ ਕੀ ਹੈ ਸਹੀ ਤੇ ਕੌਡੀਆਂ ਕੀ ਹੈ ਗਲਤ, ਤੇ ਆਪਾਂ ਕੀ ਚੁਣਦੇ ਆ ਗਲਤ, ਆਪਾਂ ਗਲਤ ਗੱਲਾਂ ਦੀ ਕਾਪੀ ਕਰਦੇ ਆ, ਸਹੀ ਨਹੀਂ।
ਵਾਹ 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 ਸਾਲ ਜਾਣ,
ਸਾਰ ਨਹੀਂ ਜਾਣਦੇ, ਗੁਣ ਨਹੀਂ ਚੰਗੇ ਲੱਗਦੇ। ਕਹਿੰਦੇ ਕੌਡੀਆਂ ਹੀ ਚੰਗੀਆਂ, ਝੂਠ ਹੀ ਚੰਗਾ ਹੈ, ਸਾਰੀ ਦੁਨੀਆ ਗਲਤ ਹੈ ਤੇ ਅਸੀਂ ਗਲਤੀ ਚੰਗੇ ਹਾਂ, ਗਲਤੀ ਠੀਕ ਹੈ, ਕੁਆਲਿਟੀ ਗੁਣ ਨਹੀਂ ਕਦੇ ਵੇਖਣੇ। ਸਾਡੇ ਸਮਾਜ ਦੀ ਕੀ ਸੋਚ ਹੈ ਦੱਸਿਓ, ਭਲਾ ਮੁੰਡਾ ਜ਼ਰੂਰ ਚਾਹੀਦਾ ਕਿ ਧੀ ਪੁੱਤ ਵਿੱਚ ਕੋਈ ਫਰਕ ਨਹੀਂ? ਬੋਲੋ, ਮੁੰਡਾ ਜ਼ਰੂਰ ਚਾਹੀਦਾ ਕਿ ਧੀ ਪੁੱਤ ਵਿੱਚ ਕੋਈ ਫਰਕ ਨਹੀਂ? ਸਮਾਜ ਸਾਡਾ ਕਹਿੰਦਾ ਮੁੰਡਾ ਤੇ ਜ਼ਰੂਰ ਚਾਹੀਦਾ, ਇਹੀ ਸੋਚਦੇ ਆ। ਪਰ ਅੱਜ ਮੁੰਡਿਆਂ ਨਾਲੋਂ ਵੱਧ ਧੀਆਂ ਕੈਨੇਡਾ ਨੂੰ ਜਾਂਦੀਆਂ, ਆਸਟ੍ਰੇਲੀਆ ਨੂੰ ਜਾਂਦੀਆਂ, ਪੜ੍ਹਨ ਜਾ ਰਹੀਆਂ ਬੱਚੀਆਂ। ਪਰ ਸਾਡੀ ਸੋਚ ਗਲਤ ਹੈ ਕਿ ਠੀਕ ਹੈ? ਅਸਲ ਸੋਚ ਕੀ ਹੈ? ਧੀ ਪੁੱਤ ਵਿੱਚ ਕੋਈ, ਤੇ ਅਮਰੀਕਾ ਕੈਨੇਡਾ ਵਿੱਚ ਇਹ ਸੋਚ ਲਾਗੂ ਹੈ ਕਿ ਨਹੀਂ ਹੈ ਦੱਸਿਓ ਪਿਆਰਿਓ, ਤੇ ਸਾਡੇ ਲਾਗੂ ਨਹੀਂ। ਪੜ੍ਹੇ ਲਿਖੇ ਤੇ ਅੱਜ ਕੱਲ੍ਹ ਕਈ ਨਿਆਣੇ ਕਹਿ ਦਿੰਦੇ ਆ, ਪੜ੍ਹੇ ਲਿਖੇ ਬੱਚੇ ਜਿਹੜੇ ਅੱਜ ਕੱਲ੍ਹ ਦੇ ਮਾਡਰਨ ਬੱਚੇ ਆ, ਪੜ੍ਹ ਲਿਖ ਗਏ ਆ, ਉਹ ਜਦੋਂ ਪਹਿਲੀ ਧੀ ਹੋ ਜੇ ਦੂਜੀ ਫਿਰ ਧੀ ਹੋ ਜੇ, ਸੱਸ ਕਹੂ ਪੋਤਾ ਤੇ ਚਾਹੀਦਾ, ਪੁੱਤ ਕਹਿ ਦਿੰਦਾ ਬੇਬੇ ਤੂੰ ਰਹਿਣ ਦੇ, ਦੋ ਧੀਆਂ ਹੋ ਗਈਆਂ ਸਾਡੀਆਂ, ਧੀਆਂ ਹੀ ਪੁੱਤਾਂ ਵਰਗੀਆਂ। ਮਾਂ ਨੂੰ ਚੁੱਪ ਕਰਾ ਦਿੰਦੇ ਵੀ ਧੀ ਠੀਕ ਹੈ ਬੇਬੇ, ਮੁੰਡਾ ਹੀ ਲੋੜ ਨੀ, ਧੀ ਠੀਕ। ਪੜ੍ਹੇ ਲਿਖੇ ਬੱਚੇ ਕੋਈ ਫਰਕ ਨਹੀਂ ਸਮਝਦੇ, ਇਹ ਸੋਚ ਹੈ ਤੇ ਗਲਤ ਹੈ ਨਾ? ਪਰ ਸਾਡੇ ਆਪਾਂ ਸਾਰੇ ਕੀ ਕਹਿੰਦੇ ਆ, ਨਹੀਂ ਭਾਈ ਭਾਵੇਂ ਗਲਤੀ ਹੈ ਪਰ ਇਹੀ ਚਾਹੀਦਾ, ਇਹ ਤੇ ਇਹ ਗੁਜ਼ਾਰਾ ਹੀ ਨਹੀਂ ਹੁੰਦਾ ਪੋਤੇ ਬਿਨਾਂ ਕਿੱਥੇ। ਸਾਡੀ ਸੋਚ ਵੜ ਗਈ, ਦਿਮਾਗ ਚ ਵੜ ਗਿਆ। ਇੱਥੇ ਤੇ ਆਪਾਂ ਕਹੀ ਜਾਂਦੇ ਆ ਖਰੀ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ, ਉਹ ਜਿਹਨਾਂ ਨੂੰ ਔਗਣਾਂ ਚ ਜਿਉਣ ਦੀ ਆਦਤ ਪੈ ਜਾਏ, ਐਬੀ ਬਣ ਜਾਣ ਜਿਹੜੇ ਬੰਦੇ, ਉਹਨਾਂ ਨੂੰ ਕਿੱਥੇ ਸੋਫੀ ਚੰਗੇ ਲੱਗਦੇ ਹੈ, ਘਾਟਾਂ ਚੰਗੀਆਂ ਲੱਗਦੀਆਂ, ਔਗਣ ਚੰਗੇ ਲੱਗਦੇ ਆ, ਐਬ ਚੰਗੇ ਲੱਗਦੇ ਆ। ਸਾਨੂੰ ਆਪਣੀ ਸੋਚ ਨੂੰ ਕਦੀ ਨਾ ਕਦੀ ਬਦਲਣਾ ਪੈਣਾ ਹੈ ਵੀਰੋ, ਆਪਾਂ ਬਦਲਾਂਗੇ ਤੇ ਸਮਾਜ ਬਦਲੇਗਾ। ਆਪਾਂ ਆਪਣੇ ਤੋਂ ਸ਼ੁਰੂ ਕਰੀਏ, ਆਪਣੇ ਚ ਕੁਆਲਿਟੀ ਲਿਆਈਏ, ਗੁਣ ਲਿਆਈਏ, ਤੇ ਸਾਧ ਸੰਗ ਮੇਰੀ ਜਲਨ ਬੁਝਾਈ। ਸੱਚ ਦੀ ਸੰਗਤ ਕਰਕੇ ਆਪਣੀਆਂ ਘਾਟਾਂ ਕੱਢ ਦਈਏ, ਘਾਟਾਂ ਤੰਗ ਬਹੁਤ ਕਰਦੀਆਂ, ਇਹ ਕਮੀਆਂ ਤੰਗ ਬਹੁਤ ਕਰਦੀਆਂ, ਕੱਖ ਨੀ ਬੱਲੇ। ਇਸ ਕਰਕੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਸੱਚ ਦੀ ਸੰਗਤ ਮਿਲੇ ਸਾਡਾ ਪਾਰ ਉਤਾਰਾ ਹੋ ਜਾਏ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਕ ਤੇ ਸੰਗਤ ਅੱਜ ਥੋੜਾ ਜਿਹਾ ਲੇਟ ਆਈ ਹੈ, ਕੱਲ ਕੋਸ਼ਿਸ਼ ਕਰਿਓ ਵੀ ਵੇਲੇ ਨਾਲ ਆਇਓ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ 8 ਵਜੇ ਰਾਤ ਦਾ ਦੀਵਾਨ ਸ਼ੁਰੂ ਕਰ ਲਈਏ, ਜਿੱਥੇ ਵੀ ਕਿਤੇ ਜਾਈਏ ਕੋਸ਼ਿਸ਼ ਕਰੀਦੀ, ਦਿਨ ਦਾ ਦੀਵਾਨ ਹੋਵੇ 1:45, ਰਾਤ ਦਾ ਦੀਵਾਨ ਹੋਵੇ 8 ਵਜੇ, ਫਿਰ ਸਮਾਪਤੀ 10 ਵਜੇ ਤੱਕ ਹੋ ਜਾਂਦੀ, ਜ਼ਿਆਦਾ ਤੋਂ ਜ਼ਿਆਦਾ 10:30 ਵੱਜਦੇ ਆ, ਘਰੋਂ ਕਰੀ ਅਗਲੇ 11:30 ਨੂੰ ਜਾ ਕੇ ਸੌ ਜਾਂਦੇ ਆ। ਤਾਂ ਕਰਕੇ ਭਾਈ ਸਾਰੇ ਕੰਮਾਂ ਕਾਰਾਂ ਵਾਲੇ ਆ, ਤੇ ਆਪਾਂ ਦਿਨੇ ਕੱਲ੍ਹ ਨੂੰ ਵਾਹਿਗੁਰੂ ਕੱਲ੍ਹ ਸ਼ਾਮ ਨੂੰ ਰਾਤ ਦੇ ਦੀਵਾਨ ਵਿੱਚ ਵੇਲੇ ਨਾਲ ਆਉਣਾ। ਜਿਹੜੇ ਅੱਜ ਮੋਟਰਸਾਈਕਲ ਲੈ ਕੇ ਆਏ ਆ, ਘੜੇ ਘਰੇ ਟਰੈਕਟਰ ਟਰਾਲੀਆਂ ਖੜੇ ਆ, ਉਹ ਹੋਰਾਂ ਸੰਗਤਾਂ ਨੂੰ ਪ੍ਰੇਰ ਕੇ ਨਾਲ ਲੈ ਕੇ ਆਇਓ। ਜਿਨ੍ਹਾਂ ਕੋਲ ਸਾਧਨ ਹੈ ਹੈ ਆ ਸਕਦੇ ਆ ਪਿੰਡਾਂ ਵਿੱਚ ਅਨਾਊਂਸਮੈਂਟ ਕਰਕੇ, ਹੋਰ ਵੀ ਆ, ਅੱਜ ਵੀ ਕਾਫੀ ਸੰਗਤ ਹੈ, ਕੱਲ੍ਹ ਤੇ ਸੰਗਤ ਵਾਹਵਾ ਜ਼ਿਆਦਾ ਹੋ ਜਾਏਗੀ ਫਿਰ ਦੂਜੇ ਦੀਵਾਨ ਵਿੱਚ, ਤੇ ਪਰਸੋਂ ਸੰਗਤ ਦੀ ਗਿਣਤੀ ਹੋਰ ਵੀ ਵਧੇਗੀ। ਸੋ ਇੱਕ ਬੇਨਤੀ ਹੈ, ਨੇੜੇ ਨੇੜੇ ਵਾਲੇ ਪ੍ਰਸ਼ਾਦਾ ਪਕਾਉਣ ਦੀ ਬੀਬੀਆਂ ਵੇਲੇ ਨਾਲ ਆ ਕੇ ਸੇਵਾ ਕਰੋ। ਪਰਸੋਂ ਵਾਲਿਆਂ ਨੂੰ ਬੇਨਤੀ ਹੈ 4:00 ਆਇਆ ਕਰੋ, ਨਾਲੇ ਸੇਵਾ ਕਰੋ, ਨਾਲੇ ਪ੍ਰਸ਼ਾਦਾ ਪਕਾਓ, ਇੱਥੇ ਹੀ ਛਕੋ, ਆਈ ਹੋਈ ਸੰਗਤ ਨੂੰ ਛਕਾਓ। ਸੇਵਾ ਦਾ ਮੌਕਾ ਹੈ, ਵੱਧ ਤੋਂ ਵੱਧ ਲਾਭ ਲਈਏ। ਨੇੜੇ ਨੇੜੇ ਪਿੰਡਾਂ ਵਾਲੇ ਦੁੱਧ ਜਿਨ੍ਹਾਂ ਦੇ ਘਰੇ ਮਾਲਕ ਨੇ ਬਖਸ਼ਿਆ, ਤੇ ਉਹ ਭਾਈ ਆਪਣਾ ਦੁੱਧ ਵਗੈਰਾ ਦੀ ਸੇਵਾ, ਜਿਹੜੇ ਜਿਹੜੇ ਬੰਦੇ ਜੋ ਜੋ ਕਰ ਸਕਦੇ ਹੋ ਸੇਵਾ, ਤਕੜੇ ਹੋ ਕੇ ਸਾਥ ਦੇ ਕੇ ਪ੍ਰਬੰਧਕਾਂ ਦਾ ਨਾਲ ਸਹਿਯੋਗ ਦਿਓ, ਤੇ ਆਪਾਂ ਕੱਲ੍ਹ ਤੇ ਪਰਸੋਂ ਦੋਵੇਂ ਦਿਨ 8 ਵਜੇ ਤੋਂ ਪਹਿਲਾਂ ਪਹਿਲਾਂ 7:30 ਜਥਾ ਲੱਗ ਜਾਂਦਾ ਹੈ, 7:30 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਜਗ੍ਹਾ ਮੱਲ ਕੇ ਆਰਾਮ ਨਾਲ ਚੌਂਕੜੇ ਲਾ ਕੇ ਬਹਿਣਾ। ਭਾਵੇਂ ਅੱਜ ਕੱਲ੍ਹ ਦੇ ਦਿਨਾਂ ਵਿੱਚ ਮੌਸਮ ਬਹੁਤ ਖੁੱਲ ਜਾਂਦਾ, ਅੱਜ 1 ਮਾਰਚ ਹੋ ਗਿਆ 4, ਤੇ ਅੱਜ ਕੱਲ੍ਹ ਦੇ ਦਿਨਾਂ ਵਿੱਚ ਪਹਿਲਿਆਂ ਸਾਲਾਂ 'ਚ ਇੰਨੀ ਠੰਡ ਨਹੀਂ ਹੁੰਦੀ, ਪਰ ਇਸ ਸਾਲ ਸਰਦੀ ਵੀ ਥੋੜ੍ਹੀ ਲੰਮੀ ਜਾ ਰਹੀ ਹੈ ਲੰਮੀ। ਸੋ ਤਾਂ ਕਰਕੇ ਇਹ ਜਿਹੜਾ ਆਪ ਜੀ ਨੂੰ ਬੇਨਤੀ ਹੈ ਵੀ ਠੰਡ ਤੇ ਹੈ ਪਰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਦੋਵੇਂ ਦਿਨ ਵੱਧ ਚੜ ਕੇ ਆ ਕੇ ਰਲ ਮਿਲ ਕੇ ਹਾਜ਼ਰੀ ਭਰੀਏ। ਤੇ ਮੇਰੀ ਅੱਜ ਵਾਲੀ ਬੇਨਤੀ ਨੂੰ ਚੇਤਾ ਰੱਖਿਓ, ਇੱਥੇ ਵੀ ਜਿਹੜੀ ਚੰਗੀ ਗੱਲ ਲੱਗੇ ਜੇ ਉਹਦੀ ਸੰਗਤ ਤੂੰ ਨਾ ਕੀਤੀ ਤੇ ਸਤ ਸੰਗਤ ਨਹੀਂ ਹੋਇਆ, ਨਹੀਂ ਹੋਇਆ ਨੀ। ਆਪਾਂ ਨੂੰ ਟਿਊਨ ਵਧੀਆ ਲੱਗੀ, ਟੋਨ ਵਧੀਆ ਲੱਗੀ, ਆਵਾਜ਼ਾਂ ਸੋਹਣੀਆਂ ਲੱਗੀਆਂ, ਸਾਜ ਵੱਜਦੇ ਵਧੀਆ ਲੱਗੇ, ਲਾਈਟਾਂ ਡੈਕੋਰੇਸ਼ਨ ਵਧੀਆ ਲੱਗੀ, ਇਦੂ ਵੱਧ ਕੱਖ ਨਹੀਂ ਖੱਟਿਆ। ਜੋ ਸਮਝਦਾ ਹੈ ਉਹਨੂੰ ਲਾਗੂ ਕਰਨਾ, ਜੋ ਚੰਗੀਆਂ ਗੱਲਾਂ ਸਮਝ ਆਈਆਂ, ਜੇ ਤੈਨੂੰ ਮੇਰੇ ਚ ਕੋਈ ਗੁਣ ਲੱਗੇ ਤੇ ਸੰਗਤ ਮੇਰੇ ਗੁਣ ਦੀ ਕਰਨੀ ਹੈ, ਤੇ ਜੇ ਤੇਰੇ ਚ ਮੈਨੂੰ ਕੋਈ ਗੁਣ ਲੱਗੂ ਤੇ ਮੈਂ ਉਹਦੀ ਸੰਗਤ ਕਰੂੰ। ਆਪਾਂ ਇੱਕ ਦੂਜੇ ਨਾਲ ਗੁਣਾਂ ਦੀ ਸਾਂਝ ਕਰੀਏ, ਇੱਕ ਦੂਜੇ ਦੇ ਗੁਣ ਦੀ ਸੰਗਤ ਕਰੀਏ। ਤਾਂ ਕਰਕੇ ਭਾਈ ਸਤ ਸੰਗਤ ਤਾਂ ਹੈ ਜੇ ਸੱਚ ਨੂੰ ਸਮਝ ਕੇ ਆਪਣੀ ਜ਼ਿੰਦਗੀ ਚ ਲਾਗੂ ਕਰੀਏ। ਸੋ ਸਤਸੰਗ ਇਹਦਾ ਮਤਲਬ, ਫਿਰ ਇੱਕ ਗੱਲ ਸੁਣੋ, ਇਹਦੇ ਨਾਲ ਫਿਰ ਇੱਕ ਸਵਾਦ ਜਿਹਾ ਨਹੀਂ ਆ ਗਿਆ, ਇੱਕ ਗੱਲ ਵਧੀਆ ਸੌਖੀ ਨਹੀਂ ਹੋ ਗਈ, ਖੁੱਲ ਨਹੀਂ ਗਿਆ। ਸਤਸੰਗ ਇਹਦੇ ਨਾਲ ਛੋਟਾ ਹੋਇਆ ਕਿ ਸਤਸੰਗ ਵੱਡਾ ਹੋ ਗਿਆ? ਬੋਲੋ ਗੱਜ ਕੇ। ਸਤਸੰਗ ਇਹਦੇ ਨਾਲ ਛੋਟਾ ਹੋਇਆ ਕਿ ਵੱਡਾ ਕਰਤਾ ਆਪਾਂ? ਬੋਲੋ ਗੱਜ ਕੇ, ਵੱਡਾ ਹੋ ਗਿਆ। ਕਿਤੇ ਕਿਤੇ ਹੈ ਕਿ ਹਰ ਥਾਂ ਤੇ ਹੀ ਗੱਜ ਕੇ ਜੀ, ਕੰਮਾਂ ਦੇ ਉੱਤੇ ਵੀ ਸਤਸੰਗ, ਵੀ ਚੰਗਾ ਚੰਗਾ ਚੰਗਿਆਈ ਦੀ ਸੰਗਤ, ਭਲਾਈ ਦੀ ਸੰਗਤ, ਵਧੀਆ ਜਿਹੜੀ ਕੁਆਲਿਟੀ ਤੁਹਾਨੂੰ ਕਿਹਦੇ ਕਿਸੇ ਚ ਦਿਸੇ ਉਹਦੀ ਸੰਗਤ ਕਰੋ। ਏਦਾਂ ਤੇ ਕੌਮੀ ਕਨਸੈਪਟ ਹੈ, ਇਕੱਠੇ ਇਕੱਠੇ ਆਪਾਂ ਬੈਠਦੇ ਹੀ ਹਾਂ, ਆਹ ਤੇ ਠੀਕ ਹੈ, ਪਰ ਜਿੱਥੇ ਵੀ ਕਿਤੇ ਸੱਚ ਸਹੀ ਲੱਗਦਾ ਨਾ ਤੈਨੂੰ, ਉਹਦੀ ਕਾਪੀ ਕਰਦਾ, ਸੱਚ ਦੀ ਸੰਗਤ ਕਰਦਾ ਹਰ ਥਾਂ ਕਰੋ। ਮੈਨੂੰ ਕਹਿੰਦੇ ਹੈ, ਇਹ ਕਹਿੰਦੇ ਆ ਜੀ, ਇਹ ਕਹਿੰਦੇ ਆ ਜੀ, ਸੰਗਰਾਂਦ ਮੱਸਿਆ ਪੂਰਨਮਾਸ਼ੀ ਦਾ ਸਾਡੇ ਧਰਮ ਨਾਲ ਕੋਈ ਸੰਬੰਧ ਨਹੀਂ। ਮੈਂ ਕਈ ਵਾਰੀ ਗੱਲ ਕਰਦੇ ਹੀ ਹੁੰਦੇ ਆਪਾਂ ਵੀ ਭਾਈ ਗੁਰਬਾਣੀ ਤੇ ਕਹਿੰਦੀ ਹੈ, ਸਾਹਾ ਗਣ ਹੈ ਨਾ ਕਰ ਹੈ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਕੋਈ ਦਿਨ ਮਾੜਾ ਨਹੀਂ, ਕੋਈ ਦਿਨ ਚੰਗਾ ਨਹੀਂ, ਕੋਈ ਦਿਨ ਖਾਸ ਨਹੀਂ ਤੇ ਕੋਈ ਦਿਨ ਆਮ ਨਹੀਂ, ਸਾਰੇ ਦੇ ਸਾਰੇ ਦਿਨ ਚੰਗੇ ਹੈ। ਸਾਈ ਘੜੀ ਸੁਲੱਖਣੀ ਸੌ ਨਾਲ ਵਿਹਾਵੈ, ਧੰਨ ਸੌ ਵੇਲਾ ਜਿੱਤ ਦਰਸ਼ਨ ਕਰਨਾ। ਧੰਨ ਸੌ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੌ ਦਿਨ ਸੰਜੋਗੜਾ ਜਿੱਤ ਡਿੱਠਾ ਗੁਰ ਦਰਸਾਰ। ਮੈਂ ਕਹਿੰਦਾ ਹੁੰਦਾ ਤੁਸੀਂ ਇੱਕ ਦਿਨ ਨੂੰ ਮਹਾਨ ਕਰਤਾ ਵੀ ਆਹ ਖਾਸ ਦਿਨ ਹੈ, ਆਹ ਖਾਸ ਦਿਨ ਹੈ, ਆਹ ਖਾਸ ਦਿਨ ਹੈ, ਲੋਕਾਂ ਦੇ ਦਿਮਾਗ ਚ ਵਾੜਤਾ ਤੇ ਲੋਕੀ ਸੰਗਰਾਂਦ ਵਾਲੇ ਦਿਨ ਹੀ ਮੱਥਾ ਟੇਕਣ ਜਾਂਦੇ ਆ, ਬਾਕੀ ਤੇ ਦਿਨ ਗੁਰਦੁਆਰਾ ਖਾਲੀ ਹੁੰਦਾ। ਸੰਗਰਾਂਦ ਵਾਲੇ ਦਿਨ ਸਾਰਾ ਪਿੰਡ ਜਾਂਦਾ ਹੈ, ਤੇ ਜਦੋਂ ਆਪਾਂ ਕਹਿੰਦੇ ਹਾਂ ਸਾਰੇ ਦਿਨ ਚੰਗੇ ਹੈ, ਰੋਜ਼ ਜਾਓ, ਰੋਜ਼ ਬੈਠੋ, ਚੰਗੇ ਤੋਂ ਚੰਗਾ ਸਿੱਖੋ, ਫਿਰ ਲੋਕ ਰੋਜ਼ ਜਾਣਗੇ ਕਿ ਮਹੀਨੇ ਵੱਧ ਜਾਣਗੇ, ਰੋਜ਼ ਜਾਣਗੇ। ਇਹਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਫਾਇਦਾ ਹੋਇਆ। ਤੁਸੀਂ ਕਹਿੰਦੇ ਵੀ ਇੱਕ ਦਿਨ ਹੀ ਜਾਣਾ, ਅਸੀਂ ਕਹਿੰਦੇ ਰੋਜ਼ ਜਾਓ। ਤੁਸੀਂ ਕਹਿੰਦੇ ਸਤਸੰਗ ਇੱਥੇ ਹੀ ਹੁੰਦਾ, ਮੈਂ ਕਹਿੰਦਾ ਹਰ ਥਾਂ ਤੇ ਕਰੋ। ਜੇ ਆਪਾਂ ਕਹਾਂਗੇ ਵੀ ਇਹੀ ਸਤਸੰਗ ਹੈ, ਫਿਰ ਗੋਰਿਆਂ ਚ ਕੁਆਲਿਟੀ ਕਿੱਥੋਂ ਆਈ ਹੈ, ਗੁਣ ਕਿੱਥੋਂ ਆਏ ਹੈ, ਜਪਾਨੀਆਂ ਚ ਗੁਣ ਕਿੱਥੋਂ ਆਏ ਹੈ, ਬਾਹਰਲਿਆਂ ਦੇਸ਼ਾਂ ਵਾਲੇ ਜਿਹੜੇ ਇੱਦਾਂ ਸਤਸੰਗ ਨਹੀਂ ਕਰਦੇ ਉਹਨਾਂ ਚ ਗੁਣ ਕਿੱਥੋਂ ਆਏ ਹੈ? ਸਾਡੇ ਨਾਲੋਂ ਗੁਣ ਜ਼ਿਆਦਾ ਹੈ ਕਿ ਘੱਟ ਹੈ? ਬੋਲੋ, ਸਾਡੇ ਨਾਲੋਂ ਜ਼ਿਆਦਾ ਹੈ, ਤਾਂ ਹੀ ਅਗਲੇ ਦੇਸ਼ ਸੋਹਣੇ ਬਣਾ ਕੇ ਬੈਠੇ ਹੈ, ਕਿਤੇ ਦੀ ਕਿਤੇ ਸਾਡੇ ਤੋਂ ਅੱਗੇ ਲੰਘੇ ਫਿਰਦੇ ਹੈ, ਰੁਮਾਲ ਵੀ ਡਿੱਗ ਜੇ ਅਗਲੇ ਚੱਕ ਕੇ ਫੜਾਉਂਦੇ ਹੈ। ਮੈਂ ਤੁਹਾਨੂੰ ਦੱਸਿਆ ਵੀ ਫੋਨ ਤਿੰਨ ਦਿਨ ਪਿਆ ਰਹਿਣ ਦਿਓ, ਹੱਥ ਨਹੀਂ ਲਾਉਣ ਦੀ ਲੋੜ, ਕੋਈ ਚੱਕ ਕੇ ਨਹੀਂ ਲਿਆਂਦਾ, ਐ ਰੱਖਦੇ ਚੌਂਕ ਵਿੱਚ ਉੱਥੇ ਹੀ ਪਿਆ ਰਹੂ, ਸਾਡੇ ਜੁੱਤੀਆਂ ਦਾ ਫਿਕਰ ਪਿਆ ਰਹਿੰਦਾ ਇੱਥੇ। ਕਿੰਨਾ ਫਰਕ ਹੈ ਸਾਡੇ ਵਿੱਚ, ਫਿਰ ਉਹ ਜਿਹੜੀ ਕੁਆਲਿਟੀ ਹੈ, ਉਹ ਜਿਹੜੇ ਗੁਣ ਹੈ, ਉਹ ਚੰਗਿਆਈ ਹੈ, ਉਹ ਕਿੱਥੋਂ ਆਈ ਹੈ? ਉਹਨਾਂ ਚ ਆਲੇ ਦੁਆਲੇ ਦੀ ਚੰਗਿਆਈ ਤੋਂ, ਗੁਣਾਂ ਤੋਂ, ਉਹ ਗੁਣਾਂ ਦੀ ਚੰਗਿਆਈ ਦੀ ਸੰਗਤ ਕਰਕੇ ਜੀਵਨ ਬਦਲ ਗਏ ਉਹਨਾਂ ਦੇ। ਤੇ ਆਪਾਂ ਉਹ ਸਤਸੰਗ ਕਰੋ, ਤੁਸੀਂ ਇੱਥੇ ਸਤਸੰਗ ਕਰਦੇ ਹੋ ਪਰ ਬਾਹਰ ਕਿਸੇ ਚ ਗੁਣ ਜਦੋਂ ਦੇਖਦੇ ਹੋ ਉਹਦੀ ਸੰਗਤ ਨਹੀਂ ਕਰਦੇ, ਅਸਲ ਵਿੱਚ ਆਲੇ ਦੁਆਲੇ ਨੂੰ ਉਹਦੀ ਸੰਗਤ ਕਰੋ, ਜਿਹੜੀ ਵੀ ਕੁਆਲਿਟੀ ਕਿਤੇ ਵੀ ਦਿਸਦੀ ਹੈ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਕਿਸੇ ਚ ਵੀ ਚੰਗਿਆਈ ਹੈ ਜਿਹੜੀ ਉਹਦੀ ਕਾਪੀ ਕਰਦੇ ਹੋ, ਸੰਗਤ ਕਰੋ, ਜੀਵਨ ਬਦਲੋ। ਠੀਕ ਹੈ ਜੀ ਪਿਆਰਿਓ, ਗੱਲ ਪਕੜ ਚ ਆਈ ਵੀ ਸਤਸੰਗ ਛੋਟਾ ਹੋਇਆ ਕਿ ਵੱਡਾ ਹੋਇਆ? ਵੱਡਾ ਹੋਇਆ। ਇੱਕ ਥਾਂ ਤੇ ਹੋਇਆ ਕਿ ਹਰ ਜਗ੍ਹਾ ਹੋਇਆ? ਹਰ ਜਗ੍ਹਾ ਹੋਇਆ। ਸਦਾ ਹੀ ਕਰੋ, ਜਿਹੜੀ ਵੀ ਤੇਰੇ ਆਲੇ ਦੁਆਲੇ ਦੋਸਤ ਮਿੱਤਰ ਵਿੱਚ ਤੈਨੂੰ ਚੰਗੀ ਗੱਲ ਦਿਸਦੀ ਹੈ। ਕਿੰਨੀਆਂ ਸਿਫਤਾਂ ਕਰਦੇ ਆ ਲੋਕ ਉਸ ਭਾਣਜੇ ਦੀਆਂ, ਜਿਹੜਾ ਆ ਕੇ ਕਮਰ ਕੱਸਾ ਕਰਦਾ, ਇੰਨਾ ਕੰਮ ਕਰਦਾ, ਇਹਦਾ ਮਤਲਬ ਕਿੰਨੀ ਗੱਲ ਕਰਦੇ ਲੋਕ ਉਹਦੀ। ਮੈਂ ਵੀ ਚੰਗਾ, ਮੈਂ ਵੀ ਚੰਗਾ ਕਰਨਾ ਅੱਜ ਤੋਂ ਬਾਅਦ, ਮੈਂ ਵੀ ਮਿਹਨਤ ਕਰਨੀ, ਮੈਂ ਵੀ ਨਾਲ ਲੱਗਣਾ, ਅਸੀਂ ਵੀ ਕਰਾਂਗੇ। ਹੁਣ ਜਿਹੜੀ ਵੀ ਤੇਰੇ ਕਿਸੇ ਚ ਕੁਆਲਿਟੀ ਦਿਸਦੀ ਹੈ ਉਸ ਕੁਆਲਿਟੀ ਦੀ ਸੰਗਤ ਕਰੋ, ਜੀਵਨ ਬਦਲੋ। ਤਾਂ ਕਰਕੇ ਭਾਈ ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜੀਏ ਤੇ ਹੁਕਮਨਾਮੇ ਸੁਣ ਕੇ ਚੱਲਾਂਗੇ। ਕੱਲ ਨਹੀਂ ਕਰਨੀ, ਪੰਜ ਕੁ ਮਿੰਟ ਲੱਗਣੇ ਆ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾਓ ਪ੍ਰਬੰਧਕਾਂ ਦੇ ਕੋਲ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਬੇਨਤੀ ਹੈ, ਸਾਰਿਆਂ ਨੂੰ ਬੇਨਤੀ ਹੈ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਦਾਖਲਾ ਲੈਣਾ ਹੈ, ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਊ, ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕ ਲਈ ਮਨ ਬਣਾਓ। ਛਕ ਕੇ ਕੋਈ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾਓ, ਆਓ ਸਾਰੇ ਤਕੜੇ ਹੋ ਕੇ ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸੱਜ ਕੇ ਗੁਰੂ ਘਰ ਦੇ ਸਟੂਡੈਂਟ ਬਣ ਕੇ ਪੜ੍ਹਾਈ ਕਰੀਏ ਤੇ ਸੋਹਣਾ ਵਿਹਾਰ ਆਪਣਾ ਬਣਾਈਏ, ਸਾਡੀ ਜ਼ਿੰਦਗੀ ਦੇ ਵਿੱਚੋਂ ਗੁਰੂ ਦਾ ਗਿਆਨ ਚੱਲ ਕੇ ਗੁਰੂ ਦੇ ਦਰਸ਼ਨ ਸਾਡੀ ਜ਼ਿੰਦਗੀ ਚ ਹੋਣ, ਸਾਡੀ ਪ੍ਰੈਕਟੀਕਲਿਟੀ ਚ ਹੋਣ। ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲਓ ਆ ਕੇ ਭਾਈ, ਬਾਕੀ ਸਾਰੀ ਸੰਗਤ ਬੈਠੀ ਰਵੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ, ਨਾਗਰਤਨ ਪਰਿਵਾਰ ਪਈਆਂ ਸ਼ਬਦ ਗਾਵਣ ਆਇਆ, ਸਭ ਤੋਂ ਕਾਵ ਹਰੀ ਕੇ ਰਾਮ ਨੀ ਵਸਾਇਆ, ਪਹਿਲਾ ਜਨਮ ਹੋਇਆ ਸਤਿਗੁਰੂ ਨੇ ਪਾਇਆ।
ਸਤਿ ਸ੍ਰੀ ਅਕਾਲ।